ਫੇਸ ਟੂ ਫੇਸ ਨੀ ਮਿਲੇ ਹੁੰਦੇ
ਜੀ ਜੀ ਜੀ
ਜਦੋਂ ਮਿਲਦੇ ਆ ਤੇ ਅੱਠ ਦਸ ਬਾਰਾਂ ਪੰਦਰਾਂ ਆ ਕੇ ਕੋਈ ਹੱਗ ਕਰਦਾ ਗੋਡੀ ਹੱਥ ਲਾਉਂਦਾ ਤੇ ਪਿਆਰ ਦਿੰਦਾ ਰਿਸਪੈਕਟ ਕਰਦਾ ਤੇ ਸਿਫਤਾਂ ਕਰਨਾ ਵੀ ਥੱਕਦਾ ਮੈਂ ਵੀ ਫਿਰ ਥੋੜਾ ਜਾ ਅੰਦਰ ਲੋਕ ਅੰਦਰ ਆਪਣੇ ਇੰਟਰਨਲ ਸਰੀਰ ਚ ਕਮਲਾ ਜਿਹਾ ਹੋ ਜਾਂਦਾ ਵੀ ਤੂੰ ਇੰਨੇ ਦੂਰ ਪਾਏਗਾ ਜਿੱਥੇ ਜਾਣੇ ਇਹੋ ਜਿਹੇ ਪ੍ਰੋਗਰਾਮ ਹੈ ਜੇ ਤੈਨੂੰ ਕੋਈ ਨਾ ਕੋਈ ਮਿਲੀ ਜਾਂਦਾ ਉਹਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਕਾਫੀ ਜਨਤਾ ਆ ਜਾਂਦੀ ਤੇਰੇ ਕੋਲ ਮੇਰੇ ਲਈ ਵੀ ਬੜਾ ਫਾਇਦਾ ਹੁੰਦਾ ਜੀ ਇਹਨਾਂ ਪ੍ਰੋਗਰਾਮਾਂ ਦਾ
ਸਰ ਜਿੱਦਾਂ ਤੁਸੀਂ ਇਹ ਗੱਲ ਕੀਤੀ ਨਾ ਉਦਣ ਅਨੁਰਾਗ ਜੀ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਗੱਲ ਕਰ ਰਹੇ ਸੀਗੇ ਕਿ ਉਹ ਕਹਿੰਦੇ ਵੈਸੇ ਤਾਂ ਮੈਂ ਰਿਟਾਇਰਮੈਂਟ ਚ ਚਲਾ ਗਿਆ ਸੀ ਪਰ ਹੁਣ ਤੂੰ ਤੁਹਾਡੇ ਨਾਲ ਜੁੜ ਗਿਆ ਦੁਬਾਰਾ ਤੋਂ ਤੇ ਲੱਗ ਰਿਹਾ ਕਿ ਮੇਰੇ ਸਰੀਰ
ਬਹੁਤ ਵਧੀਆ ਗੱਲ ਕਰਦੇ ਆ ਜੀ ਉਹ ਬਹੁਤ ਵਧੀਆ ਗੱਲ ਕਰਦੇ
ਵਧੀਆ ਗੱਲ ਕਰਦੇ ਆ ਅੱਛਾ
ਬਹੁਤ ਵਧੀਆ
ਠੀਕ ਹੈ ਠੀਕ ਹੈ ਨਹੀਂ ਸਰ ਉਹਨਾਂ ਦਾ ਦੇਖੋ ਜਿਹੜੇ ਉਹਨਾਂ ਦੇ ਬੇਟੇ ਨੇ ਔਰ ਉਹ ਦੋਨੋਂ ਜਿਹੜੇ ਬੜੀ ਦੇਰ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਅਨੁਰਾਗ ਸਾਹਿਬ ਨੂੰ ਮੈਂ ਉਸ ਵੇਲੇ ਦਾ ਜਾਣਦਾ ਜਦੋਂ ਹਜੇ ਆਮ ਆਦਮੀ ਪਾਰਟੀ ਦੇ ਬਾਰੇ ਇੱਥੇ ਬਹੁਤ ਘੱਟ ਲੋਕ ਜਾਣਦੇ ਸੀ ਪਹਿਲੇ ਸਾਲ ਤੋਂ ਨਾ ਅਨੁਰਾਗ ਜੀ ਇਹਨਾਂ ਦੇ ਨਾਲ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਨਾਲ ਔਰ ਉਸ ਵੇਲੇ ਤੇ ਬਹੁਤ ਕੋਈ ਹਜੇ ਆਮ ਆਦਮੀ ਪਾਰਟੀ ਬਾਰੇ ਨੀ ਲੋਕ ਜ਼ਿਆਦਾ ਜਾਣਦੇ ਸੀ ਇੱਥੇ ਕੈਨੇਡਾ ਦੇ ਵਿੱਚ ਉਸ ਵੇਲੇ ਦੇ ਉਹ ਇਹਦੇ ਨਾਲ ਜੁੜੇ ਹੋਏ ਨੇ ਚਲੋ ਬਹੁਤ ਮੇਰੀ ਇੱਕ ਚੀਜ਼ ਹੁੰਦੀ ਹੈ ਕੋਈ ਕਿਸੇ ਪਾਰਟੀ ਨਾਲ ਹੈ ਨਹੀਂ ਹੈ ਉਹਦਾ ਸਾਰਿਆਂ ਨੇ ਪਿਆਰ ਕਰਦੇ ਆ ਕੋਈ ਕਾਂਗਰਸ ਦੇ ਨਾਲ ਹੋਵੇ ਕੋਈ ਆਮ ਆਦਮੀ ਪਾਰਟੀ ਨਾਲ ਕੋਈ ਬੀਜੇਪੀ ਦੇ ਨਾਲ ਕੋਈ ਕਿਸੇ ਦੇ ਨਾਲ ਸੋ ਸਾਰੇ ਆਪਣੇ ਲੋਕ ਵਿਰਕ ਸਾਹਿਬ ਤੁਸੀਂ ਲਾਈਨ ਹੋਲਡ ਕਰ ਲਓ ਜੀ ਔਰ ਸਾਡੇ ਬੜੇ ਵੀਰ ਮਨਸੂਰ ਚੀਮਾ ਸਾਹਿਬ ਨਾਲ ਵੀ ਗੱਲ ਕਰਦੇ ਹਾਂ ਅਮਰੀਕ ਜੀ ਵੀ ਉਦਣ ਆਏ ਅਮਰੀਕ ਜੀ ਦੇ ਨਾਲ ਵੀ ਗੱਲ ਕਰਦੇ ਹਾਂ ਇਹਨਾਂ ਦਾ ਡਿਫਰੈਂਟ ਰੂਪ ਨਜ਼ਰ ਆਇਆ ਅਮਰੀਕ ਜੀ ਨੇ ਉਸਨੇ ਡਾਂਸ ਬੜਾ ਕੀਤਾ ਉੱਥੇ ਸੋ ਮੈਂ ਇਹਨਾਂ ਸਭ ਨਾਲ ਗੱਲ ਜਾਰੀ ਰਹੇਗੀ ਹਾਂਜੀ ਫੋਨ ਮਿਊਟ ਰੱਖਣਾ ਜੀ ਸਾਡੇ ਨਾਲ ਦੀਪਕ ਆਨੰਦ ਸਾਹਿਬ ਜੁੜ ਚੁੱਕੇ ਨੇ ਮੈਂ ਉਹਨਾਂ ਦੇ ਨਾਲ ਗੱਲ ਕਰਨ ਜਾ ਰਿਹਾ ਦੀਪਕ ਆਨੰਦ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਵੈਲਕਮ ਸਰ ਕੀ ਹਾਲ ਹੈ ਠੀਕ ਹੈ ਜੀ
ਐਬਸੋਲਿਊਟਲੀ ਰਘਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਵਾਸਤੇ ਵੈਲਿਊਬਲ ਟਾਈਮ ਇਸ ਵਕਤ ਟਾਈਮ ਦੀ ਸਾਰਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਥੈਂਕ ਯੂ ਸੋ ਮਚ
ਸਾਡੇ ਅਸੀਂ ਦੱਸ ਦਈਏ ਮਿਸਿਸਾਗਾ ਮਾਲਟਨ ਤੋਂ ਸਾਡੀ ਪੀਸੀ ਪਾਰਟੀ ਦੇ ਕੈਂਡੀਡੇਟ ਦੀਪਕ ਆਨੰਦ ਸਾਹਿਬ ਦੀਪਕ ਆਨੰਦ ਸਾਹਿਬ ਸਭ ਤੋਂ ਪਹਿਲਾਂ ਤੇ ਇਹ ਤੁਸੀਂ ਦੱਸੋ ਕਿ ਇਹ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਨੇ ਇਹ ਆਪੋਜੀਸ਼ਨ ਕਹਿ ਰਹੀ ਹੈ ਕਿ ਕਿਉਂ ਕਰਵਾਈਆਂ ਜਾ ਰਹੀਆਂ ਨੇ ਬਾਰ ਬਾਰ ਇਹ ਸਵਾਲ ਪੁੱਛਿਆ ਜਾ ਰਿਹਾ ਪਲੀਜ਼ ਗੋ ਅਹੈਡ ਸਰ
ਜੀ ਐਬਸੋਲਿਊਟਲੀ ਰਘਵੀਰ ਜੀ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦੀ ਹੈਗਾ ਜਿਹੜੀ ਪੂਰੀ ਕਮਿਊਨਿਟੀ ਦਾ ਜਿਹੜੇ ਇਸ ਵਕਤ ਆਪਾਂ ਨੂੰ ਡੋਨਲਡ ਟਰੰਪ ਦਾ ਪਤਾ ਹੈਗਾ ਕਿ ਅਨਸਰਟੇਨਿਟੀ ਹੈਗੀ ਹੈ ਟੈਰਿਫ ਹੈਗੇ ਨੇ ਔਰ ਉਸ ਨੂੰ ਲੜਨ ਵਾਸਤੇ ਸਾਨੂੰ ਫੁੱਲ ਮੈਂਡੇਟ ਚਾਹੀਦਾ ਹੈਗਾ 4 ਸਾਲ ਵਾਸਤੇ ਇਸ ਕਰਕੇ ਇਲੈਕਸ਼ਨ ਕਰਾਏ ਜਾ ਰਹੇ ਨੇ ਜਦ ਮੈਂ ਡੋਸ ਤੇ ਜਾ ਰਿਹਾ ਹੈਗਾ ਰਘਵੀਰ ਜੀ ਨੰਬਰ 1 ਇਸ਼ੂ ਜਿਹੜਾ ਹੈਗਾ ਉਹ ਇਹ ਹੈਗਾ ਕਿ ਅਨਸਰਟੇਨਿਟੀ ਇੰਪਲੋਇਮੈਂਟ ਬੱਚਿਆਂ ਦੇ ਵਾਸਤੇ ਜਿਹੜੀ ਜੋਬ ਹੈਗੀ ਹੈ ਅੱਜ ਦੇ ਦਿਨ ਜਿਵੇਂ ਕਿ ਆਪਾਂ ਨੂੰ ਪਤਾ ਕਿ ਮੈਂ ਆਪਣੇ ਆਪ ਨੂੰ ਇੱਕ ਸੈਂਡਵਿਚ ਜਨਰੇਸ਼ਨ ਕਹਿਣਾ ਹੈਗਾ ਦ ਰੀਜ਼ਨ ਇਜ ਮੋਸਟ ਆਫ ਜਿਹੜੇ ਸਾਡੇ ਇਮੀਗ੍ਰੈਂਟ ਭੈਣ ਭਰਾ ਹੈਗੇ ਨੇ ਮੇਰੇ ਵਰਗੇ ਉਹ ਅਸੀਂ 2000 ਤੋਂ ਲੈ ਕੇ 2005 ਦੇ ਵਿੱਚ ਆਏ ਤੇ ਉਹਨਾਂ ਦੇ ਉਸ ਵਕਤ ਸਾਡੇ ਕੋਲ ਬੱਚੇ ਜਿਹੜੇ ਸੀਗੇ ਕੋਈ 1 ਸਾਲ 2 ਸਾਲ 3 ਸਾਲ ਦੇ ਸੀ ਉਹ ਸਾਰੇ ਬੱਚੇ ਅੱਜ ਦੇ ਦਿਨ 25 ਸਾਲ ਦੇ ਆਸ ਪਾਸ ਦੇ ਨੇ 20 ਤੋਂ ਲੈ ਕੇ 25 ਸਾਲ ਦੇ ਨੇ ਉਹ ਸਭ ਗ੍ਰੈਜੂਏਟ ਹੋ ਰਹੇ ਨੇ ਸਾਰੇ ਜੋਬਸ ਲੱਭ ਰਹੇ ਨੇ ਤੇ ਉਸ ਵਕਤ ਜਦ ਅਸੀਂ ਆਏ ਸੀ ਇਸ ਕੰਟਰੀ ਦੇ ਵਿੱਚ ਅੱਛੀ ਜ਼ਿੰਦਗੀ ਵਾਸਤੇ ਆਏ ਸੀ ਬੱਚਿਆਂ ਵਾਸਤੇ ਆਏ ਸੀ ਬੱਚਿਆਂ ਦੀ ਫਿਊਚਰ ਵਾਸਤੇ ਆਏ ਸੀ ਉਹੀ ਬੱਚੇ ਅੱਜ ਜੋਬ ਮਾਰਕੀਟ ਚ ਜਾਣਾ ਸ਼ੁਰੂ ਹੋ ਗਏ ਨੇ ਸੋ ਇਹ ਜਿਹੜਾ ਇਲੈਕਸ਼ਨ ਹੈਗਾ ਇਟ ਇਜ਼ ਟੂ ਪ੍ਰੋਟੈਕਟ ਓਨਟੇਰੀਓ ਐਂਡ ਇਟ ਇਜ਼ ਟੂ ਮੇਕ ਸ਼ੋਰ ਕਿ ਜਿਹੜੇ ਇੰਪਲੋਇਮੈਂਟ ਹੈਗੀ ਹੈ ਉਹ ਘਟੇ ਨਾ ਉਲਟਾ ਵਧੇ ਅੱਜ ਦੇ ਦਿਨ ਜਿਹੜੇ ਟੈਰਿਫ ਦੀ ਗੱਲ ਕਰੀਏ ਉਹਦੇ ਨਾਲ 450,000 ਜੋਬਸ ਆਰ ਐਟ ਸਟੇਕ ਜੇ ਜਿਹੜੇ ਆਲਰੇਡੀ ਕੰਮ ਕਰਦੇ ਨੇ ਅਗਰ ਉਹਨਾਂ ਦੀ ਜੋਬ ਚਲੀ ਜਾਂਦੀ ਹੈ ਉਹਨਾਂ ਦਾ ਕੀ ਹੋਏਗਾ ਜਿਹੜੇ ਹਲੇ ਜੋਬ ਮਾਰਕੀਟ ਚ ਨਹੀਂ ਆਏ ਹੈਗੇ ਹੈ ਸੋ ਦਿਸ ਇਲੈਕਸ਼ਨ ਇਜ਼ ਆਲ ਅਬਾਊਟ ਮੇਕਿੰਗ ਸ਼ੋਰ ਕਿ ਸਾਡੇ ਕੋਲ ਤੇ ਸਾਡੇ ਬੱਚਿਆਂ ਕੋਲ ਜੋਬਸ ਅਵੇਲੇਬਲ ਹੋਣ ਜੀ ਰਘਵੀਰ ਜੀ
ਠੀਕ ਹੈ ਅੱਛਾ ਓਪੋਜੀਸ਼ਨ ਇਹ ਵੀ ਕਹਿ ਰਹੀ ਹੈ ਕਿ ਤੁਸੀਂ ਗੱਲ ਕਰ ਰਹੇ ਹੋ ਟੈਰਿਫ ਦੀ ਇਹਦੇ ਬਾਰੇ ਉਹ ਕਹਿੰਦੇ ਨਹੀਂ ਇਹ ਤਾਂ ਜਿਹੜੀ ਇਲੈਕਸ਼ਨ ਹੈ ਇਹ ਹੈਲਥ ਕੇਅਰ ਦੇ ਬਾਰੇ ਹੈ ਸੋ ਉਹ ਕਹਿ ਰਹੀ ਹੈ ਕਿ ਇਹ ਉਹਦੇ ਬਾਰੇ ਨਹੀਂ ਹੈ ਟੈਰਿਫ ਦੇ ਬਾਰੇ ਔਰ ਸਾਡੇ ਪ੍ਰੀਮੀਅਰ ਫੋਰਡ ਸਾਹਿਬ ਲਗਾਤਾਰ ਵਾਸ਼ਿੰਗਟਨ ਜਾਂ ਉਧਰ ਚੱਕਰ ਲਗਾ ਰਹੇ ਨੇ ਪਰ ਇੱਥੇ ਹੈਲਥ ਕੇਅਰ ਬਹੁਤ ਬੜਾ ਮਸਲਾ ਬਣਿਆ ਹੋਇਆ ਜੀ
ਦੇਖੋ ਰਘਵੀਰ ਜੀ ਐਬਸੋਲੂਟਲੀ ਜਿਹੜੇ ਮੇਨ ਆਪਣੇ ਨਾਰਮਲ ਡੇ ਟੂ ਡੇ ਲਾਈਫ ਦੇ ਇਸ਼ੂ ਨੇ ਇਹ ਜਿਵੇਂ ਕਿ ਹੈਲਥ ਕੇਅਰ ਦੀ ਗੱਲ ਕਰ ਲਿਓ ਅਫੋਰਡੇਬਿਲਿਟੀ ਦੀ ਗੱਲ ਕਰ ਲਿਓ ਹਾਊਸਿੰਗ ਦੀ ਗੱਲ ਕਰ ਲਓ ਇਹ ਤੇ ਹੈ ਹੀ ਨੇ ਸੇਫਟੀ ਤੇ ਸਿਕਿਉਰਿਟੀ ਦੀ ਗੱਲ ਕਰ ਲਓ ਇਹ ਤੇ ਹੈਗੇ ਨੇ ਬਟ ਇਹ ਸਾਰੇ ਇਸ਼ੂਜ਼ ਨੂੰ ਅਸੀਂ ਅਗਰ ਇਨਵੈਸਟ ਕਰਨਾ ਇਹਨਾਂ ਇਸ਼ੂਜ਼ ਦੇ ਵਿੱਚ ਅਸੀਂ ਹੈਲਥ ਕੇਅਰ ਦੇ ਵਿੱਚ ਫੋਰ ਐਗਜ਼ਾਮਪਲ $1.8 ਬਿਲੀਅਨ ਜਿਹੜਾ ਹੈਗਾ ਖਰਚਿਆ ਜਾਏਗਾ ਟੂ ਮੇਕ ਸ਼ੋਰ ਕਿ ਐਵਰੀ ਵਨ ਇਨ ਓਨਟੇਰੀਓ ਹੈਜ਼ ਅ ਫੈਮਿਲੀ ਡਾਕਟਰ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਸਿਕਿਉਰਿਟੀ ਦੀ, ਸੇਫਟੀ ਦੀ ਗੱਲ ਕੀਤੀ ਜਾਈਏ, ਪੁਲਿਸ ਆਫਿਸਰ ਹਾਇਰ ਕੀਤੇ ਜਾ ਰਹੇ ਨੇ, ਜੱਜਿਸ ਹਾਇਰ ਕੀਤੇ ਜਾ ਰਹੇ ਨੇ, ਆਪਣਾ ਹਾਊਸਿੰਗ ਦੇ ਵਿੱਚ, ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟਮੈਂਟ ਕੀਤੀ ਜਾ ਰਹੀ ਹੈ, ਉਹ ਸਾਰੇ ਜਿਹੜੀਆਂ ਕੰਮ ਹੈਗਾ ਉਹ ਆਲਰੇਡੀ ਚੱਲ ਰਿਹਾ ਐਂਡ ਵਿਲ ਕੰਟੀਨਿਊ। ਉਹਦੇ ਚ ਕੋਈ ਰੋਕ ਨਹੀਂ ਆਏਗੀ, ਇਨਫੈਕਟ ਉਹਦੇ ਚ ਇਨਕਰੀਜ਼ ਕੀਤਾ ਜਾਏਗਾ। ਬਟ ਐਟ ਦਾ ਸੇਮ ਟਾਈਮ ਯੁਧਵੀਰ ਜੀ, ਟੂ ਡੂ ਆਲ ਦਿਸ, ਉਹ ਜਿਹੜੇ ਪੈਸੇ ਅਸੀਂ ਖਰਚਣੇ ਹੈ ਉਹ ਕਿਸੇ ਤੋਂ ਉਧਾਰ ਲੈਣ ਦੀ ਬਜਾਏ ਅਗਰ ਅਸੀਂ ਆਪ ਖੁਦ ਕਮਾਈਏ, ਉਹ ਇਨ ਅਦਰ ਵਰਡਸ, ਅਗਰ ਸਾਡੀ ਜੋਬਸ ਚਲੀਆਂ ਜਾਂਦੀਆਂ ਨੇ ਤੇ ਸਾਡਾ ਜਿਹੜਾ ਜਿਹੜਾ ਅੱਜ ਦੇ ਦਿਨ ਟੈਕਸ ਲੋਕੀ ਦੇ ਰਹੇ ਨੇ, ਇਨਕਮ ਟੈਕਸ, ਉਹ ਵੀ ਚਲਾ ਜਾਏਗਾ। ਸੋ ਇਸ ਵਕਤ ਟੂ ਮੇਕ ਸ਼ੋਰ ਕਿ ਵੀ ਹੈਵ ਅ ਗੁੱਡ ਹੈਲਥ ਕੇਅਰ, ਟੂ ਮੇਕ ਸ਼ੋਰ ਕਿ ਸਾਡੇ ਹਾਊਸਿੰਗ ਕੰਸਟਰਕਸ਼ਨ ਚਲਦੀ ਰਹੇ, ਟੂ ਮੇਕ ਸ਼ੋਰ ਅਸੀਂ ਕੰਪੈਟੀਟਿਵ ਰਹੀਏ, ਵੀ ਹੈਵ ਟੂ ਮੇਕ ਸ਼ੋਰ ਫਸਟ ਆਫ ਆਲ ਕਿ ਸਾਡੀ ਜੋਬਸ ਨਾ ਜਾਣ, ਇਨਫੈਕਟ ਸਾਡੀ ਜਿਹੜੀਆਂ ਇੰਪਲੋਇਮੈਂਟ ਹੈ, ਬਿਜ਼ਨਸ ਹੈ, ਉਹ ਗਰੋ ਕਰਨ। ਔਰ ਉਹ ਤਦ ਹੀ ਹੋ ਸਕਦਾ ਹੈ ਯੁਧਵੀਰ ਜੀ, ਅਗਰ ਇਸ ਵਕਤ ਅਸੀਂ ਇਹ ਜਿਹੜੀਆਂ ਇਨਵੈਸਟਮੈਂਟ ਕਰੀਏ, ਪ੍ਰੀਮੀਅਰ ਫੂਡ ਨੂੰ 4 ਸਾਲ ਵਾਸਤੇ ਇੱਕ ਪ੍ਰੋਪਰ ਮੈਜੋਰਿਟੀ ਮੈਂਡੇਟ ਦਈਏ, ਸੋ ਦੈਟ ਹੀ ਕੈਨ ਬਿਲਡ ਦੈਟ, ਇਹ ਇਜ਼ ਆਲਰੇਡੀ ਸ਼ੋਨ ਇਟ। ਤੁਸੀਂ ਅਗਰ ਦੇਖੋ 2018 ਦੇ ਵਿੱਚ ਇਹੀ ਰੈਵਨਿਊ 154 ਬਿਲੀਅਨ ਡਾਲਰ ਸੀ, ਅੱਜ ਦੇ ਦਿਨ 204 ਬਿਲੀਅਨ ਪਲੱਸ ਹੈਗਾ। ਜਿਹੜਾ ਇਹ ਇਨਕਰੀਜ਼ ਇਨ ਰੈਵਨਿਊ ਹੈਗਾ, ਇਹ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਜਿਹਦੇ ਵਿੱਚ ਗਵਰਨਮੈਂਟ ਡਸ ਨਾਟ ਮੇਕ ਮਨੀ, ਬਟ ਵਟ ਇਟ ਡਜ਼ ਇਟ, ਇਟ ਹੈਲਪਸ ਦੀ ਇੰਪਲੋਇਰਸ ਟੂ ਕ੍ਰੀਏਟ ਜੋਬਸ ਐਂਡ ਮੇਕਿੰਗ ਸ਼ੋਰ ਕਿ ਇੰਪਲੋਈਜ਼ ਆਰ ਟ੍ਰੇਨਡ। ਜਿਵੇਂ ਸਕਿੱਲ ਡਿਵੈਲਪਮੈਂਟ ਫੰਡ ਇੱਕ ਪ੍ਰੋਜੈਕਟ ਹੈਗਾ ਰਵੀਰ ਜੀ, ਉਹਦੇ ਵਿੱਚ ਆਲਮੋਸਟ 6 ਲੱਖ ਤੋਂ ਜ਼ਿਆਦਾ ਬੱਚਿਆਂ ਨੂੰ, ਵੱਡਿਆਂ ਨੂੰ, ਓਨਟੇਰੀਅਨਸ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਉਹ ਟ੍ਰੇਨਿੰਗ ਕਰਕੇ ਉਹਨਾਂ ਨੂੰ ਜੋਬ ਮਿਲੀ ਹੈ, ਉਹਨਾਂ ਨੂੰ ਜੋਬ ਮਿਲ 8 ਲੱਖ ਤੋਂ ਜ਼ਿਆਦਾ ਜੋਬਸ ਮਿਲੀਆਂ ਨੇ। ਉਹ 8 ਲੱਖ ਲੋਕ ਜਿਹੜੇ ਨੇ ਅੱਜ ਦੇ ਦਿਨ ਐਡ ਕਰ ਰਹੇ ਨੇ, ਇਨਕਰੀਜ਼ ਕਰ ਰਹੇ ਨੇ, ਕੰਟਰੀਬਿਊਟ ਕਰ ਰਹੇ ਨੇ ਬਾਈ ਪ੍ਰੋਵਾਈਡਿੰਗ ਇਨਕਮ ਟੈਕਸ, ਬਾਈ ਬਾਇੰਗ ਥਿੰਗਸ ਐਂਡ ਗਿਵਿੰਗ ਦੀ HST ਦਾ ਗਵਰਨਮੈਂਟ। ਸੋ ਇਹਨੂੰ ਅਗਰ ਇੱਕ ਦੂਸਰੇ ਪਾਸੋਂ ਲਿਆ ਜਾਏ ਤੇ ਵੈਨ ਮੋਰ ਪੀਪਲ ਆਰ ਵਰਕਿੰਗ, ਮੋਰ ਰੈਵਨਿਊ ਕਮਸ ਟੂ ਦਾ ਗਵਰਨਮੈਂਟ, ਐਂਡ ਮੋਰ ਰੈਵਨਿਊ ਵੈਨ ਕਮਸ ਟੂ ਦਾ ਗਵਰਨਮੈਂਟ can be invested back into healthcare, can be invested back into affordability, can be invested back into safety or security. If you don't have to do this completely, at the end of the day, today's day, the most important thing is that there will be job losses. And that's why this is the importance of that a proper majority mandate Doug Ford has given. ਐਂਡ ਜੇ ਤੁਸੀਂ ਇਹ ਵੀ ਦੂਜੀ ਤਰਫ ਦੇਖ ਸਕਦੇ ਹੈਗੇ ਕਿ ਪ੍ਰੀਮੀਅਰ ਫੋਰਡ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ, ਔਰ ਐਵਰੀਬਡੀ ਅਪਰੀਸ਼ੀਏਟਸ ਦੈਟ। ਥੈਂਕ ਯੂ ਸ਼ਤਿਜ ਜੀ।
ਠੀਕ ਹੈ, ਅੱਛਾ ਅਗਲਾ ਜਿਹੜਾ ਸਵਾਲ ਹੈ ਕਿ ਜੇ ਕ੍ਰਾਈਮ ਬਹੁਤ ਵਧ ਗਿਆ, ਹੁਣ ਅਸੀਂ ਪ੍ਰੋਵਿੰਸ਼ਲ ਸਰਕਾਰ ਨਾਲ ਗੱਲ ਕਰੀਏ, ਉਹ ਕਹਿੰਦੇ ਜੀ ਫੈਡਰਲ ਸਰਕਾਰ ਕਾਨੂੰਨ ਨਹੀਂ ਵਧੀਆ ਬਣਾਉਂਦੀ, ਫੈਡਰਲ ਸਰਕਾਰ ਨਾਲ ਗੱਲ ਕਰਦੇ ਆ ਉਹ ਕਹਿੰਦੇ ਜੀ ਇਹ ਪ੍ਰੋਪਰ ਜੱਜ ਨਹੀਂ ਅਜੇ ਠੀਕ ਨਾ ਲਗਾਏ, ਹੋਰ ਬੜਾ ਸਾਰਾ ਕੰਮ ਇਹਨਾਂ ਨੇ ਪਿੱਛੇ ਕੋਈ ਜੇਲ੍ਹ ਦਾ, ਹੋਰ ਸਾਰਾ ਇਹ ਪ੍ਰੋਵਿੰਸ਼ਲ ਸਰਕਾਰ ਨਹੀਂ ਠੀਕ ਕਰ ਰਹੀ ਕੰਮ। ਸੋ ਕ੍ਰਾਈਮ, ਪਰ ਲੋਕਾਂ ਨੂੰ ਤਾਂ ਇਹ ਪਤਾ ਨਾ ਕਿ ਜੀ ਕ੍ਰਾਈਮ ਜਿਹੜਾ ਬਹੁਤ ਵੱਧਦਾ ਚਲਾ ਜਾ ਰਿਹਾ, ਤੁਸੀਂ ਆਪਣੇ ਪਾਰਟ ਦੇ ਉੱਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਕੀ ਕਰ ਸਕਦੇ ਹੋ ਵਾਸਤੇ?
ਐਬਸੋਲੂਟਲੀ, ਸਭ ਤੋਂ ਫਸਟ ਇੰਪੋਰਟੈਂਟ ਰਿਕੁਆਇਰਮੈਂਟ ਹੈਗੀ ਹੈ ਕੋਲੈਬੋਰੇਸ਼ਨ। ਦੇਖੋ ਐਟ ਦੀ ਐਂਡ ਆਫ ਦਾ ਡੇ ਇਟਸ ਅਸ ਵਨ ਰੈਜ਼ੀਡੈਂਟ, ਭਾਵੇਂ 3 ਡਿਫਰੈਂਟ ਲੈਵਲ ਆਫ ਗਵਰਨਮੈਂਟ ਹੋਵੇ, 4 ਲੈਵਲ ਆਫ ਗਵਰਨਮੈਂਟ ਦੀ ਗੱਲ ਕਰੀਏ, ਐਟ ਦੀ ਐਂਡ ਆਫ ਦਾ ਡੇ ਰੈਜ਼ੀਡੈਂਟ ਓਨਲੀ ਹੈਜ਼ ਵਨ ਪਲੇਸ ਟੂ ਲਿਵ। ਔਰ ਇਸ ਕਰਕੇ ਸਭ ਤੋਂ ਪਹਿਲੀ ਇੰਪੋਰਟੈਂਟ ਚੀਜ਼ ਹੈਗੀ ਹੈ ਟੂ ਕੋਲੈਬੋਰੇਟ ਐਂਡ ਵਰਕ ਵਿਦ ਦੀ ਬੋਥ ਲੈਵਲਸ ਆਫ ਗਵਰਨਮੈਂਟ। ਉਹਦੇ ਵਾਸਤੇ ਇਨਫੈਕਟ ਪ੍ਰੀਮੀਅਰ ਨੇ ਅਸਾਈਨ ਕੀਤਾ ਹੈਗਾ ਜਿਹੜੇ MPP ਹੈਗੇ ਨੇ ਗ੍ਰੈਮ ਮੈਕਗ੍ਰੈਗਰ, ਉਹ ਬੇਲ ਰਿਫਾਰਮਸ ਦੇ ਉੱਤੇ ਔਰ ਆਟੋ ਥੈਫਟ ਦੇ ਉੱਤੇ ਉਹਨਾਂ ਨੂੰ ਇੱਕ ਪੋਰਟਫੋਲੀਓ ਸਪੈਸ਼ਲ ਕ੍ਰੀਏਟ ਕਰਕੇ ਦਿੱਤਾ ਗਿਆ, ਔਰ ਯੂ ਕੈਨ ਆਲਸੋ ਸੀ ਕਿ ਰਿਜ਼ਲਟ ਵੀ ਆ ਰਹੇ ਨੇ। ਦ ਨੰਬਰ ਆਫ ਆਟੋ ਥੈਫਟ ਜਿਹੜੀ ਕਿ ਬਹੁਤ ਜ਼ਿਆਦਾ ਵੱਧ ਗਈਆਂ ਸੀ ਅੱਜ ਦੇ ਦਿਨ ਚ, ਉਹ ਅਗੇਨ ਆਈ ਡੋਂਟ ਸੇ ਕਿ ਉਹ ਖਤਮ ਹੋ ਗਈਆਂ ਨੇ, ਬਟ ਬਹੁਤ ਘੱਟ ਗਈਆਂ ਨੇ ਔਰ ਬੜੇ ਰੀਜ਼ਨੇਬਲ ਰਿਜ਼ਲਟ ਆਏ ਨੇ। ਐਂਡ ਵੀ ਵਿਲ ਕੰਟੀਨਿਊ ਟੂ ਮੇਕ ਇਨਵੈਸਟਮੈਂਟਸ ਟੂ ਮੇਕ ਸ਼ੋਰ ਕਿ ਜਿਵੇਂ 3,000 ਦੇ ਆਲਮੋਸਟ ਕਲੋਜ਼ ਟੂ ਪੁਲਿਸ ਆਫਿਸਰ ਦੀ ਰਿਕਰੂਟਮੈਂਟ ਕੀਤੀ ਜਾ ਰਹੀ ਹੈਗੀ ਹੈ, ਜੱਜਿਸ ਦੀ ਰਿਕਰੂਟਮੈਂਟ ਕੀਤੀ ਜਾ ਰਹੀ ਹੈ, ਫੈਡਰਲ ਗਵਰਨਮੈਂਟ ਨਾਲ ਮਿਹਨਤ ਗੱਲ ਕਰਕੇ ਬੇਲ ਰਿਫਾਰਮਸ ਦੀ ਗੱਲ ਕੀਤੀ ਜਾ ਰਹੀ ਹੈ। ਸੋ ਅਫਕੋਰਸ ਦੋਜ਼ ਆਰ ਦੀ ਪਾਕਟ ਬੁੱਕ ਇਸ਼ੂ, ਦੋਜ਼ ਆਰ ਦੀ ਇੰਪੋਰਟੈਂਟ ਇਸ਼ੂਜ਼ ਆਫ ਦਾ ਰੈਜ਼ੀਡੈਂਟ ਜਿਹਦੇ ਉੱਤੇ ਆਲਰੇਡੀ ਕੰਮ ਚੱਲ ਰਿਹਾ ਐਂਡ ਇਟ ਵਿਲ ਕੰਟੀਨਿਊ ਟੂ ਵਰਕ ਆਨ ਇਟ।
ਠੀਕ ਹੈ, ਔਰ ਹੁਣ ਥੋੜੀ ਜੀ ਬਸ ਆਖਰੀ 2 ਸਵਾਲ ਤੁਹਾਡੀ ਰਾਈਡਿੰਗ ਤੇ ਕਰ ਲੈਂਦੇ ਹਾਂ। ਮਿਸਿਸਾਗਾ ਮਾਲਟਨ ਇੱਕ ਬੜੀ ਡਾਇਵਰਸ ਰਾਈਡਿੰਗ ਹੈ, ਔਰ ਮਿਸਿਸਾਗਾ ਮਾਲਟਨ ਇੱਕ ਐਸੀ ਰਾਈਡਿੰਗ ਹੈ ਜਿੱਥੇ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਵੀ ਬਹੁਤ ਜ਼ਿਆਦਾ ਐਕਟਿਵ ਹੈ ਇਸ ਰਾਈਡਿੰਗ ਦੇ ਵਿੱਚ। ਸੋ ਤੁਹਾਡੇ ਰਾਈਡਿੰਗ ਦੇ ਜਦ ਤੁਸੀਂ ਡੋਰ ਨੋਕਿੰਗ ਕਰ ਰਹੇ ਹੋ, ਜਿਹੜੇ ਇਸ਼ੂਜ਼ ਨੂੰ ਆਲਰੇਡੀ ਹੈਲਥ ਕੇਅਰ ਟੱਚ ਕਰ ਰਹੇ ਹਾਂ ਜਾਂ ਆਪਣਾ ਹੋਰ ਜਿਹੜੇ ਇਸ਼ੂਜ਼ ਨਾਲ ਕ੍ਰਾਈਮ ਟੱਚ ਕਰ ਰਹੇ ਹਾਂ, ਇਸ ਤੋਂ ਇਲਾਵਾ ਆਟੋ ਇੰਸ਼ੋਰੈਂਸ ਦਾ ਵੀ ਲੋਕਾਂ ਦਾ ਸਵਾਲ ਹੈ, ਔਰ ਹੋਰ ਜਿਹੜੇ ਇਸ਼ੂਜ਼ ਜੋ ਲੋਕ ਆਮ ਸ਼ੋਰ ਤੁਹਾਨੂੰ ਫੀਡਬੈਕ ਦੇ ਰਹੇ ਹੋਣਗੇ, ਉਹਦੇ ਤੇ ਤੁਸੀਂ ਕੀ ਕਰੋਗੇ ਆਪਣੇ ਰਾਈਡਿੰਗ ਦੇ ਲੋਕਾਂ ਵਾਸਤੇ? ਮਿਸਿਸਾਗਾ ਮਾਲਟਨ
ਐਬਸੋਲਿਊਟਲੀ ਜਗਵੀਰ ਜੀ, ਜਿਹੜਾ ਸਭ ਤੋਂ ਵੱਡਾ ਇਸ਼ੂ ਜਿਹੜਾ ਮੈਨੂੰ ਅੱਜ ਦੇ ਦਿਨ ਸੁਣਨ ਨੂੰ ਮਿਲ ਰਿਹਾ ਹੈਗਾ, ਅਲੋਂਗ ਵਿਦ ਦੀਜ਼ ਇਸ਼ੂ ਜਿਹੜੇ ਤੁਸੀਂ ਇਸ਼ੂ ਗੱਲ ਕੀਤੇ ਨੇ, ਉਹਦੇ ਤਾਂ ਹੈ ਹੀ ਨੇ, ਇਹਨਾਂ ਤੋਂ ਇਲਾਵਾ ਜਿਹੜੇ ਦੋ ਮੇਨ ਇਸ਼ੂ ਹੈਗੇ ਨੇ, ਪਹਿਲਾ ਇਸ਼ੂ ਹੈਗਾ ਯੂਥ ਇੰਪਲੋਇਮੈਂਟ ਦਾ. ਯੂ ਵਿਲ ਨਾਟ ਬਿਲੀਵ ਦਿਸ ਕਿ ਮੈਨੂੰ ਬਹੁਤ ਸਾਰੀ ਮਦਰਸ ਜਿਹੜੀਆਂ ਨੇ, ਜਦ ਵੀ ਉਹਨਾਂ ਨੂੰ ਮੈਂ ਗੱਲ ਕਰਦਾ, ਉਹਨਾਂ ਦੀ ਨੰਬਰ ਵਨ ਇਸ਼ੂ ਇਹੀ ਹੁੰਦੀ ਹੈ ਕਿ ਸਾਡੇ ਬੱਚਿਆਂ ਦੇ ਵਿੱਚ ਨੂੰ ਜਿਹੜੀ ਅੱਜ ਦੇ ਦਿਨੋਂ ਯੂਨੀਵਰਸਿਟੀਆਂ ਚ ਪਾਸ ਹੋ ਰਹੇ ਨੇ, ਉਹਨਾਂ ਨੂੰ ਇੰਪਲੋਇਮੈਂਟ ਚਾਹੀਦੀ, ਉਹਨਾਂ ਨੂੰ ਅਪਰਚੁਨਿਟੀ ਚਾਹੀਦੀਆਂ ਨੇ. ਉਹਦੇ ਵਾਸਤੇ ਆਈ ਹੈਵ ਬਿਨ ਆਲਵੇਜ਼ ਬਿਨ ਵਰਕਿੰਗ ਹਾਰਡ. ਉਹਦੇ ਚ ਸਾਡੇ ਇੱਕ ਪ੍ਰੋਗਰਾਮ ਹੁੰਦਾ ਸਕਿੱਲ ਡਿਵੈਲਪਮੈਂਟ ਫੰਡ, ਜਿਹਦੇ ਵਿੱਚ ਵੀ ਆਰ ਸਪੋਰਟਿੰਗ ਆਲਮੋਸਟ ਕਲੋਜ਼ ਟੂ 600,000 ਅੰਟੇਰੀਅਨਸ. ਉਹਦੇ ਵਿੱਚ $1.5 billion ਦੀ ਹੋਰ ਇਨਵੈਸਟਮੈਂਟ ਕੀਤੀ ਜਾ ਰਹੀ ਹੈਗੀ, ਤੇ ਦੈਟ ਇਜ ਸਮਥਿੰਗ ਵੈਰੀ ਵੈਰੀ ਡੀਅਰ ਟੂ ਮੀ. ਮੇਰਾ ਅਗਰ ਤੁਸੀਂ ਪਲੇਟਫਾਰਮ ਆਪਣਾ ਐਟ ਰਾਈਡਿੰਗ ਲੈਵਲ ਪੜੋ, ਉਹਦੇ ਚ ਯੂਥ ਇੰਪਲਾਇਮੈਂਟ ਇਜ ਵਨ ਆਫ ਦੀ ਨੰਬਰ ਵਨ ਇਸ਼ੂ. ਦ ਸੈਕਿੰਡ ਵਨ ਇਜ ਐਜ ਆਈ ਸੈਡ ਅਰਲੀਅਰ ਕਿ ਵੀ ਆਰ ਅ ਸੈਂਡਵਿਚ ਜਨਰੇਸ਼ਨ. ਮੈਨੀ ਆਫ ਅਸ ਹੈਵ ਦ ਪੇਰੈਂਟਸ ਜਿਨ੍ਹਾਂ ਦੀ ਉਮਰ ਅੱਜ ਦੇ ਦਿਨ 75 ਤੋਂ ਲੈ ਕੇ 85 ਦੇ ਵਿੱਚ ਹੈਗੀ ਹੈ, ਐਂਡ ਦੇ ਨੀਡ ਕੇਅਰ ਗਿਵਿੰਗ. So on one side I'm working on the youth employment, on the second side assi senior di te care karni hai ye, par those who are taking care of the senior means people like you, people like me, we call them caregivers. So the second important thing I'm working is working with the caregivers ki unhan nu assi kivein support kar sakde, unhan di kivein help kar sakde hage, so that they are able to help and they are able to take care of their loved ones.
ਆਖਰੀ ਸਵਾਲ ਮੈਂ ਪੁੱਛਣਾ ਸੀਗਾ, ਬਟ ਸਾਡੇ ਵੀਰ ਬੜੇ ਵੀਰ ਮਨਸੂਰ ਚੀਮਾ ਸਾਹਿਬ ਲਾਈਨ ਤੇ ਨੇ, ਉਹ ਕਹਿ ਰਹੇ ਕਿ ਉਹ ਕੁਝ ਗੱਲ ਕਰਨਾ, ਇੱਕ ਸਵਾਲ ਉਹ ਪੁੱਛਣਾ ਚਾਹੁੰਦੇ ਨੇ, ਮੈਂ ਆਪਣਾ ਸਵਾਲ ਛੱਡ ਦਿੰਦਾ ਜੇ ਤੁਹਾਡੀ ਇਜਾਜ਼ਤ ਹੋਏ ਪਹਿਲਾਂ. ਜੇ ਤੁਹਾਡੀ ਇਜਾਜ਼ਤ ਹੋਏ ਤੇ ਮੈਂ ਮਨਸੂਰ ਚੀਮਾ ਸਾਹਿਬ ਤੁਹਾਨੂੰ ਸਵਾਲ ਪੁੱਛ ਸਕਦੇ ਨੇ ਜੀ? ਹਾਂਜੀ, ਜੇ ਤੁਸੀਂ ਮਨਾ ਕਰ ਦੋ, ਇਟਸ ਓਕੇ, ਵੀ ਅੰਡਰਸਟੈਂਡ ਕਿ ਹਰੇਕ ਪ੍ਰੋਟੋਕਾਲ ਹੈ ਸਾਰਾ ਕੁਝ.
ਨਹੀਂ, ਐਬਸੋਲੂਟਲੀ ਦੇਰ ਇਜ਼ ਨੋ ਪ੍ਰੋਟੋਕਾਲ ਜੀ. ਚੀਮਾ ਸਾਹਿਬ ਮੈਨੂੰ ਬਿਲਕੁਲ ਪੁੱਛ ਸਕਦੇ ਨੇ, ਅਗਰ ਕੋਈ ਵੀ ਜਿਹੜੇ ਤੁਹਾਡਾ ਰੇਡੀਓ ਸੁਣ ਰਹੇ ਨੇ ਉਹ ਪੁੱਛਣਾ ਚਾਹੁੰਦੇ ਨੇ ਕੋਈ ਵੀ ਕੁਐਸਚਨ, ਮੇਰਾ ਸੈੱਲ ਫੋਨ ਨੰਬਰ ਜਗਵੀਰ ਜੀ ਹਮੇਸ਼ਾ ਹਮੇਸ਼ਾ ਲਈ ਅਵੇਲੇਬਲ ਹੁੰਦਾ ਹੈਗਾ, 6473821010, ਔਰ ਡਾਇਰੈਕਟਲੀ ਵੀ ਮੈਨੂੰ ਕਾਲ ਕਰ ਸਕਦੇ ਨੇ 6473821010. ਐਂਡ ਓਵਰ ਟੂ ਚੀਮਾ ਸਾਹਿਬ.
ਹਾਂਜੀ ਮਨਸੂਰ ਜੀ, ਬਲਵੀਰ ਜੀ, ਪੈਰੀ ਪਹਿਨਾ ਜੀ, ਕੀ ਹਾਲ ਹੈ? ਠੀਕ ਹੈ ਜੀ,
ਸਤਿ ਸ੍ਰੀ ਅਕਾਲ ਜਗਵੀਰ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ? ਠੀਕ ਠਾਕ ਹੋ?
ਬਹੁਤ ਵਧੀਆ
ਜੀ. ਵੋਟ ਤੇ ਤੀਸਰੀ ਦਫ਼ਾ ਪੀਸੀ ਨੇ ਦਿੱਤਾ, ਤੇ ਆਪਣਾ ਮੈਂ ਇਹ ਸਵਾਲ ਕਰਨਾ ਚਾਹੁੰਦਾ ਵਾ ਕਿ ਦੂਸਰੇ ਵੀ ਤੁਸੀਂ ਕੋਈ ਫੈਡਰਲ ਗੌਰਮੈਂਟ ਦਾ ਕੰਮ ਹੈ ਜਾਂ ਆਪਣਾ ਇਹਨਾਂ ਦਾ ਕੰਮ ਹੈ? ਇਹਨਾਂ ਦਾ ਕੰਮ ਹੈ ਫੈਡਰਲ ਗੌਰਮੈਂਟ ਦਾ ਕਰ ਚ ਜਿੰਨਾ ਕੁ ਕਰਾਇਮ ਇੱਥੇ ਅੰਟਾਰੀਓ ਦੇ ਵਿੱਚ ਕਿਸੇ ਸੂਬੇ ਹੋਰ ਚ ਨਹੀਂ ਹੈ. ਕਰਾਇਮ ਗੱਡੀਆਂ ਚੋਰੀਆਂ ਲੋ, ਗੋਲੀ ਆਏ ਦਿਨ ਕਿਸੇ ਨੂੰ ਚੱਲਦੇ, ਨਜਾਇਜ਼ ਆਦਮੀ ਵਿਚਾਰ ਬੜਾ ਸਾਫ਼ ਕਰ ਰਿਹਾ, ਉਹਨੂੰ ਮਾਰਕੀਟ ਵਿੱਚ ਜਾਂਦੇ ਬ੍ਰੈਂਡ ਵਿੱਚ, ਪਤਾ ਨੀ ਲੱਗਦਾ ਇੰਨਾ ਕੁ ਕਰਾਇਮ ਇੱਥੇ ਦੇ, ਇਹ ਕਰਾਇਮ ਨੂੰ ਕੰਟਰੋਲ ਹੀ ਨੀ ਕਰ ਸਕੀ ਜਿੰਨਾ ਕੁ ਇਹਨਾਂ ਦੀ ਗੌਰਮੈਂਟ ਹੈ ਜੀ. ਲੇਕਿਨ ਵੋਟ ਕਿਸੇ ਵਾਰੀ ਵੀ ਇਹਨਾਂ ਨੂੰ ਪਾਇਆ, ਅੱਜ ਵੀ ਇਹਨਾਂ ਨੂੰ ਪਾਇਆ, ਲੇਕਿਨ ਇਹ ਵੇਖ ਕੇ ਇਹ ਬਹੁਤ ਜ਼ਿਆਦਾ ਕਰਾਇਮ ਹੈ, ਬਹੁਤ ਜ਼ਿਆਦਾ. ਇਹਨਾਂ ਦੇ ਇਧਰ ਹਕੂਮਤ ਨਹੀਂ ਸੀ ਆਪਣਾ ਕਰਾਇਮ ਜਿੰਨਾ ਇਹਨਾਂ ਦੀ ਗੌਰਮੈਂਟ ਤੇ ਕਰਾਇਮ ਆਇਆ ਬਹੁਤ ਜ਼ਿਆਦਾ ਤੇਜ਼ੀ ਨਾਲ. ਆਏ ਦਿਨ ਕੋਈ ਇੱਕ ਐਸਾ ਦਿਨ ਦੱਸ ਦੇ ਜਿੱਦਾਂ ਨਾਲ ਦਾ ਬ੍ਰਹਮਤਨ ਦੇ ਵਿੱਚ ਗੋਲੀ ਨਾ ਚੱਲਦੀ ਹੋਵੇ, ਕਿਸੇ ਦੇ ਘਰ ਦੇ ਵਿੱਚ ਆਉਂਦੇ ਨੇ, ਕਿਸੇ ਦੇ ਆਪਸ ਅੱਗੇ ਚਲਾ ਆਉਂਦੇ ਨੇ, ਕਿਸੇ ਨੂੰ ਵਗੈਰਾ ਸਲੋ ਚਾਹ ਸਾਫ਼ ਕਰਦਾ ਹੁੰਦਾ ਉਹਨੂੰ ਆਵੇ, ਨਜਾਇਜ਼ ਇੱਕ ਬੰਦਾ ਮਰ ਜਾਂਦਾ. ਇਹਨਾਂ ਦਾ ਕੰਮ ਹੀ ਕੰਟਰੋਲ ਕਰਨਾ, ਕਿਉਂ ਦੂਸਰਿਆਂ ਸੂਬਿਆਂ ਚ ਕਿਉਂ ਨੀ? ਉੱਥੇ ਤਾਂ ਫੈਡਰਲ ਦੀ ਗੌਰਮੈਂਟ ਹੈਗੇ ਨਾ, ਫੈਡਰਲ ਚੱਲਦਾ. ਦੂਸਰਿਆਂ ਸੂਬਿਆਂ ਚ ਕੈਲਗਰੀ ਕਿਉਂ ਨੀ ਆ, ਮੋਂਟਰੀਅਲ ਕਿਉਂ ਨੀ ਆ, ਦੂਜਿਆਂ ਸੂਬਿਆਂ ਚ ਕਿਉਂ ਨੀ ਆ? ਇਹ ਕਰਾਇਮ ਇਹ ਸਭ ਤੋਂ ਜ਼ਿਆਦਾ ਹੀ ਕਰਾਇਮ ਇਸ ਸੂਬੇ ਦੇ ਵਿੱਚ, ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਇਹਨਾਂ ਦੀ ਪਾਰਟੀਆਂ.
ਠੀਕ ਹੈ, ਵੋਟ ਕਹਿੰਦੇ ਜੀ ਤੁਹਾਨੂੰ ਤੀਸਰੀ ਵਾਰ ਪਾਤੀ, ਅੱਜ ਵੀ ਤੁਹਾਨੂੰ ਪਾ ਕੇ ਆਏ ਨੇ ਵੋਟ, ਪਰ ਸਵਾਲ ਹੈ ਜੀ ਕ੍ਰਾਈਮ ਕਹਿੰਦਾ ਤੁਹਾਡੇ ਕੋਲੋਂ ਬੜਾ ਕੰਟਰੋਲ ਕਰੋ, ਤੁਸੀਂ ਇਹਨੂੰ ਠੀਕ ਨੀ ਕਰ ਰਹੇ. ਹਾਂਜੀ ਦੱਸੋ ਜੀ ਦੀਪਕ ਗ੍ਰੰਥ ਸਾਹਿਬ.
ਚੀਮਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪ ਹੀ ਆਪਣਾ ਜਵਾਬ ਬਹੁਤ ਵਧੀਆ ਤਰੀਕੇ ਨੇ ਦਿੱਤਾ, ਉਹਦੇ ਵਾਸਤੇ ਵੀ ਬਹੁਤ ਬਹੁਤ ਧੰਨਵਾਦ. ਜਦ ਜਿਸ ਪਾਪੂਲੇਸ਼ਨ ਬੇਸ ਹੈਗਾ, ਜਿਹਦੇ ਪਿਛਲੇ ਗੱਲ ਕਰੀਏ, ਕੈਨੇਡਾ ਦੇ ਵਿੱਚ 35 ਤੋਂ ਲੈ ਕੇ 40 million ਜਿਹੜੀ ਪਾਪੂਲੇਸ਼ਨ ਬੇਸ ਵਧੀ ਹੈ, ਉਹਦਾ ਮੈਜੋਰਿਟੀ ਜਿਹੜੀ ਹੈਗੀ ਹੈ ਸਾਡੇ ਪ੍ਰੋਵਿੰਸ ਵਿੱਚ ਆਈ ਹੈਗੀ ਹੈ. ਅਸੀਂ ਧੰਨਵਾਦੀ ਹੈਗੇ ਹਾਂ ਉਹਨਾਂ ਲੋਕਾਂ ਦਾ ਜਿਹੜੇ ਸਾਡੇ ਪ੍ਰੋਵਿੰਸ ਚ ਆਏ ਨੇ. ਪਰ ਉਹਦੇ ਨਾਲ ਕੀ ਹੋਇਆ ਹੈਗਾ ਕਿ ਜਦ ਤੁਹਾਡੇ ਕੋਲ ਨੰਬਰ ਆਫ ਪੀਪਲ ਟੂ ਮੈਨੀ ਟੂ ਕੁਇਕਲੀ ਆ ਜਾਂਦੇ ਨੇ, ਉਸ ਨਾਲ ਕੀ ਹੁੰਦਾ ਹੈਗਾ ਕਿ ਜਿਵੇਂ ਮੰਨ ਲਓ ਘਰਾਂ ਦੀ ਗੱਲ ਕਰੀਏ, ਅਗਰ ਕਿਸੇ ਜਗ੍ਹਾ ਦੇ ਉੱਤੇ ਘਰ 30,000 ਨੇ ਔਰ ਲੋਕੀ ਉਸ ਵਕਤ 60,000 ਨੇ, ਤੇ ਹਰ ਬੰਦੇ ਵਾਸਤੇ 2 ਨੇ. ਪਰ ਅਗਰ ਉਸੀ ਜਗ੍ਹਾ ਦੇ ਵਿੱਚ 30,000 ਘਰਾਂ ਨੂੰ 35,000 ਵੀ ਕਰ ਦਿੱਤਾ ਜਾਏ ਔਰ ਲੋਕੀ 1.5 lakh ਹੋ ਜਾਣ, ਤੇ ਉਹਦੇ ਨਾਲ ਉਹਦਾ ਮਤਲਬ ਹੁੰਦਾ ਹੈਗਾ ਕਿ ਉਹਦੇ ਉੱਤੇ ਸਿਸਟਮ ਦੇ ਉੱਤੇ ਪ੍ਰੈਸ਼ਰ ਪੈਂਦਾ ਹੈਗਾ. ਔਰ ਇਹੀ ਤੁਸੀਂ ਦੇਖਿਆ ਹੈਗਾ ਕਿ ਜਿਹੜੀ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਬਾਕੀ ਸੂਬਿਆਂ ਚ ਕਿਉਂ ਨਹੀਂ ਹੋਇਆ, ਉਹਦਾ ਕਾਰਨ ਇਹ ਹੈਗਾ ਕਿ ਸਾਡੇ ਸੂਬੇ ਚ ਸਭ ਤੋਂ ਜ਼ਿਆਦਾ ਆਲਮੋਸਟ ਕਲੋਜ਼ ਟੂ 1 million ਪੀਪਲ ਪਿਛਲੇ 1.5-2 ਸਾਲ ਚ ਆਏ ਨੇ, ਔਰ ਇਸ ਕਰਕੇ ਕਿਉਂਕਿ ਨੰਬਰ ਆਫ ਪੀਪਲ ਹੈਵ ਐਡਿਡ, ਨੰਬਰ ਆਫ ਪੀਪਲ ਐਡਿੰਗ ਮੀਨਸ ਉਹਨਾਂ ਨੂੰ ਇੰਪਲਾਇਮੈਂਟ ਦੀ ਜ਼ਰੂਰਤ ਸੀ, ਉਹਨਾਂ ਨੂੰ ਘਰਾਂ ਦੀ ਜ਼ਰੂਰਤ ਸੀ, ਉਹਨਾਂ ਨੂੰ ਹੈਲਥ ਕੇਅਰ ਦੀ ਜ਼ਰੂਰਤ ਸੀਗੀ। ਮੈਂ ਇਹ ਨਹੀਂ ਬਲੇਮ ਕਰਾਂਗਾ ਕਿ ਵੀ ਫੈਡਰਲ ਗਵਰਨਮੈਂਟ ਨੇ ਬਹੁਤ ਸਾਰੇ ਸਟੂਡੈਂਟ ਬੁਲਾ ਲਏ ਜਾਂ ਬਹੁਤ ਸਾਰੇ ਇਮੀਗ੍ਰੈਂਟ ਬੁਲਾ ਲਏ ਜਾਂ ਬਹੁਤ ਸਾਰੇ ਰਿਫਿਊਜੀ ਬੁਲਾ ਲਏ। ਠੀਕ ਹੈ, ਉਹ ਕਿਤੇ ਨਾ ਕਿਤੇ ਇੱਕ ਗਲਤੀ ਜ਼ਰੂਰ ਇਸ ਤਰੀਕੇ ਨਾਲ ਕਹਿ ਸਕਦੇ ਹੈਗੇ ਆ ਕਿ ਅਗਰ ਉਹ ਇਸ ਤਰੀਕੇ ਨਾਲ ਕਰਨਾ ਚਾਹੁੰਦੇ ਸੀ, ਉਹਨਾਂ ਨੂੰ ਪ੍ਰੋਵਿੰਸ ਨੂੰ ਪਹਿਲਾਂ ਕੋਨਫੀਡੈਂਸ ਚ ਲੈਣਾ ਚਾਹੀਦਾ ਸੀਗਾ ਕਿ ਤੁਹਾਡੇ ਕੋਲ ਕੀ ਜਗ੍ਹਾ ਹੈਗੀ ਹੈ। ਚੀਮਾ ਸਾਹਿਬ, ਜਦ ਤੁਸੀਂ ਆਪਣੇ ਘਰ ਕਿਸੇ ਮਹਿਮਾਨ ਨੂੰ ਵੀ ਬੁਲਾਉਂਦੇ ਹੋ, ਤੁਸੀਂ ਆਪਣੇ ਪਰਿਵਾਰ ਨੂੰ ਜ਼ਰੂਰ ਦੱਸਦੇ ਹੋ ਕਿ ਜੀ ਅੱਜ ਸ਼ਾਮੀ ਯੁੱਧਵੀਰ ਜੀ ਤੇ ਪ੍ਰੀਤ ਜੀ ਨੇ ਆਉਣਾ ਹੈਗਾ, ਉਹਨਾਂ ਦੇ ਨਾਲ ਉਹਨਾਂ ਦੀ ਸਿਸਟਰ ਤੇ ਉਹਨਾਂ ਦੇ ਹਸਬੈਂਡ ਨੇ ਆਉਣਾ ਹੈਗਾ, ਤੇ ਇਸ ਦੀ ਤਿਆਰੀ ਕਰਨੀ ਚਾਹੀਦੀ ਹੈਗੀ ਹੈ। ਇਹ ਨਹੀਂ ਹੁੰਦਾ ਕਿ ਤੁਸੀਂ ਸਿਰਫ ਉਹਨਾਂ ਨੂੰ ਬੁਲਾ ਲੈਂਦੇ ਹੋ, ਫਿਰ ਸੋਚਦੇ ਤਿਆਰੀ ਕਿਵੇਂ ਕਰੀਏ। ਆਈ ਟੋਟਲੀ ਐਗਰੀ ਵਿਦ ਯੂ ਕਿ ਸਾਡੇ ਪ੍ਰੋਵਿੰਸ ਦੇ ਵਿੱਚ ਅੱਜ ਦੇ ਦਿਨ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ, ਕਿਉਂਕਿ ਸਾਡੇ ਕੋਲ ਜਿਹੜੇ ਇਹ ਰਿਸੋਰਸਿਸ ਦੀ ਹੈਗੀ ਹੈ, ਇਹ ਜਿਹੜੀ ਪ੍ਰੈਸ਼ਰ ਹੈਗਾ ਉਹ ਬਹੁਤ ਜ਼ਿਆਦਾ ਵਧਾ ਦਿੱਤਾ ਗਿਆ ਹੈਗਾ। ਔਰ ਠੀਕ ਇਸੀ ਕਰਕੇ ਸਾਨੂੰ ਅੱਜ ਦੇ ਦਿਨ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਹੋਰ ਇਨਵੈਸਟਮੈਂਟਸ ਕਰੀਏ, ਇੰਪਲਾਇਮੈਂਟ ਦੇ ਵਿੱਚ ਕਰੀਏ, ਕਿਉਂਕਿ ਅਗਰ ਬੱਚਿਆਂ ਨੂੰ ਜੋਬ ਨਹੀਂ ਮਿਲੇਗੀ ਉਹ ਕੀ ਕਰਨਗੇ, ਅਗਰ ਸਾਡੇ ਲੋਕਾਂ ਨੂੰ ਘਰ ਨਹੀਂ ਮਿਲੇਗਾ ਉਹ ਕੀ ਕਰਨਗੇ, ਉਹ ਗਲਤ ਰਸਤੇ ਤੇ ਜਾਣਗੇ। ਔਰ ਇਸੀ ਕਰਕੇ ਪ੍ਰੀਮੀਅਰ ਫੋਰਡ ਜਿਹੜੇ ਹੈਗੇ ਨੇ ਫੋਕਸ ਨੇ ਕਿ ਇੱਕ ਮੈਜੋਰਿਟੀ ਗਵਰਨਮੈਂਟ ਆਵੇ, ਜਿਸ ਤਰੀਕੇ ਨਾਲ ਉਹ ਆਲਰੇਡੀ ਕੰਮ ਕਰ ਰਹੇ ਨੇ, ਇਨਫਰਾਸਟਰਕਚਰ ਚ ਇਨਵੈਸਟਮੈਂਟ ਕਰ ਰਹੇ ਨੇ, ਜੋਬ ਕ੍ਰੀਏਸ਼ਨ ਚ ਕੰਮ ਕਰ ਰਹੇ ਨੇ, ਇਕਨੋਮੀ ਨੂੰ ਵਧਾ ਰਹੇ ਨੇ, ਸੋ ਦੈਟ ਕਿ ਇਹ ਜਿਹੜੇ ਪੈਸੇ ਨੇ, ਇਹ ਜਿਹੜੇ ਡਾਲਰਸ ਨੇ, ਇਹਨਾਂ ਨਾਲ ਅਸੀਂ ਜਿਹੜਾ ਕ੍ਰਾਈਮ ਤੇ ਪਾ ਸਕੀਏ, ਕੰਟਰੋਲ ਕਰ ਸਕੀਏ, ਇਸ ਤੋਂ ਇਲਾਵਾ ਘਰਾਂ ਦੇ ਵਿੱਚ ਇਨਵੈਸਟਮੈਂਟ ਕਰ ਸਕੀਏ, ਸੋ ਦੈਟ ਇੱਕ ਪ੍ਰੋਸਪਰਸ ਇੰਟਰਨ ਬਣਾਈਏ। ਸੋ ਉਮੀਦ ਕਰਦਾ ਹੈਗਾ ਅਗੇਨ ਕਿ ਜਿਹੜਾ ਕੰਮ ਆਲਰੇਡੀ ਕੰਟੀਨਿਊ ਹੋ ਚੁੱਕਾ ਹੈਗਾ, ਤੁਸੀਂ ਗੱਲ ਕਰਦੇ ਹੈਗੇ ਹੋ ਕਾਰ ਜਿਹੜੀਆਂ ਹੈਗੀਆਂ ਉਹ ਘੱਟ ਗਈਆਂ ਨੇ, ਔਰ ਇਸੀ ਕਰਕੇ ਵੀ ਐਕਚੁਲੀ ਹੈਵ ਅ ਸਪੈਸ਼ਲ ਮਿਨਿਸਟਰੀ ਟੂ ਟੇਕ ਕੇਅਰ ਆਫ ਦੈਟ। ਤੇ ਇਸ ਤੋਂ ਇਲਾਵਾ ਐਬਸੋਲੂਟਲੀ ਆਈ ਐਗਰੀ ਵਿਦ ਯੂ, ਵੀ ਨੀਡ ਟੂ ਵਰਕ ਵਿਦ ਦ ਫੈਡਰਲ ਗਵਰਨਮੈਂਟ। ਉਹ ਇੱਕ ਦੂਜੇ ਤੇ ਉਂਗਲੀ ਕਰਨ ਦੀ ਬਜਾਏ ਸਾਨੂੰ ਇਕੱਠਿਆਂ ਬੈਠ ਕੇ ਇਕੱਠਿਆਂ ਕੰਮ ਕਰਕੇ ਐਟ ਦੀ ਐਂਡ ਆਫ ਦ ਡੇ ਦੋਸ ਰੈਜੀਡੈਂਟ ਵੈਦਰ ਦੇ ਵੋਟ ਫਾਰ ਫੈਡਰਲ ਔਰ ਦੇ ਵੋਟ ਫਾਰ ਪ੍ਰੋਵਿੰਸ਼ਲ, ਉਹਨਾਂ ਦੀ ਸੇਫਟੀ ਤੇ ਸਿਕਿਉਰਿਟੀ ਸਾਡੀ ਇੱਕ ਰਿਸਪੋਂਸੀਬਿਲਿਟੀ ਹੈਗੀ ਹੈ। ਔਰ ਇਸੀ ਕਰਕੇ ਇੱਕ ਇੰਪੋਰਟੈਂਸ ਹੈਗੀ ਹੈ ਕਿ ਅੱਜ ਦੇ ਦਿਨ ਪ੍ਰੀਮੀਅਰ ਫੋਰਡ ਨੂੰ ਫੁੱਲ ਮੈਜੋਰਿਟੀ ਦੇ ਕੇ ਵਾਪਸ ਇੱਕ ਵਾਰੀ ਮੌਕਾ ਦਿੱਤਾ ਜਾਏ ਤਾਂ ਕਿ ਉਹ ਜਿਹੜੇ ਕੰਮ ਉਹਨਾਂ ਨੇ ਸ਼ੁਰੂ ਕੀਤੇ ਨੇ ਉਹ ਖਤਮ ਕਰ ਸਕਣ। ਥੈਂਕ ਯੂ ਜਗਵੀਰ ਜੀ।
ਥੈਂਕ ਯੂ, ਬਹੁਤ ਮਿਹਰਬਾਨੀ ਜੀ। ਜਾਣ ਤੋਂ ਪਹਿਲਾਂ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ ਕੁਇਕਲੀ, ਕੋਈ ਕੰਟੈਕਟ ਡਿਟੇਲ ਜੇ ਕੋਈ ਜ਼ਰੂਰ ਦੇ ਦਿਓ ਬਿਫੋਰ ਆਈ ਲੈਟ ਇਟ ਗੋ ਪਲੀਜ਼।
ਐਬਸੋਲੂਟਲੀ ਜਗਵੀਰ ਜੀ, ਜਿਹੜੇ ਵੀ ਤੁਹਾਡੇ ਭੈਣ ਭਰਾ ਮੇਰੇ ਭੈਣ ਭਰਾ ਸੁਣ ਰਹੇ ਨੇ, ਉਹਨਾਂ ਨੂੰ ਮੈਂ ਇਹੀ ਰਿਕੁਐਸਟ ਕਰਾਂਗਾ ਕਿ ਅਗਰ ਤੁਹਾਡਾ ਕੋਈ ਵੀ ਕੁਐਸਚਨ ਹੈਗਾ, ਦੇ ਕੈਨ ਆਲਵੇਜ਼ ਡਾਇਰੈਕਟਲੀ ਰੀਚ ਆਊਟ ਟੂ ਮੀ 6 4 7 3 8 2 1 0 1 0, ਐਂਡ ਆਈ ਵਿਲ ਬੀ ਹੈਪੀ ਟੂ ਰਿਪਲਾਈ। ਐਂਡ ਐਟ ਦ ਸੇਮ ਟਾਈਮ ਜਗਵੀਰ ਜੀ, ਮੈਂ ਬਹੁਤ ਧੰਨਵਾਦੀ ਹੈਗਾ ਪਰਮਾਤਮਾ ਦਾ ਤੇ ਸਾਡੀ ਕਮਿਊਨਿਟੀ ਦਾ, ਹੂ ਹੈਵ ਗਿਵਨ ਮੀ ਦੀ ਆਪਰਚੁਨਿਟੀ ਟੂ ਸਰਵ ਦੈਮ, ਐਂਡ ਆਈ ਐਮ ਪ੍ਰੇਇੰਗ ਟੂ ਦ ਗੋਡ ਐਂਡ ਆਈ ਐਮ ਰਿਕੁਐਸਟਿੰਗ ਦ ਕਮਿਊਨਿਟੀ ਟੂ ਗਿਵ ਮੀ ਅਨਦਰ ਚਾਂਸ ਸੋ ਦੈਟ ਆਈ ਕੈਨ ਕੰਟੀਨਿਊ ਸਰਵਿੰਗ। ਬਹੁਤ ਬਹੁਤ ਸ਼ੁਕਰੀਆ ਜੀ।
ਥੈਂਕ ਯੂ। ਜਾਣ ਤੋਂ ਪਹਿਲਾਂ ਕੁਐਸਚਨ ਨਹੀਂ ਹੈ, ਬਸ ਇੱਕ ਫੀਡਬੈਕ ਹੈ, ਫੀਡਬੈਕ ਕਹਿ ਲਓ, ਸੁਜੈਸ਼ਨ ਕਹਿ ਲਓ, ਇਹ ਕੁਐਸਚਨ ਨਹੀਂ ਹੈ, ਲੇਕਿਨ ਇਹ ਤੁਸੀਂ ਦੇਖਣਾ ਹੈਗਾ। ਮੈਨੂੰ ਪਤਾ ਕਿ ਹਰ ਪਾਰਟੀ ਔਰ ਕਈ ਵਾਰ ਜਦੋਂ ਪਾਰਟੀ ਦੀ ਜਿਹੜੀ ਹਾਇਰ ਇਸਟੈਬਲਿਸ਼ਮੈਂਟ ਆ ਆਪਣੇ ਹਿਸਾਬ ਨਾਲ ਸਟ੍ਰੈਟਜੀ ਬਣਾਉਂਦੀ ਹੈ, ਉਹਦੇ ਵਿੱਚ ਫਿਰ ਕਈ ਵਾਰ ਕੈਂਡੀਡੇਟਸ ਦੀ ਮਰਜ਼ੀ ਜਾਂ ਕਿਸੇ ਵੀ MPP ਜਾਂ ਕੈਬਨਿਟ ਮਿਨਿਸਟਰਾਂ ਦੀ ਕਈ ਵਾਰ ਮਰਜ਼ੀ ਚੱਲਦੀ ਹੈ ਕਿ ਨਹੀਂ ਚੱਲਦੀ, ਇਹ ਤੁਸੀਂ ਇੰਟਰਨਲ ਮੈਟਰਸ ਬਿਹਤਰ ਜਾਣਦੇ ਹੋਵੋਗੇ। ਬਟ ਮੇਰੀ ਸੁਜੈਸ਼ਨ ਇਹ ਹੈ ਕਿ ਦੇਖੋ ਅਸੀਂ ਫੋਰਡ ਸਾਹਿਬ ਤੇ ਆ ਹੀ ਰਹੇ ਨੇ ਡਿਬੇਟਸ ਦੇ ਵਿੱਚ, ਠੀਕ ਹੈ ਨੀ, ਉਹਨਾਂ ਨੂੰ ਦੇਖ ਰਹੇ ਹਾਂ, ਸੁਣ ਰਹੇ ਹਾਂ ਸਾਰੀ ਗੱਲਬਾਤ, ਲੇਕਿਨ ਜਿਹੜੇ ਕੈਂਡੀਡੇਟਸ ਨੇ ਅੱਜ ਉਹਦੇ ਤੇ, ਹੁਣ ਤੁਸੀਂ ਮਿਸਿਸਾਗਾ ਤੋਂ ਆ, ਮਿਸਿਸਾਗਾ ਦੇ ਆਪਣੇ ਇਸ਼ੂਜ਼ ਨੇ, ਮਿਸਿਸਾਗਾ ਦੇ ਇਸ਼ੂਜ਼ ਹੋਣ ਜਾਂ ਬ੍ਰੈਮਟਨ ਦੇ ਹੋਣ, ਵੌਨ ਦੇ ਹੋਣ ਜਾਂ ਮਾਰਕਮ ਦੇ ਹੋਣ, ਸਾਡਾ ਤੇ ਟਾਈਮ ਵੀ ਲੱਗਦਾ ਹੈ, ਰਿਸੋਰਸਿਸ ਵੀ ਲੱਗਦੇ ਨੇ ਔਰ ਪੈਸੇ ਵੀ, ਸਭ ਕੁਛ ਹੀ ਲੱਗਦਾ, ਪੈਸਾ ਵੀ ਲੱਗਦਾ, ਸਭ ਕੁਛ ਲੱਗਦਾ, ਪਰ ਅਸੀਂ ਇਹਨੂੰ ਆਰਗੇਨਾਈਜ਼ ਕਰਦੇ ਹਾਂ ਤੇ ਪਿਛਲੇ 25 ਸਾਲਾਂ ਤੋਂ ਲਗਾਤਾਰ ਅਸੀਂ ਇਹਨੂੰ ਆਰਗੇਨਾਈਜ਼ ਕਰਦੇ ਰਹੇ ਹਾਂ। ਬਟ ਇਸ ਵਾਰ ਕਿਉਂਕਿ ਰਿਸਪੋਂਸ ਬਹੁਤ ਹੀ ਘੱਟ ਸੀਗਾ, ਬਹੁਤ ਘੱਟ ਸੀਗਾ, ਤੇ ਅਸੀਂ ਇਸ ਵਾਰ ਜਿਹੜੀਆਂ ਡਿਬੇਟਸ ਨੇ ਉਹ ਕੈਂਸਲ ਹੀ ਕਰ ਦਿੱਤੀਆਂ। ਮੈਨੂੰ ਕਹਿਣ ਚ ਵੀ ਹਿਚਕਚਾਹਟ ਆਉਂਦੀ ਹੈ ਕਿ ਡਿਬੇਟਸ ਕੈਂਸਲ ਹੋਈਆਂ, ਲੇਕਿਨ ਅਸੀਂ ਕੈਂਸਲ ਕਰ ਦਿੱਤੀਆਂ ਕਿਉਂਕਿ ਇਸ ਵਾਰ ਕੋਈ ਬਹੁਤਾ ਇੰਟਰਸਟ ਨਹੀਂ ਸੀਗਾ। ਲੇਕਿਨ ਮੈਂ ਸਮਝਦਾ ਹਾਂ ਕਿ ਇੱਕ ਵਧੀਆ ਡੈਮੋਕ੍ਰੈਟਿਕ ਸੈਟਅਪ ਲਈ ਬੜਾ ਜ਼ਰੂਰੀ ਹੈ ਕਿ ਓਪਨ ਡਾਇਲੋਗ ਹੋਵੇ, ਡਿਸਕਸ਼ਨ ਹੋਏ। ਹੁਣ ਜਿਹੜੀ ਪ੍ਰੀਮੀਅਰ ਸਾਹਿਬ ਨੇ ਜਿਹੜੀ ਡਿਬੇਟਸ ਕੀਤੀਆਂ ਉਹਦੇ ਉੱਤੇ ਓਵਰਆਲ ਪ੍ਰੋਵਿੰਸ ਦੇ ਮੁੱਦੇ ਵਿਚ ਆ ਰਹੇ ਗਏ, ਜੋ ਚੰਗੀ ਗੱਲ ਆ। ਸਾਨੂੰ ਬਹੁਤ ਖੁਸ਼ੀ ਹੈ ਕਿ ਪ੍ਰੀਮੀਅਰ ਸਾਹਿਬ, ਬਾਕੀ ਹੋਰ ਲਿਬਰਲ ਲੀਡਰ, ਬਾਕੀ ਸਾਰੇ ਆਏ, ਉਹਨਾਂ ਨੇ ਵਿਚਾਰ ਕੀਤੇ, ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਮਿਲੀ, ਅਸੀਂ ਵੀ ਡਿਸਕਸ਼ਨ ਕੀਤੀ ਕਿ ਕਿਹਨੇ ਕਿਹਨੇ ਕੀ ਕਿਹਾ। ਲੇਕਿਨ ਐਟ ਦ ਲੋਕਲ ਲੈਵਲ ਬਹੁਤ ਜ਼ਰੂਰੀ ਹੈ, ਕਿਉਂਕਿ ਮਿਸਿਸਾਗਾ ਦੇ ਇਸ਼ੂਜ਼ ਹੋ ਸਕਦਾ, ਬ੍ਰੈਮਟਨ ਦੇ ਕੁਝ ਵੱਖਰੇ ਨੇ, ਕੁਝ ਮਿਸਿਸਾਗਾ ਦੇ ਵੱਖਰੇ ਨੇ, ਕੁਝ ਮਾਰਕਮ ਦੇ ਵੱਖਰੇ ਨੇ, ਔਰ MPPs ਉਹ ਬਿਹਤਰ ਜਾਣਦੇ ਨੇ ਤੁਹਾਨੂੰ ਇੰਨੇ ਸਾਲ ਹੋ ਗਏ ਇਸ ਰਾਈਡਿੰਗ ਵਿਚਰਦੇ, ਤੁਹਾਡੇ ਤੋਂ ਬੈਟਰ ਕੌਣ ਐਕਸਪਲੇਨ ਕਰ ਸਕਦਾ ਕਿ ਇੱਥੇ ਦੇ ਕੀ ਇਸ਼ੂਜ਼ ਨੇ? ਔਰ ਮੈਂ ਸਮਝਦਾ ਹੈ ਕਿ ਜਿੰਨੇ ਵੀ ਕੈਂਡੀਡੇਟਸ ਨੇ ਤੁਸੀਂ ਲਗਾਤਾਰ ਜਿੱਤ ਰਹੇ ਹੋ ਉੱਥੋਂ ਸਾਰੇ ਜਣੇ, ਤੁਹਾਡੇ ਕੋਲ ਬੈਟਰ, ਯੂ ਆਰ ਬੈਟਰ ਇਕਵਿਪ ਟੂ ਡੀਲ ਵਿਦ ਦਾ ਡਿਬੇਟਸ। ਸੋ ਮੈਂ ਤੁਹਾਡੀ ਜਗ੍ਹਾ ਹੁੰਦਾ ਤੇ ਮੈਂ ਜ਼ਰੂਰ ਆਪਣੇ ਲੀਡਰ ਨੂੰ ਕਹਿੰਦਾ, ਇਹ ਫੀਡਬੈਕ ਹੈ, ਸੁਜੈਸ਼ਨ ਹੈ, ਬਾਕੀ ਤੁਹਾਡੀ ਮਰਜ਼ੀ ਹੈ, ਕਿ ਮੈਂ ਆਪਣੇ ਲੀਡਰ ਨੂੰ ਜ਼ਰੂਰ ਕਹਿੰਦਾ ਕਿ ਸਾਨੂੰ ਅਲਾਓ ਕੀਤਾ ਜਾਵੇ, ਅਸੀਂ ਜਾ ਕੇ ਇਹਨਾਂ ਡਿਬੇਟਸ ਵਿੱਚ ਹਿੱਸਾ ਲਈਏ, ਗੱਲਬਾਤ ਕਰੀਏ। ਤੁਹਾਡੇ ਬਹੁਤ ਸਾਰੇ ਓਪੋਨੈਂਟਸ ਜਿਹੜੇ ਨੇ ਉਹ ਤੇ ਹਜੇ ਨਵੇਂ ਨਵੇਂ ਆਏ ਨੇ, ਬਲਕਿ ਤੁਹਾਡੀ ਹੋਰ ਸਟਰੈਂਥ ਮੇਰੇ ਖਿਆਲ ਨਾਲ ਇਹਦੇ ਨਾਲ ਵਧਣੀ ਸੀਗੀ, ਬਾਕੀ ਮੇਰੇ ਆਪਣੇ ਵਿਚਾਰ ਨੇ। ਸਾਡਾ ਕੰਮ ਜ਼ਰੂਰ ਵਧੇਗਾ, ਮੈਂ ਦੁਬਾਰਾ ਕਹਿ ਦਵਾਂ, ਸਾਡਾ ਕੰਮ ਵੀ ਵਧੇਗਾ, ਟਾਈਮ ਵੀ ਮੇਰਾ ਬਹੁਤ ਜ਼ਿਆਦਾ ਲੱਗਦਾ, ਪੈਸੇ ਵੀ ਲੱਗਦੇ ਨੇ, ਕਿਉਂਕਿ ਐਵਰੀਥਿੰਗ ਇਜ਼ ਆਵਰਲੀ, ਇੱਥੇ ਆਵਰਲੀ ਪੇ ਕਰਨਾ ਪੈਂਦਾ, ਮਿਨੀਮਮ ਵੇਜ ਕੌਣ ਕਿੱਥੇ ਜਾ ਰਹੀ ਹੈ ਇਸ ਵੇਲੇ, ਜੇ $17-18 ਦੇਣੇ, 17-20 18 ਦੇਣੇ ਜ਼ਿਆਦਾਤਰ, ਤੇ ਜੇ 18-20 ਦੇਣੇ ਤੇ ਉਹ ਤਾਂ ਹਰ ਆਵਰ ਦੇ ਹਿਸਾਬ ਨਾਲ ਸਾਡਾ ਪੈਸਾ ਵੀ ਬੜਾ ਲੱਗਦਾ, ਔਰ ਮੇਰਾ ਟਾਈਮ ਬਹੁਤ ਲੱਗਦਾ। ਲਾਸਟ ਵੀਕ ਮੈਂ ਡਿਬੇਟਸ ਵੇਲੇ ਆਪਣੀ ਟੀਮ ਨੂੰ ਕਿਹਾ ਸੀ ਕਿ ਯੂ, ਮੈਂ ਵਰਡ ਯੂਜ਼ ਕੀਤਾ ਸੀ, ਯੂ ਮੇਡ ਅ ਬਰੂਟਲ ਸਕੈਡਿਊਲ ਫੋਰ ਮੀ। ਇਸ ਵਾਰੀ ਕੰਮ ਤੇ ਹਜੇ ਵੀ ਬਹੁਤ ਹੈ, ਮੈਂ ਹੁਣੇ ਕਹਿ ਕੇ ਹਟਿਆ ਕਿ 80 ਘੰਟੇ ਤੋਂ ਘੱਟ ਮੈਂ ਕਦੇ ਕਿਸੇ ਹਫ਼ਤੇ ਕੰਮ ਨਹੀਂ ਕਰਦਾ, ਪਰ ਕਈ ਵਾਰ 100-100 ਘੰਟੇ, 110 ਘੰਟੇ ਕਦੀ ਕੰਮ ਹੋ ਜਾਂਦਾ। ਸੋ ਮੈਨੂੰ ਇਸ ਵਾਰੀ ਘੱਟੋ ਘੱਟ ਉਹ ਜਿਹੜੇ ਮੇਰੇ 15-20-30-40 ਘੰਟੇ ਲੱਗਣੇ ਸੀ, ਮੈਂ ਆਨ ਦੀ ਏਅਰ ਕਹਿ ਰਿਹਾ ਮੈਨੂੰ ਫਾਇਦਾ ਹੋਇਆ, ਅਸੀਂ ਬਚ ਗਏ ਉਹਦੇ ਤੋਂ, ਲੇਕਿਨ ਕਮਿਊਨਿਟੀ ਲਈ ਇੰਪੋਰਟੈਂਟ ਹੈ, ਇੱਕ ਡੈਮੋਕ੍ਰੇਸੀ ਲਈ ਇੰਪੋਰਟੈਂਟ ਹੈ, ਕਮਿਊਨਿਟੀ ਦੀ ਜਾਣਕਾਰੀ ਲਈ ਇੰਪੋਰਟੈਂਟ ਹੈ ਕਿ ਪਿਛਲੇ 25 ਸਾਲਾਂ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਅਸੀਂ ਡਿਬੇਟਸ ਕੈਂਸਲ ਕੀਤੀਆਂ। ਸੋ ਮੈਂ ਕੋਈ ਕੰਪਲੇਂਟ ਨਹੀਂ ਕਰ ਰਿਹਾ, ਮੇਰੇ ਲਈ ਮੈਂ ਦੁਬਾਰਾ ਦੱਸ ਦਵਾਂ ਮੇਰੇ ਲਈ ਫਾਇਦਾ ਹੀ ਹੋਇਆ ਵਾਈ ਮੀਡੀਆ ਵੱਲੋਂ, ਵਾਈ ਮੀਡੀਆ ਦਾ, ਲੇਕਿਨ ਮੈਂ ਸਿਰਫ ਇੱਕ ਸੁਜੈਸ਼ਨ ਦੇ ਰਿਹਾ ਅੱਗੇ ਵਾਸਤੇ, ਕਦੇ ਜਦੋਂ ਹੋਣ ਇਲੈਕਸ਼ਨ ਆਪਾਂ ਨੂੰ ਇਹਨੂੰ ਚੀਜ਼ ਨੂੰ ਇਨਕਰੇਜ ਕਰਨਾ ਚਾਹੀਦਾ। ਬਾਕੀ ਦੀਪਕ ਜੀ, ਕਿਉਂਕਿ ਗੱਲ ਆਪਾਂ ਬਿਲਕੁਲ ਫੇਅਰ ਕਰੀਏ, ਓਪਨ ਕਰੀਏ, ਖੁੱਲ ਕੇ ਕਰੀਏ, ਤੁਹਾਡਾ ਹਮੇਸ਼ਾ ਇਹ ਰਹੇਗਾ, ਗੱਲ ਇਹ ਨਹੀਂ ਕਿ ਮਨ ਦੇ ਵਿੱਚ ਰਹਿ ਜਾਏ ਕੋਈ ਗੱਲ, ਇਸ ਲਈ ਮੈਂ ਤੁਹਾਨੂੰ ਇਹ ਗੱਲ ਕਹੀ ਹੈ।
ਠੀਕ ਉਸੇ ਤਰੀਕੇ ਨਾਲ ਆਈ ਥਿੰਕ ਵੀ ਨੀਡ ਟੂ ਕੰਟੀਨਿਊ ਹੈਵ ਦੀਜ਼ ਕਨਵਰਸੇਸ਼ਨਸ ਅਰਾਊਂਡ ਦਾ ਈਅਰ। ਐਮਪੀਪੀ ਬਣਨ ਤੋਂ ਬਾਅਦ ਯੁਧਵੀਰ ਜੀ ਕੰਮ ਖਤਮ ਨਹੀਂ ਹੋ ਜਾਂਦਾ, ਇਹ ਨਹੀਂ ਹੁੰਦਾ ਕਿ ਸਿਰਫ ਹੁਣ ਜੋਬ ਮਿਲ ਗਈ ਹੈਗੀ ਹੈ। ਇਨਫੈਕਟ ਇੱਕ ਇਹ ਮੈਨੂੰ ਇਹ ਲੱਗਦਾ ਕਿ ਇੱਕ ਪਰਮਾਤਮਾ ਵੱਲੋਂ ਇੱਕ ਅਪਰਚੁਨਿਟੀ ਦਿੱਤੀ ਜਾਂਦੀ ਹੈ, ਬਲੈਸਿੰਗ ਦਿੱਤੀ ਜਾਂਦੀ ਕਿ ਗ੍ਰੈਟੀਟਿਊਡ ਹੋਣਾ ਚਾਹੀਦਾ ਹੈਗਾ ਕਿ ਅਸੀਂ ਕੁਛ ਕਰਕੇ ਜਾਈਏ ਤਾਂ ਕਿ ਤੁਹਾਨੂੰ ਇਹ ਨਹੀਂ ਕਿ ਜ਼ਿਆਦਾ ਦੇਰ ਤੱਕ ਯਾਦ ਰੱਖਣ, ਪਰ ਜਿੰਨਾ ਟਾਈਮ ਮਿਲਿਆ ਉਹਦੇ ਵਿੱਚ ਕੁਛ ਕਰਕੇ ਆਪਣੇ ਆਪ ਨੂੰ ਹੀ ਥੋੜਾ ਬਿਹਤਰ ਬਣਾਉਣ ਦਾ ਕੋਸ਼ਿਸ਼ ਕੀਤੀ ਜਾਣੀ ਚਾਹੀਦੀ। ਸੋ ਵੀ ਵਿਲ ਕੰਟੀਨਿਊ ਟੂ ਵਰਕ ਵਿਦ, ਹੈਵ ਆਲਵੇਜ਼ ਬੀਨ ਅਵੇਲੇਬਲ। ਮੈਂ ਹਮੇਸ਼ਾ ਜਦ ਵੀ ਕਦੀ ਵੀ ਕਿਸੇ ਵੀ ਮੀਡੀਆ ਹਾਊਸ ਨੇ ਮੈਨੂੰ ਅਪਰੋਚ ਕੀਤਾ, ਮੈਂ ਅੱਜ ਤੱਕ ਅਨਲੈਸ ਔਰ ਅੰਟਿਲ ਦੇਰ ਇਜ਼ ਐਨ ਐਮਰਜੈਂਸੀ ਕਦੀ ਵੀ ਨਾ ਨਹੀਂ ਕੀਤੀ ਹੈਗੀ, ਐਂਡ ਆਈ ਵਿਲ ਨਾਟ ਡੂ ਇਟ। ਸੋ ਡੈਫੀਨੇਟਲੀ ਵੀ ਵਿਲ ਕੰਟੀਨਿਊ ਟੂ ਵਰਕ, ਨਾਟ ਓਨਲੀ ਬਿਫੋਰ ਦ ਇਲੈਕਸ਼ਨ ਬਟ ਆਲਸੋ ਦ ਪੋਸਟ ਇਲੈਕਸ਼ਨ ਆਲਸੋ। ਦੇਖੋ, ਰਿਜ਼ਲਟ ਪਰਮਾਤਮਾ ਦੇ ਹੱਥ ਹੈ, ਜਿਹੜੀ ਜਿੱਤ ਹਾਰ ਹੈਗੀ ਹੈ ਉਹ ਲੋਕਾਂ ਨੇ ਦੇਣੀ ਹੈਗੀ ਹੈ, ਪਰ ਜਿਹੜੇ ਚੰਗੇ ਕੰਮ ਹੈਗੇ ਉਹ ਫਿਰ ਵੀ ਕੰਟੀਨਿਊ ਰੱਖ ਸਕਦੇ, ਉਹ ਤੁਸੀਂ ਉਹ ਕਿਸੇ ਸੀਟ ਦੇ ਮੁਹਤਾਜ ਨਹੀਂ ਹੁੰਦੇ ਹੈਗੇ। ਐਂਡ ਵੀ ਟਰੂਲੀ ਅਪਰੀਸ਼ੀਏਟ ਯੂਅਰ ਕਮਿਊਨਿਟੀ ਸਰਵਿਸ। ਤੁਹਾਡੇ ਜਿਹੜੇ ਘੰਟੇ ਬਚੇ, ਮੈਨੂੰ ਪਤਾ ਹੈਗਾ ਤੁਸੀਂ ਉਹ ਆਪਣੇ ਘੰਟੇ ਬਚਾਏ ਨਹੀਂ ਹੋਣਗੇ, ਉਹ ਘੰਟੇ ਦੁਬਾਰਾ ਹੀ ਕਮਿਊਨਿਟੀ ਸਰਵਿਸ ਇਨਵੈਸਟ ਕੀਤੇ ਹੋਣਗੇ। ਸੋ ਥੈਂਕ ਯੂ ਫਾਰ ਯੂਅਰ ਸਰਵਿਸ, ਬਟ ਆਈ ਐਮ ਆਲਵੇਜ਼ ਅਵੇਲੇਬਲ ਐਂਡ ਆਈ ਵਿਲ ਆਲਵੇਜ਼ ਬੀ ਅਵੇਲੇਬਲ ਇਨ ਦਾ ਫਿਊਚਰ ਐਸ ਵੈਲ। ਤੇ ਫਾਈਨਲੀ, ਜਾਣ ਤੋਂ ਪਹਿਲਾਂ ਤੁਸੀਂ ਮੈਨੂੰ ਜਿਹੜਾ ਕੁਐਸਚਨ ਪੁੱਛਣਾ, ਮੈਂ ਆਪੇ ਉਹਦਾ ਜਵਾਬ ਦਿੰਦਾ ਹੈਗਾ ਕਿ ਜਿਹੜੇ ਵੀ ਮੇਰੇ ਭੈਣ ਭਰਾ ਇਸ ਵਕਤ ਸੁਣ ਰਹੇ ਨੇ, ਇਫ ਦੇ ਵਾਂਟ ਟੂ ਰੀਚ ਆਊਟ ਟੂ ਮੀ, ਮਾਈ ਫੋਨ ਨੰਬਰ ਇਜ 6 4 7 3 8 2 1 0 1 0। ਅਗਰ ਤੁਹਾਨੂੰ ਕੋਈ ਜਾਣਦਾ ਜਾਂ ਤੁਸੀਂ ਅਗਰ ਮਿਸਿਸਾਗਾ ਦੇ ਵਿੱਚ ਰਹਿੰਦੇ ਹੈਗੇ ਹੋ ਤਾਂ ਪਲੀਜ਼ ਵੋਟ ਦੀਪਕ ਆਨੰਦ। ਆਈ ਲਵ ਦਿਸ ਜੋਬ, ਆਈ ਟਰੂਲੀ ਅਪਰੀਸ਼ੀਏਟ ਦਿਸ ਜੋਬ, ਐਂਡ ਆਈ ਵਿਲ ਰਿਕੁਐਸਟ ਗੋਡ ਟੂ ਕੰਟੀਨਿਊ ਗਿਵਿੰਗ ਮੀ ਦਿਸ ਅਪਰਚੁਨਿਟੀ ਟੂ ਸਰਵ ਦਾ ਕਮਿਊਨਿਟੀ।
ਥੈਂਕ ਯੂ ਜੀ। ਮਿਸਿਸਾਗਾ ਮਾਲਟਨ ਤੋਂ ਪੀਸੀ ਪਾਰਟੀ ਦੇ ਕੈਂਡੀਡੇਟ ਦੀਪਕ ਆਨੰਦ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ। ਦੀਪਕ ਜੀ, ਜਿਹੜੀ ਚੀਜ਼ ਸਹੀ ਹੈ ਉਹ ਤਾਂ ਤੁਸੀਂ ਬਿਲਕੁਲ ਸਹੀ ਕਹਾਂਗੇ, ਤੁਹਾਡੀ ਜਿਹੜੀ ਅਕਸੈਸਿਬਿਲਿਟੀ ਹੈ ਉਹ ਇੰਨੇ ਸਾਲਾਂ ਤੋਂ ਜ਼ਬਰਦਸਤ ਹੈ। ਤੁਹਾਨੂੰ ਕੋਈ ਕਾਲ ਕਰੇ, ਬਲਕਿ ਮੈਨੂੰ ਇਹ ਵੀ ਪਰਸਨਲੀ ਵੀ ਪਤਾ ਕੁਝ ਚੀਜ਼ਾਂ ਤੁਹਾਡੀਆਂ ਨਾ, ਪਰਸਨਲੀ ਵੀ ਪਤਾ ਨੇ ਕਿ ਤੁਹਾਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਤੁਹਾਨੂੰ ਕੋਈ ਮੈਸੇਜ ਆ ਗਿਆ, ਕੋਈ ਕਾਲ ਆ ਗਿਆ, ਤੁਸੀਂ ਫੌਰਨ ਉਹਦਾ ਜਵਾਬ ਦੇਣਾ ਹੀ ਦੇਣਾ, ਰਾਤ ਨੂੰ 12 ਵਜੇ ਆਵੇ ਚਾਹੇ ਸਵੇਰੇ 6 ਵਜੇ ਆਵੇ। ਬਲਕਿ ਮੈਂ ਖੁਦ ਕਹਿ ਰਿਹਾ ਕਿ ਬਾਕੀ ਜਿਹੜੇ ਕੈਂਡੀਡੇਟਸ ਨੇ ਜ਼ਰੂਰ ਉੱਥੋਂ ਜੇ ਸੰਪਰਕ ਕਰਨਾ ਚਾਹੁਣ ਤੇ ਉਹ ਜ਼ਰੂਰ ਕਰਨ, 416-475-5000 ਟਾਈਮ ਲੈਣਾ ਚਾਹੁਣ ਜ਼ਰੂਰ ਲੈ ਸਕਦੇ ਨੇ। ਬਾਕੀ ਦੇ ਕਈ ਕੈਂਡੀਡੇਟ ਬਿਲਕੁਲ ਮੌਕੇ ਦੇ ਮੌਕੇ ਹੀ ਆਏ ਨੇ, ਬਟ ਤੁਹਾਡੀ ਕਮਿਟਮੈਂਟ ਕਮੇਟੀ ਦੇ ਨਾਲ ਤੁਸੀਂ ਜੁੜੇ, ਉਹਦਾ ਫਾਇਦਾ ਵੀ ਤੁਹਾਨੂੰ ਮਿਲਿਆ, ਤਾਂ ਹੀ ਲੋਕਾਂ ਨੇ ਤੁਹਾਨੂੰ ਸਪੋਰਟ ਵੀ ਕੀਤੀ ਹੈ, ਠੀਕ ਹੈ ਨੀ, ਤੁਹਾਨੂੰ ਇਹਦਾ ਫਾਇਦਾ ਤਾਂ ਹੀ ਹੈ ਕਿਉਂਕਿ ਕਮਿਊਨਿਟੀ ਨਾਲ ਲਗਾਤਾਰ ਤੁਸੀਂ ਕਨੈਕਟਡ ਰਹੇ ਹੋ। ਸੋ ਆਲ ਦੀ ਬੈਸਟ ਦੀਪਕ ਨਾ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਬਾਕੀ ਜਦੋਂ ਇਲੈਕਸ਼ਨ ਖਤਮ ਹੋਏਗੀ ਤਾਂ ਫਿਰ ਜ਼ਰੂਰ ਡਿਟੇਲ ਦੇ ਵਿੱਚ ਮੁੱਦਿਆਂ ਦੇ ਉੱਤੇ ਚੈਨਲ ਵਾਈਜ਼ ਬੈਠ ਕੇ ਗੱਲ ਕਰਾਂਗੇ, ਠੀਕ ਹੈ ਜੀ।
Just before you leave, I have got 3 calls in last 1 minute, and I'm sure it ਤੁਹਾਡੇ ਚਾਹਣ ਵਾਲੇ ਨੇ, ਤੁਹਾਡੇ ਲਿਸਨਰ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ।
Thank you sir, thank you, all the best, thank you। ਹਾਂਜੀ, ਅਸੀਂ ਅੱਗੇ ਵਧਣ ਤੋਂ ਪਹਿਲਾਂ ਮੈਂ ਇੱਥੇ ਦੱਸ ਦਈਏ ਕਿ ਇੱਕ ਰਿਕਾਰਡਡ, ਹਾਂਜੀ ਹਾਂਜੀ, ਹੈਲੋ
ਜਦਵੀਰ ਜੀ, ਤੁਹਾਨੂੰ ਫੋਨ ਕੀਤਾ ਸੀ ਅਸਲ ਤੁਹਾਨੂੰ ਮੁਬਾਰਕਾਂ ਦੇਣ ਲਈ, ਬਹੁਤ ਬਹੁਤ ਤੁਹਾਨੂੰ ਮੁਬਾਰਕ ਹੋਵੇ, ਵਧਾਈਆਂ ਹੋ ਜਾਂ ਕ੍ਰਿਕਟ ਜਿੱਤਿਆ, ਸਾਡੀ ਅਰਦਾਸ ਇਹ ਵੇ ਕਿ ਅੱਗੋਂ ਵੀ ਆਨੰਦ ਟਰਾਫੀ ਵੀ ਇੰਡੀਆ ਜਿੱਤ ਕੇ ਲਿਆਵੇ, ਸਾਡੀ ਅਰਦਾਸ।
ਤੁਸੀਂ ਗੈਰ ਹਾਜ਼ਰ ਕਿਉਂ ਰਹੇ ਹੋ, ਤੁਸੀਂ ਗੈਰ ਹਾਜ਼ਰ ਕਿਉਂ ਰਹੇ ਹੋ?
ਜਦਵੀਰ ਜੀ, ਆਪਣਾ ਦੂਸਰਾ, ਜਦਵੀਰ ਜੀ ਤੁਸੀਂ ਆਪਣੀ ਉਮਰ ਬਹੁਤ ਜ਼ਿਆਦਾ ਦੱਸਦੇ ਹੋ, ਜਿੰਨਾ ਤੁਸੀਂ 35-40 ਸਾਲ ਦੇ ਵਿੱਚ ਹੋ ਤੇ ਬੜਾ ਕੰਮ ਕਰ ਰਹੇ ਹੋ, ਤੇ ਪਰਮਾਤਮਾ ਤੁਹਾਨੂੰ ਜ਼ਿੰਦਗੀ ਸਿਹਤ ਦੇ, ਤੇ ਉਮਰ ਨਾ ਆਪਣੀ ਜ਼ਿਆਦਾ ਦੱਸਿਆ ਕਰੋ, ਜਿੰਨੀ ਹੈ ਉਨੀ ਦੱਸਿਆ ਕਰੋ, 35-40 ਹੋ
ਰਾਜ ਇੱਕੋ ਹੀ ਆ, ਰਾਜ ਇੱਕੋ ਹੀ ਆ ਕਿ ਤੁਸੀਂ ਰਾਜ ਇਹੀ ਆ ਵੀ ਜਦੋਂ ਤੁਸੀਂ ਆਪ ਹੀ ਜਾਣਦੇ ਹੋ ਰਾਜ ਤੁਹਾਡੇ ਕੋਲ ਪਿਆ, ਠੀਕ ਹੈ, ਇਹ ਜਿਹੜਾ ਰਾਜ ਹੈ ਤੁਹਾਡੇ ਕੋਲ ਪਿਆ ਮਨਸੂਰ ਚੀਮਾ ਸਾਹਿਬ। ਪ੍ਰੋਗਰਾਮ ਚ ਅਟੈਂਡ ਕਰਦੇ ਰਹੋ ਸਰ, ਜਿਹਨੂੰ ਪਿਆਰ ਮਿਲਦਾ ਰਹੇ ਨਾ, ਜਿਹਨੂੰ ਸੀਸਾਂ ਮਿਲਦੀਆਂ ਰਹਿਣ, ਤੇ ਉਹ ਆਪਣੇ ਆਪ ਸਾਰਾ ਕੁਝ ਬੰਦਾ ਖਿਦਮਤ ਨਾਲ ਫਿਰ ਕੰਮ ਕਰਦਾ ਰਹਿੰਦਾ ਹੈ। ਤੁਸੀਂ ਬੜੇ ਭਰਾ ਹੋ ਇੰਦਰ ਵਿਰਕ ਸਾਹਿਬ ਦੇ ਨਾਲ ਔਰ ਮਨਸੂਰ ਚੀਮਾ ਸਾਹਿਬ, 25 ਸਾਲ ਮੈਨੂੰ ਨਹੀਂ ਆਇਆ ਕਿ ਇੱਕ ਸ਼ਖਸੀਅਤ ਹੈ, ਦੈਟ ਇਜ਼ ਮਾਈ ਐਲਡਰ ਬ੍ਰਦਰ ਵੀਰ ਜੀ, ਮੈਂ ਆਨ ਦੀ ਏਅਰ ਆਫ ਦੀ ਏਅਰ ਵੀ ਲਾਉਣਾ ਸੀ ਸਾਰੇ, ਔਰ ਮੈਂ ਪਹਿਲੀ ਹੱਥ ਲਾਉਣਾ, ਔਰ ਮੈਨੂੰ ਇਸ ਗੱਲ ਤੇ ਮਾਣ ਹੈ। ਮੈਂ ਤੇ ਫਿਰ ਮੈਨੂੰ ਬਾਅਦ ਚ ਤੁਹਾਡੇ ਬਾਰੇ ਹੋਰ, ਮੈਂ ਤਾਂ ਪਹਿਲਾਂ ਤੁਹਾਡਾ ਪਿਆਰ ਕਰਨ ਲੱਗ ਪਿਆ, ਜੁੜ ਗਿਆ ਸਾਰੀ ਵਾਈ ਮੀਡੀਆ, ਮੈਂ ਜਿੱਥੇ ਵੀ ਬਾਹਰ ਜਾਣਾ ਉਹ ਮਤਲਬ ਕਿ ਉਹ ਮਾਈ ਗੋਡ, ਮਤਲਬ ਚੰਗੀਆਂ ਹੀ ਚੰਗੀਆਂ ਗੱਲਾਂ, ਪਤਾ ਨੀ ਕਿੰਨੇ ਲੋਕਾਂ ਨੂੰ ਪਿਆਰ ਦਿੱਤਾ, ਕੀ ਕੁਛ ਤੁਸੀਂ ਕੀਤਾ, ਕਿੰਨੀ ਤੁਹਾਡੀ ਰਿਸਪੈਕਟ ਹੈ, ਚਾਹੇ ਆਪਣੇ ਇੰਡੀਅਨ ਕਮਿਊਨਿਟੀ ਚ, ਆਪਣੇ ਇਧਰੋਂ ਅਹਿਮਦੀਆ ਮੁਸਲਿਮ ਜਮਾਤ ਦੇ ਵਿੱਚ, ਪਾਕਿਸਤਾਨੀ ਕਮਿਊਨਿਟੀ, ਜਿੱਥੇ ਚਲੇ ਜਾਈਏ, ਉਹਦਾ ਸਿਰਫ ਕਾਰਨ ਹੈ ਨਾ, ਇਨਸਾਨ ਜਿਹੜਾ ਇਨਸਾਨ ਵੱਡਾ ਜਿਗਰਾ ਕਰਕੇ ਜੀਏਗਾ, ਤੁਸੀਂ ਜੋ ਕੰਮ ਕਰਦੇ ਹੋ ਨਾ, ਤੁਸੀਂ ਵੱਡਾ ਜਿਗਰਾ ਰੱਖ ਕੇ ਜਿਹੜਾ ਇਨਸਾਨ ਜ਼ਿੰਦਗੀ ਬਤੀਤ ਕਰੇਗਾ, ਜਿਹੜਾ ਇਨਸਾਨ ਦੂਸਰਿਆਂ ਨੂੰ ਪਿਆਰ ਮੁਹੱਬਤ ਛੋਟੇ ਹਰੇਕ ਨੂੰ ਛੋਟਾ ਭਰਾ ਬਣਾ ਕੇ ਪਿਆਰ ਦੇ ਜਾਣਾ, ਉਹ ਸਭ ਫਿਰ ਉਹ ਫਿਰ ਮੁੜ ਕੇ ਫਿਰ ਜੇ ਮੈਂ ਤਾਂ ਹਮੇਸ਼ਾ ਕਹਿੰਦਾ ਜੇ ਕਹੋ ਜੀ ਪਿਆਰ ਵੰਡਿਆ 100 ਦਿੱਤਾ ਤੇ 200 ਆਵੇ, ਨਾ ਨਾ ਇਹ ਫਿਰ ਗਲਤ ਆ, ਫਿਰ ਕੈਲਕੂਲੇਸ਼ਨ ਕਿਤੇ ਗਲਤ ਰਹਿ ਗਈ, 100 ਦਿੱਤਿਆਂ 200 ਥੋੜੀ ਆਉਣਾ, ਐਕਸਪਲੇਨੇਸ਼ਨ ਆਉਣਾ, ਉਹ ਸਰ ਉਹ ਤੁਹਾਡੇ ਕੋਲੋਂ ਸਿੱਖਿਆ ਮਨਸੂਰ ਚੀਮਾ ਵੀਰ ਜੀ, ਕਿੱਦਾਂ ਪਿਆਰ ਦੇਣਾ, ਉਹਦੀ ਤੁਸੀਂ ਇੱਕ ਮਿਸਾਲ ਹੋਣੀ। ਮੈਂ ਆਉਂਦੀ ਯਾਰ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਕੋਈ ਕੱਲ ਨੂੰ ਮੈਨੂੰ ਆ ਕੇ ਆਉਂਦੀ ਯਾਰ ਕਹਿ ਵੀ ਸਕਦਾ ਵੀ ਯੁਦੂ ਜੀ ਤੁਸੀਂ ਤਾਂ ਇੰਨੀ ਤਾਰੀਫ ਕਰ ਰਹੇ ਸੀਗੇ, ਮੈਂ ਸਰ ਇੰਨੇ ਸਾਲ ਹੋ ਗਏ ਹੁਣ ਤੇ ਤੁਹਾਡੇ ਨਾਲ, ਇੰਨੇ ਸਾਲ ਹੋ ਗਏ, ਜਿੱਥੇ ਜਾਂਦਾ ਮੈਂ ਤੁਹਾਡੀ ਪਿੱਠ ਸੁਣਦੀ ਹੈ, ਕਿਤੇ ਵੀ ਕਿਤੇ ਨਾਮ ਲੈ ਦੋ ਮਨਸੂਰ ਚੀਮਾ ਵੀਰ ਜੀ ਦਾ, ਬੰਦਾ ਕਹਿੰਦਾ ਉਹ ਸ਼ਖਸ ਕਮਾਲ ਦਾ, ਸਾਡੇ ਟਰੱਕਿੰਗ ਇੰਡਸਟਰੀ ਆਪਣੇ ਪੰਜਾਬੀ ਕਈ ਨੇ, ਉਹ ਤੁਹਾਡਾ ਬੜਾ ਜਿਹਨਾਂ ਨੇ ਤੁਹਾਡਾ ਕੰਮ ਵੀ ਨੀ ਕੀਤਾ, ਜਿਹਨਾਂ ਨੂੰ ਤੁਸੀਂ ਵੀ ਨੀ ਜਾਣ, ਜਿਨ੍ਹਾਂ ਨੇ ਕੰਮ ਵੀ ਨੀ ਕੀਤਾ, ਜਿਨ੍ਹਾਂ ਨੂੰ ਤੁਸੀਂ ਵੀ ਨੀ ਜਾਣਦੇ, ਉਹ ਵੀ ਕਹਿੰਦੇ ਜੀ ਸਾਡੇ ਨਾਲ ਦੇ ਬੰਦੇ ਉਧਰ ਲੱਗੇ ਉਹਨਾਂ ਦੇ ਨਾਲ, ਬਹੁਤ ਬਹੁਤ ਤੁਹਾਡੀ ਰਿਸਪੈਕਟ ਹੈ ਸਰ। ਔਰ ਸਾਡੀ ਵਾਈ ਮੀਡੀਆ ਬੱਚੇ, ਕੱਲਾ ਕੱਲਾ ਬੱਚਾ ਜਿਹੜਾ ਵਾਈ ਮੀਡੀਆ ਦਾ, ਉਹ ਇਹ ਮੰਨ ਕੇ ਚੱਲਦਾ ਵੀ ਮਨਸੂਰ ਚੀਮਾ ਵੀਰ ਜੀ ਸਾਡੇ ਇੱਕ ਭਰਾ ਨੇ। ਸੋ ਸਰ ਇਹ ਤਾਂ ਪਿਆਰ ਹੈ ਬਸ ਜੋ ਤੁਸੀਂ ਦਿੱਤਾ, ਉਹਦੇ ਲਈ ਤੁਹਾਡਾ ਧੰਨਵਾਦ, ਸ਼ੁਕਰੀਆ,
ਮਿਹਰਬਾਨੀ, ਥੈਂਕ ਯੂ ਜੀ, ਰੱਬ ਰਾਖਾ ਤੇ ਇਹ ਅਰਦਾਸ ਕਰੋ ਹੁਣ ਇਹ ਟਰਾਫੀ ਕੱਪ ਲੈ ਗਿਆ ਹੁਣ ਸਾਡੇ,
ਠੀਕ ਹੈ, ਇਨਸ਼ਾਅੱਲਾ, ਬਹੁਤ ਸ਼ੁਕਰੀਆ, ਰੱਬ ਰਾਖਾ ਜੀ, ਪੈਰੀ ਪੈਣਾ, ਥੈਂਕ ਯੂ।
ਯੂਟਿਊਬ ਜੀ, ਇੱਕ ਛੋਟਾ ਜਿਹਾ ਸਵਾਲ ਹੈ, ਫਿਰ ਮੈਂ ਜ਼ਿਆਦਾ ਨਹੀਂ ਬੋਲਾਂਗਾ।
ਹਾਂਜੀ ਹਾਂਜੀ ਹਾਂਜੀ,
ਇੱਕ ਤਾਂ ਜਿਹੜਾ ਪਬਲਿਕ ਦੁਖੀ ਹੈ ਵੀ ਇਹ ਇਲੈਕਸ਼ਨ ਕਿਉਂ ਅਨਾਊਂਸ ਕੀਤੇ ਨੇ, ਮੈਜੋਰਿਟੀ ਪਬਲਿਕ ਜਿਹੜੀ ਹੈ ਮੋਰ ਦੈਨ 65%, ਕੀ ਇਫੈਕਟ ਪਵੇਗਾ ਕਿ ਨਹੀਂ ਪਵੇਗਾ ਇਲੈਕਸ਼ਨ ਤੇ, ਕਿੰਨਾ ਪਵੇਗਾ? ਤੇ ਦੂਸਰਾ, ਯੁੱਧਵੀਰ, ਜੇ ਨਾਨਾ ਵਾਲਾ 44% ਕ੍ਰਿਸ਼ਨ ਪਾਰਟੀ ਦੀ ਦੱਸਦੇ ਪਏ ਆ, ਮੇਨ ਸਟਰੀਮ ਵਾਲੇ 36% ਦੱਸਦੇ ਪਏ ਆ, 8% ਦਾ ਫਰਕ ਹੈ ਦੋਨਾਂ ਦੇ ਵਿਚ, ਲੇਕਿਨ ਦੂਜੀਆਂ ਪਾਰਟੀਆਂ ਦੇ ਮਾਮਲੇ ਚ ਦੋਨਾਂ ਪਾਰਟੀਆਂ ਦੀ ਅਸੈਸਮੈਂਟ ਇਕੋ ਜਿਹੀ ਨਹੀਂ, ਇਹ ਪੀਸੀ ਪਾਰਟੀ ਦੇ ਮਾਮਲੇ ਚ ਦੋਨਾਂ ਪਾਰਟੀਆਂ ਦੇ ਸਰਵੇ ਚ 8% ਦਾ ਕਿਉਂ ਫਰਕ ਹੈ, ਇਹਦਾ ਵੀ ਕੋਈ ਰਾਜ ਦੱਸ ਦਿਓ।
ਸਰ ਹਰੇਕ ਦਾ ਆਪਣਾ ਆਪਣਾ ਤਰੀਕਾ ਹੈਗਾ ਜਿਹੜਾ ਸਰਵੇ ਕਰਨ ਦਾ, ਸੋ ਇਸ ਕਾਰਨ ਅਲੱਗ ਅਲੱਗ ਜਿਹੜੀਆਂ ਪੋਲਿੰਗ ਕੰਪਨੀਜ਼ ਨੇ ਉਹ ਉਹਨਾਂ ਦਾ ਫਰਕ ਆਉਂਦਾ ਹੈਗਾ ਨੰਬਰ ਵਨ। ਦੂਸਰੀ ਚੀਜ਼ ਇਹ ਹੈ ਕਿ ਉਹਨਾਂ ਨੂੰ ਬਕਾਇਦਾ ਮੈਥਡੋਲੋਜੀ ਦੱਸਣੀ ਪੈਂਦੀ ਹੈ, ਕਿੱਦਾਂ ਤੁਸੀਂ ਮੈਥਡੋਲੋਜੀ ਕਿਹੜੀ ਅਡੋਪਟ ਕੀਤੀ ਹੈ, ਡੇਟਸ ਉਹਨਾਂ ਨੂੰ ਦੱਸਣੀਆਂ ਪੈਂਦੀਆਂ ਹੈਗੀਆਂ ਨੇ, ਔਰ ਮਾਰਜਿਨ ਆਫ ਐਰਰ ਉਹਨਾਂ ਨੂੰ ਦੱਸਣਾ ਪੈਂਦਾ ਹੈ। ਇਹ ਬਹੁਤ ਇੰਪੋਰਟੈਂਟ ਹੈ। ਮੈਂ ਤੁਹਾਨੂੰ ਅੱਜ ਇੱਕ ਤਰੀਕੇਕਾਰ ਦੱਸ ਦਿੰਦਾ ਹੈ ਕਿ ਜਦੋਂ ਵੀ ਤੁਸੀਂ ਕੋਈ ਦੇਖੋਗੇ ਜੀ ਪੋਲਿੰਗ ਸਰਵੇ ਕੀ ਹੈ, ਪਹਿਲਾਂ ਤਾਂ ਪੋਲਿੰਗ ਕੰਪਨੀ ਕਿਹੜੀ ਹੈ ਉਹ ਅਪਰੂਵ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਹੁਣ ਸਾਡੀ ਬਾਈ ਮੀਡੀਆ ਦੀ ਕੋਈ ਪੋਲਿੰਗ ਕੰਪਨੀ ਨੇ, ਅਸੀਂ ਤਾਂ ਇਹੀ ਦੱਸ ਸਕਦੇ ਹਾਂ ਜੀ ਮੇਨ ਸਟਰੀਟ ਨੇ ਆਹ ਕਿਹਾ ਜਾਂ ਮੈਨ ਉਸਨੇ ਆਹ ਕਿਹਾ, ਠੀਕ ਹੈ, ਨਹੀਂ ਸਾਡੀ ਕੰਪਨੀ। ਫਿਰ ਅਸੀਂ ਨਾਲ ਦੀ ਨਾਲ ਬੜਾ ਜ਼ਰੂਰੀ ਹੈ ਤੁਸੀਂ ਪੁੱਛੋ, ਸਾਡੇ ਲਈ ਵੀ ਦੱਸਣਾ ਜ਼ਰੂਰੀ ਹੈ, ਤੁਸੀਂ ਵੀ ਪੁੱਛ ਸਕਦੇ ਹੋ ਕਿ ਜੀ ਹਾਂਜੀ ਸਾਨੂੰ ਦੱਸੋ ਕਿ ਤੁਹਾਡਾ ਮਾਰਜਿਨ ਆਫ ਐਰਰ ਕੀ ਹੈ, ਡੇਟ ਕਿਹੜੀ ਕਿਹੜੀ ਤੁਸੀਂ ਇਹਨੂੰ ਕੀਤਾ। ਦੂਸਰਾ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਇਲੈਕਸ਼ਨ ਹੈ, ਵੀ ਇਹ ਬਹੁਤ ਲੋਕ ਨਾਰਾਜ਼ ਨੇ, ਸਰ ਦੇਖੋ ਗੱਲ ਪਤਾ ਕੀ ਹੈ, ਚਾਹੇ ਵੱਡੀ ਮੈਜੋਰਟੀ ਕਹਿ ਰਹੀ ਹੈ ਕਿ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਸੀ, ਨਹੀਂ ਹੋਣੀਆਂ ਚਾਹੀਦੀਆਂ ਸੀ, ਲੇਕਿਨ ਮੇਨ ਇੰਪੋਰਟੈਂਟ ਚੀਜ਼ ਆ, ਮੈਂ ਵੀ ਬੋਨੀ ਕ੍ਰੋਮਬੀ ਜੀ ਸ਼ੀਜ਼ ਆ ਵੈਰੀ ਫਾਇਰ ਬ੍ਰਾਂਡ ਲੀਡਰ, ਮੈਂ ਖੁਦ ਕਿਹਾ ਸੀਗਾ, ਮੈਂ ਇੱਥੇ ਹੀ ਕਿਹਾ ਸੀ ਵਾਈ ਮੀਡੀਆ ਤੇ ਕਿ ਬੜੀ ਫੋਰਮੇਟੇਬਲ ਆਪੋਜੀਸ਼ਨ ਆ ਗਈ ਹੈ, ਕਿਉਂਕਿ ਮੈਂ ਬੋਨੀ ਕ੍ਰੋਮਬੀ ਜੀ ਨੂੰ ਕੰਮ ਕਰਦਿਆਂ ਦੇਖਿਆ ਹੈ ਐਜ਼ ਅ ਐਮਪੀ, ਖਾਸ ਕਰ ਐਜ਼ ਅ ਮੇਅਰ, ਬੜੇ ਐਕਟਿਵ, ਬੜੇ ਥੱਲੇਦਾਰ ਲੀਡਰ ਔਰ ਬੜੇ ਕੰਫਰਟੇਬਲੀ ਜਿੱਤੇ ਨੇ। ਪਰ ਜਿੱਦਾਂ ਉਹਨਾਂ ਨੇ ਜਿੰਨੀ ਮਿਹਨਤ ਉਹਨਾਂ ਨੇ ਐਜ਼ ਅ ਮੇਅਰ ਕੀਤੀ ਸੀਗੀ, ਜਿੰਨੀ ਮਿਹਨਤ ਉਹ ਪਹਿਲਾਂ ਕਰਦੇ ਰਹੇ ਨੇ, ਉਹਦੇ ਤੋਂ ਕਿਤੇ ਜ਼ਿਆਦਾ ਮਿਹਨਤ ਦੀ ਲੋੜ ਸੀ, ਕੀਤੀ ਉਹਨਾਂ ਨੇ ਜ਼ਿਆਦਾ। ਬਟ ਸਰ ਓਨਟੈਰੀਓ ਕਿੰਨਾ ਵੱਡੀ ਪ੍ਰੋਵਿੰਸ ਹੈ, ਤੁਹਾਨੂੰ ਓਟਵਾ ਤੋਂ ਲੈ ਕੇ ਨਦਨ ਸਾਈਡ ਤੱਕ ਜਾਣਾ ਹੈ, ਪੀਟਰਬਰੋ ਕਿੱਥੇ ਕਿੱਥੇ ਤੁਸੀਂ ਜਾਣਾ ਹੈ, ਇਧਰ ਕੱਲਾ GTA ਦੇ ਵਿੱਚ ਦੇਖੋ ਨਾ, ਕੱਲਾ ਇਹ ਮਿਸਿਸਾਗਾ ਦੇ ਮੇਅਰ ਦਾ ਰੋਲ ਨਹੀਂ ਰਹਿ ਗਿਆ ਸਰ, ਉਧਰ ਹੈਮਿਲਟਨ ਦੇਖੋ, ਉਧਰ ਨਿਆਗਰਾ ਫਾਲ ਦੇਖੋ ਸਰ, ਲੰਡਨ ਓਨਟੈਰੀਓ ਕਿੱਥੇ ਕਿੱਥੇ ਦਾ ਫੈਲਿਆ, ਓਨਟੈਰੀਓ ਕਿੰਨੀ ਪਾਪੂਲੇਸ਼ਨ ਹੈ, ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ, ਕੋਈ ਛੋਟਾ, ਮੈਂ ਤੁਸੀਂ 15-16 million ਲੋਕਾਂ ਨੂੰ ਜਾ ਕੇ ਐਡਰੈਸ ਕਰਨਾ, ਇਹ ਤਾਂ ਬੰਦਾ ਤੇ ਉਹ ਚਾਹੀਦਾ ਜਿਹੜਾ ਹੁਣ ਮੈਂ ਕੀ ਹਾਂ 150 ਘੰਟੇ ਕੰਮ ਕਰਨ ਵਾਲਾ ਬੰਦਾ ਚਾਹੀਦਾ, 150 ਘੰਟਾ ਆਪਣਾ, ਉਹ ਤਾਂ ਸਾਨੂੰ ਕਹੇ ਕਿ ਯਦੂਵੀਰ ਜੀ ਕੀ ਗੱਲਾਂ ਕਰੀ ਜਾ ਰਹੇ ਹੋ, ਆਹ 40 ਘੰਟੇ ਕੰਮ ਕਰਦਾ, ਮਹੀਨੇ ਚ 140 ਕਰੇਗਾ, ਉਹੋ ਜਿਹੇ ਬੰਦੇ ਚਾਹੀਦੇ, ਉਹ ਫਿਰ ਉਸ ਲੈਵਲ ਦਾ ਕੰਮ ਕਰਨਾ ਪੈਂਦਾ ਹੈ ਜੇ ਤੁਸੀਂ ਪਹੁੰਚਣਾ, ਕਿਉਂਕਿ ਟਾਈਮ ਬੜਾ ਸ਼ਾਰਟ ਸੀਗਾ ਨਾ ਇਹਨਾਂ ਕੋਲੋਂ, ਪਿਛਲੇ ਸਾਲ ਤੇ ਆਏ ਨੇ, ਤੇ ਉਹ ਟਾਈਮ ਜਦੋਂ ਸ਼ਾਰਟ ਇੰਨਾ ਹੋ ਜਾਵੇ ਤੇ ਫਿਰ ਉਹਦੇ ਚ ਪੈਸੇ ਵੀ ਕਰਨੇ, 10 million ਦਾ ਇਹਨਾਂ ਦਾ ਟਾਰਗੇਟ ਸੀਗਾ ਫੰਡ ਰੇਜ਼ਿੰਗ ਦਾ, ਸੋ ਪੈਸਾ ਵੀ ਇਕੱਠਾ ਕਰਨਾ, ਹੁਣ ਕੈਂਡੀਡੇਟ ਜਿਹੜੇ ਆ, ਮੈਂ ਤੁਹਾਨੂੰ ਵੀ ਪੁੱਛ ਲੈਣਾ, ਤੁਸੀਂ ਦੱਸ ਦੇਣਾ ਮੈਨੂੰ, ਮਿਸਿਸ ਸਾਗਾ ਤੇ ਦੂਰ ਨੇ, ਮੈਂ ਤੁਹਾਨੂੰ ਲੈ ਕੇ ਜਾਵਾਂਗਾ, ਮੈਂ ਕੋਈ ਤੁਹਾਨੂੰ ਓਨਟੈਰੀਓ ਦਾ ਲੰਡਨ ਓਨਟੈਰੀਓ ਜਾਂ ਪੈਰਿਸ ਨਹੀਂ ਲੈ ਕੇ ਜਾਵਾਂਗਾ ਕਿ ਤੁਸੀਂ ਮੈਨੂੰ ਬੈਰੀ ਦੇ ਕੈਂਡੀਡੇਟ ਦੱਸ ਦਿਓ, ਤੁਸੀਂ ਹਾਲਾਂਕਿ ਪੜ੍ਹਦੇ ਹੋ, ਤੁਸੀਂ ਮੀਡੀਆ ਨਾਲ ਜੁੜੇ ਹੋ, ਤੁਹਾਨੂੰ ਮੈਂ ਜੇ ਮਿਸਿਸ ਸਾਗਾ ਦੇ ਕੈਂਡੀਡੇਟ ਪੁੱਛਣਾ ਵੀ 6 ਕੈਂਡੀਡੇਟ ਤੁਸੀਂ ਨਾਮ ਨਹੀਂ ਦੱਸ ਸਕੋਗੇ ਲਿਬਰਲ ਦੇ, ਇਹ ਲਿਬਰਲ ਪਾਰਟੀ ਹੈ, ਤੇ ਉਹਦੇ ਵਿੱਚ ਮੇਰੇ ਵਰਗਾ, ਮੈਂ ਬਹੁਤ ਸਰਕਾਰ ਨਾਲ ਗੱਲ ਕਰਦਾ, ਜੇ ਮੇਰੇ ਵਰਗਾ ਲੀਡਰ ਹੋਵੇ ਪਹਿਲਾਂ ਤਾਂ ਕੈਂਡੀਡੇਟ ਲੱਭੋ, ਕੈਂਡੀਡੇਟ ਕੰਮ ਬਹੁਤ ਹੁੰਦਾ, ਮੈਂ ਨੀ ਕਹਿੰਦਾ ਇਹਨਾਂ ਨੇ ਘੱਟੋ ਘੱਟ ਘੰਟੇ ਹਫ਼ਤੇ ਦੇ ਰਾਏ ਹੋਣਗੇ, 50-60 hours ਵਰਕ ਵੀਕ ਤੋਂ ਘੱਟ ਨਹੀਂ ਹੋਏਗਾ ਜੇ ਬੋਨੀ ਕ੍ਰੋਮਬੀ ਜੀ ਨੂੰ ਪੁੱਛੋਗੇ ਤਾਂ, 50-60 hours ਹੋਵੇਗਾ, 70 ਘੱਟਦੇ ਹੋਣ, ਲੇਕਿਨ ਇਹਦੇ ਤੋਂ ਮੈਂ ਫਿਰ ਦੁਬਾਰਾ ਕਹਿ ਦਵਾਂ, ਦੇਖੋ ਕੰਮ ਕਿੰਨਾ ਨਾ, ਕੰਮ ਦੇ ਮੁਤਾਬਿਕ ਗੱਲ ਬਣਦੀ ਹੈ, ਉਹ ਕੈਂਡੀਡੇਟ ਤੁਹਾਨੂੰ ਬਹੁਤ ਪਹਿਲਾਂ ਪੱਕੇ ਕਰੋ, ਫਿਰ ਉਹਨਾਂ ਨੇ ਕੈਂਡੀਡੇਟ ਨੂੰ ਕਹੋ ਭਾਈ ਸਾਹਿਬ ਕਮਿਊਨਿਟੀ ਜਾ ਕੇ ਐਕਟਿਵਲੀ ਇਨਵੋਲਵ ਹੋ, ਹੁਣ ਜਿਹੜੇ ਦੂਜੇ ਤੁਹਾਡੇ ਓਪੋਨੈਂਟ ਹੈ ਪੀਸੀ ਪਾਰਟੀ ਹੈ, ਠੀਕ ਹੈ, ਪੀਸੀ ਪਾਰਟੀ ਹੈ, ਲੱਖ ਚੈਲੇਂਜ, ਮੈਂ ਖੁਦ ਕਹਿੰਦਾ ਕੋਈ ਹੈਲਥ ਕੇਅਰ ਦੇ ਵਿੱਚ ਬਹੁਤੀ ਕੋਈ ਗੱਲਬਾਤ ਨਹੀਂ ਹੈ, ਕੋਈ ਇਨਫਰਾਸਟ੍ਰਕਚਰ ਦੀ ਬਹੁਤ ਲੰਬੀ ਜੋੜੀ ਗੱਲਬਾਤ ਨਹੀਂ ਹੈ, ਕ੍ਰਾਈਮ ਦਾ ਫਿਰ ਇਸ਼ੂ ਹੈ, ਬੜੇ ਇਸ਼ੂਜ਼ ਨੇ, ਪਰ ਸਾਹਮਣੇ ਜਿਹੜੇ ਬੰਦੇ ਨੇ ਹੁਣ ਉੱਥੇ ਲਿਬਰਲ ਪਾਰਟੀ ਜਿਹੜੀ ਹੈ, ਉਹਨਾਂ ਨੂੰ ਚਾਹੀਦਾ ਸੀਗਾ ਕਿ ਬਹੁਤ ਪਹਿਲਾਂ ਕੈਂਡੀਡੇਟ ਲੈ ਕੇ ਆਉਂਦੇ, ਆ ਕੇ ਐਕਟਿਵਲੀ ਉਹ ਕਮਿਊਨਿਟੀ ਚ ਇਨਵੋਲਵ ਹੁੰਦੇ, ਕਿਉਂਕਿ ਪੀਸੀ ਪਾਰਟੀ ਦੇ ਜਿਹੜੇ ਬੰਦੇ ਨੇ ਉਹ ਪੋਜੀਸ਼ਨ ਚ ਨੇ, ਪਾਵਰ ਚ ਨੇ, ਉਹਨਾਂ ਨੇ ਕਮਿਊਨਿਟੀ ਦੇ ਵਿੱਚ ਜਾਣੀ ਆਉਣੀ ਕੀਤੀ ਹੋਈ ਆ, ਮੁੱਦਿਆਂ ਤੇ ਗੱਲਬਾਤ ਕੀਤੀ ਹੋਈ ਆ, ਰਿਲੇਸ਼ਨ ਆਪਣੇ ਕਾਇਮ ਕੀਤੇ ਹੋਏ ਨੇ, ਠੀਕ ਹੈ, ਤੋ ਉਹਦੇ ਨਾਲ ਹੁਣ ਕਈ ਕਹਿੰਦੇ, ਮੈਂ ਨਾਮ ਨਹੀਂ ਲਵਾਂਗਾ, ਚਲੋ ਇਹ ਇਲੈਕਸ਼ਨ ਦਾ ਟਾਈਮ ਚੱਲ ਰਿਹਾ, ਮੈਂ ਤੁਹਾਨੂੰ ਬਾਅਦ ਚ ਨਾਮ ਲੈ ਦਿਆਂਗਾ ਇਲੈਕਸ਼ਨ ਤੋਂ ਬਾਅਦ, ਕਈ ਨਾਮ ਤੇ ਮੈਂ ਉਦਾਂ ਹੀ ਕਹਿ ਦਿੰਦਾ ਵੀ ਇਹਨਾਂ ਦੇ ਮੋਹਰੇ ਤਾਂ ਕੈਂਡੀਡੇਟ ਖੜਾ ਕਰਨਾ ਹੀ, ਮਤਲਬ ਉਹ ਤਾਂ ਉਦਾਂ ਹੀ ਪੱਕੇ ਹੀ ਪਤਾ ਹੀ ਆ ਵੀ ਇਹਨਾਂ ਨੇ ਜਿੱਤਣਾ ਹੀ ਜਿੱਤਣਾ ਹੈ, ਉਹਨਾਂ ਨੇ ਇੰਨਾ ਮਾਮਲਾ ਸਟਰੋਂਗ ਰੱਖਿਆ ਹੋਇਆ ਪੀਸੀ ਪਾਰਟੀ ਦੇ ਕੁਝ ਬੰਦਿਆਂ ਨੇ, ਇਸ ਵੇਲੇ ਨਹੀਂ ਮੈਂ ਕਹਾਂਗਾ, ਪਰ ਕਹਿ ਵੀ ਸਕਦਾ, ਵੈਸੇ ਕੋਈ ਵੱਡੀ ਗੱਲ ਨਹੀਂ ਹੈ, ਮੇਨ ਸਟ੍ਰੀਮ ਦੇ ਤਾਂ ਅਖਬਾਰਾਂ ਭਰੀਆਂ ਪਈਆਂ ਵੀ ਇਹਨਾਂ ਦੀਆਂ ਸੇਫ ਰਾਈਡਿੰਗਸ ਨੇ, ਜਿਹਨੂੰ ਸੇਫ ਰਾਈਡਿੰਗਸ ਕਿਹਾ ਜਾਂਦਾ, ਮੈਂ ਹਜੇ ਵੀ ਜੋ ਮੇਨ ਸਟ੍ਰੀਮ ਲਿਖਿਆ ਆ ਮੈਂ ਉਹ ਵੀ ਨਹੀਂ ਕਹਾਂਗਾ, ਸਾਨੂੰ ਵੀ ਪਤਾ ਹੈ ਸੇਫ ਰਾਈਡਿੰਗ ਹੈ, ਪੱਕੀ ਹੈ ਇਹਨਾਂ ਦੀ ਰਾਈਡਿੰਗ ਹੈ। ਚਲੋ ਇੱਕ ਗੱਲ ਹੋਰ ਕਹਿ ਦਿੰਦਾ, ਬੋਨੀ ਕ੍ਰੋਮਬੀ ਜੀ ਦੀ ਆਪਣੀ ਰਾਈਡਿੰਗ, ਆਪਣੀ ਰਾਈਡਿੰਗ ਕੀ 100% ਗਰੰਟੀ ਹੈ? ਮਿਸਿਸ ਸਾਗਾ ਦੀਆਂ 6 ਸੀਟਾਂ ਗਰੰਟੀ ਨੇ, ਇਹਨਾਂ ਦਾ ਅਸਰ ਕਿਹਾ ਮਿਸਿਸ ਸਾਗਾ ਦੇ ਵੀ ਪੂਰਾ ਹੋ ਜਾਏਗਾ ਵੀ 6 ਦੀਆਂ 6 ਰਾਈਡਿੰਗ? ਸਰ ਉਹ ਬਹੁਤ ਮਿਹਨਤ ਕਰਨੀ ਪੈਂਦੀ ਹੈ, ਕੰਮ ਬੜੇ ਮਿਹਨਤ ਵਾਲੇ ਕੰਮ ਨੇ, ਮਿਹਨਤ ਮੰਗਦੇ ਨੇ ਕੰਮ ਬਹੁਤ ਜ਼ਿਆਦਾ, ਲੀਡਰ ਜਿਹੜੇ ਹੋ ਨਾ ਤੁਸੀਂ। ਔਰ ਫਿਰ ਮੇਰੀ ਇੱਕ ਗੱਲ ਕਦੇ ਵੀ ਨਹੀਂ ਮੇਰੀ ਸਮਝ ਚ ਆਈ ਕਿ ਬੰਦੇ ਜੇ ਤੁਸੀਂ ਖੁਦ ਕੰਪੀਟੈਂਟ ਹੋ ਔਰ ਤੁਹਾਡੇ ਨਾਲ ਦੇ ਬੰਦੇ ਵੀ ਕੰਪੀਟੈਂਟ ਲੈ ਕੇ ਆਓ, ਤੇ ਮੀਡੀਆ ਦਾ ਇਸਤੇਮਾਲ ਕਿਉਂ ਨਹੀਂ ਕਰਦੇ? ਮੈਂ ਨਹੀਂ ਕਹਿੰਦਾ ਬਾਈ ਮੀਡੀਆ ਦਾ ਇਕੱਲਾ, ਬਾਕੀ ਸਾਰਾ ਮੀਡੀਆ ਵੀ ਇੰਨਾ ਹੈਗਾ ਹੀ ਆ, ਹੁਣ ਕਿੰਨੇ
ਬੋਰਡ ਲੱਗਦੇ ਸੀ ਤੇ ਰੌਲਾ ਪੈਂਦਾ ਸੀ ਤੇ ਭੱਜੇ ਫਿਰਦੇ ਸੀ, ਉਹ ਗੱਲ ਹੁਣ ਐਤਕੀ ਹੈ ਹੀ ਨੀ ਕਿਸੇ ਕਿਸੇ ਪਾਰਟੀ ਦੀ ਵੀ। ਬੋਰਡ ਲੱਗਣੇ ਬੰਦ ਹੋ ਗਏ ਨੇ, ਸ਼ਾਹਜਾਦ ਟੈਕਨੋਲੋਜੀ ਨੇ ਕੁਛ ਇਹ ਲਿਆ ਕੇ ਧਰ ਦਿੱਤੀ, ਸਮਝਦੇ ਨੇ ਵੀ ਸਾਨੂੰ ਕੰਮ ਕਰਨੇ ਨੀ ਚਾਹੀਦੇ, ਮੀਡੀਆ ਤੇ ਨੀ ਚਾਹੀਦਾ, ਅਸੀਂ ਟੈਲੀਫੋਨਾਂ ਤੇ ਸਾਡਾ ਕੰਮ ਸਰੀ ਜਾਂਦਾ, ਸਾਡੀ ਐਡਵਰਟਾਈਜ਼ਮੈਂਟ ਹੋਈ ਜਾ ਰਹੀ ਹੈ।
ਉਹਦੇ ਤੇ ਮੈਂ ਦੱਸਦਾ ਦੇਖੋ ਜਿਹੜੇ ਤਾਂ ਬੋਰਡ ਨੇ ਨਾ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ, ਕਈ ਸਿਟੀਜ਼ ਨੇ ਕਹਿ ਦਿੱਤਾ ਵੀ ਅਸੀਂ ਅਗਲੀ ਵਾਰ ਇਲੈਕਸ਼ਨਾਂ ਦੇ ਬੋਰਡ ਦੇ ਬੈਨ ਲਗਾ ਦੇਣਾ, ਕਿਉਂਕਿ ਬੋਰਡ ਜਿਹੜੇ ਆ ਜਿਹੜੇ ਲੱਗਦੇ ਨੇ, ਠੀਕ ਹੈ ਨੀ, ਪਹਿਲਾਂ ਤੇ ਅਨਨੈਸੈਸਰੀ ਖਰਚਾ ਵੇਸਟ ਹੈ। ਕਿੰਨੇ ਇੱਕ ਬੋਰਡ ਜਿਹਨੂੰ ਅਸੀਂ ਸਾਈਨ ਵਾਰ ਕਹਿੰਦੇ ਹਾਂ, ਉਹ ਸਾਈਨ ਇੰਨੇ ਲਗਾ ਦਿੰਦੇ ਆ, ਸਾਈਨ ਵਾਰ ਚੱਲਦੀ ਹੈ, ਫਿਰ ਬਾਅਦ ਦੇ ਵਿੱਚ ਕਿੰਨਾ ਚਿਰ ਉਹਨਾਂ ਨੂੰ ਹਟਾਉਂਦੇ ਨਹੀਂ ਆ ਬੋਰਡ ਨੂੰ, ਫਿਰ ਉਹ ਸਿਟੀ ਵੱਲੋਂ ਫਿਰ ਫਾਈਨ ਹੁੰਦਾ, ਫਿਰ ਅਪੀਲ ਹੁੰਦੀ ਹੈ ਅਦਾਲਤ ਦੇ ਵਿੱਚ, ਠੀਕ ਹੈ, ਪਹਿਲਾਂ ਉਹਦੇ ਲਾਉਣ ਦਾ ਖਰਚਾ, ਫਿਰ ਹਟਾਉਣ ਦਾ ਖਰਚਾ, ਠੀਕ। ਸਾਈਨ ਬਿਲਕੁਲ ਲਿਮਿਟਡ ਚਾਹੀਦੇ ਨੇ, ਕਈ ਸਿਟੀਜ਼ ਤਾਂ ਹੁਣ ਇਹਨੂੰ ਬੈਨ ਕਰਨ ਬਾਰੇ ਵਿਚਾਰ ਚੱਲਦੇ ਪਏ ਨੇ, ਲੇਕਿਨ ਸਾਈਨ ਲਗਾ ਦੇਣ ਦੀ ਬਜਾਏ ਮੈਂ ਫਿਰ ਦੁਬਾਰਾ ਇਹ ਕਹਿ ਦਵਾਂ, ਕੋਈ ਇਹ ਨਾ ਸਮਝ ਲਿਆ ਵੀ ਦੇਖੋ ਸਾਡਾ ਤਾਂ, ਮੈਂ ਬਾਰ ਬਾਰ ਇੱਕ ਗੱਲ ਕਹਿ ਰਿਹਾ, ਸਾਡਾ ਤਾਂ ਹਾਂ ਕੰਮ ਜ਼ਰੂਰ, ਚਲੋ ਅਸੀਂ ਕਿਸੇ ਹੋਰ ਪਾਸੇ ਟਾਈਮ ਲਗਾ ਲਿਆ, ਠੀਕ ਨੇ, ਪਰ ਇਹਦੇ ਵਿੱਚੋਂ ਸਾਨੂੰ ਜਿਹੜਾ ਮੀਡੀਆ ਦੇ ਵਿੱਚ ਆਉਣ ਦਾ, ਮੈਂ ਸਿਰਫ ਇੰਨੀ ਗੱਲ ਕਹਾਂਗਾ ਕਿ ਜਿਹੜਾ ਮੀਡੀਆ ਦੇ ਵਿੱਚ ਜਾਣ ਦਾ ਬੈਨੀਫਿਟ ਕੈਂਡੀਡੇਟਸ ਨੂੰ ਲੈਣਾ ਚਾਹੀਦਾ ਹੈ, ਕਿਉਂਕਿ ਜੇ ਤੁਸੀਂ ਕੰਪੀਟੈਂਟ ਹੈਗੇ ਹੋ, ਠੀਕ ਹੈ ਨੀ, ਉੱਤੇ ਲਿਬਰਲ ਪਾਰਟੀ ਲਈ ਜਾਂ ਐਨਡੀਪੀ ਲਈ ਮੈਂ ਇਹ ਗੱਲ ਕਹਾਂਗਾ। ਹੁਣ ਜਿਹੜੇ ਐਨਡੀਪੀ ਦੇ ਵੀ ਕੈਂਡੀਡੇਟ ਨੇ ਲਿਬਰਲ ਪਾਰਟੀ ਦੇ, ਔਰ ਇੱਕ ਮੈਂ ਸੁਜੈਸ਼ਨ ਬਿਲਕੁਲ ਦਵਾਂਗਾ, ਹਰ ਜਿੱਤ ਬਣੀ ਹੋਈ ਹੈ, ਕੋਈ ਚਲੋ ਚਾਰ ਕੈਂਡੀਡੇਟ ਨੇ, ਕੋਈ ਗ੍ਰੀਨ ਦਾ, ਕੋਈ ਐਨਡੀਪੀ ਦਾ, ਕੋਈ ਲਿਬਰਲ ਦਾ ਤੇ ਕੋਈ ਪੀਸੀ ਦਾ, ਐਨਡੀਪੀ ਹੈਗੇ ਨੇ, ਹਰ ਜਿੱਤ ਬਣੀ ਹੋਈ ਹੈ, ਕੋਈ ਗੱਲ ਨਹੀਂ। ਅੱਗੇ ਲਈ ਬਸ ਮੈਂ ਪਤਾ ਨੀ ਇਸ ਪੁਜੀਸ਼ਨ ਕਿਸੇ ਨੂੰ ਸੁਜੈਸ਼ਨ ਐਡਵਾਈਸ ਤਾਂ ਮੈਂ ਕਦੇ ਵੀ ਨਹੀਂ ਦਿੰਦਾ, ਸੁਜੈਸ਼ਨ ਚ ਵੀ ਦਿਮਾਗ ਨਾ ਦੇਵਾਂ, ਪਰ ਜੇ ਮੈਂ ਤੁਹਾਡੀ ਜਗ੍ਹਾ ਹੋਵਾਂ, ਕੋਈ ਗੱਲ ਨੀ, ਹਰ ਜਿੱਤ ਬਣੀ ਹੋਈ ਹੈ, ਹਾਰ ਕੇ ਵੀ ਜਾਂ ਜਿੱਤ ਕੇ ਵੀ ਤੁਸੀਂ ਲਗਾਤਾਰ ਐਕਟਿਵ ਰਹੋ, ਕਿਤੇ ਵੀ ਜਾਓ, ਕਿਤੇ ਵੀ ਜਾਓ, ਕਿਸੇ ਮੀਡੀਆ ਚ ਬੈਠੋ, ਜਾ ਕੇ ਗੱਲ ਕਰੋ। ਮੈਂ ਇਲੈਕਸ਼ਨ ਲੜਾਂਗਾ, ਮੈਂ ਅੱਜ ਵੈਸੇ ਆਲਮੋਸਟ ਨਾ ਵਾਲਾ ਕੰਮ ਹੀ ਹੈ, ਨੈਵਰ ਹੀ ਆ ਮੇਰਾ ਤਾਂ ਕੰਮ, ਪਰ ਕਹਿੰਦੇ ਨੈਵਰ ਸੇ ਨੈਵਰ, ਬਟ ਜੇ ਕਿਤੇ ਕੁਦ ਇਲੈਕਸ਼ਨ ਲੜਾਂਗਾ ਮੈਂ ਅੱਜ ਓਪਨਲੀ ਕਹਿੰਦਾ, ਮੈਂ ਤਾਂ ਪਹਿਲਾ ਕੰਮ ਹੀ ਕੈਂਪੇਨ ਮੈਨੇਜਰ ਦਾ ਇਹ ਲਾਉਣਾ ਕਿ ਭਾਈ ਸਾਹਿਬ ਮੀਡੀਆ ਲੱਭੋ, ਮੈਂ ਤਾਂ ਰੋਜ਼ ਕਿਸੇ, ਤੁਹਾਡਾ ਕੰਮ ਇਹ ਹੈ ਜਾ ਕੇ ਕਿਤੇ ਨਾ ਕਿਤੇ ਮੀਡੀਆ ਦਾ ਪਲੇਟਫਾਰਮ ਲੱਭੋ। ਉਹ ਕਹਿਣ ਜੀ ਯੁੱਧਵੀਰ ਜੇ ਵਾਈ ਮੀਡੀਆ ਚੱਲਦਾ ਹੈ, ਰੇਡੀਓ ਸਵੇਰੇ ਪੂਰਾ ਐਕਟਿਵ ਹੁੰਦਾ ਹੈ, ਸਵੇਰੇ 8 ਤੋਂ 2 ਵਜੇ ਤੱਕ ਸ਼ਾਮੀ ਇਹਨਾਂ ਦਾ ਚੈਨਲ ਚੱਲਦਾ। ਮੈਂ ਕਿਹਾ ਜੀ ਮੈਨੂੰ ਤਾਂ ਰੋਜ਼ ਬੁਕਿੰਗ ਕਰਾ ਕੇ ਰੱਖੋ, ਰੋਜ਼ ਬੁਕਿੰਗ ਕਰਾ ਕੇ ਰੱਖੋ। ਉਹ ਕਹਿਣ ਜੀ ਤੁਹਾਡਾ ਲੀਡਰ ਨਾਰਾਜ਼ ਹੋਗਾ, ਮੈਂ ਕਿਹਾ ਹੋਣ ਦਿਓ, ਲੀਡਰ ਨੂੰ ਵੀ ਪਤਾ ਲੱਗੇਗਾ, ਜਿੱਦਣ ਅਸੀਂ ਐਮ ਪੀ ਦੀ ਇਲੈਕਸ਼ਨ ਲੜਾਂਗੇ ਲੀਡਰ ਨੂੰ ਵੀ ਪਤਾ ਲੱਗੇਗਾ ਕਿ ਬੰਦਾ ਕੌਣ ਆਇਆ ਮੋਰੇ। ਔਰ ਮੈਂ ਦਾਅਵੇ ਨਾਲ ਕਹਿੰਦਾ ਵੀ ਜਿੱਦਣ ਅਸੀਂ ਜਾ ਕੇ ਖੜੇ ਹੋ ਗਏ ਉਦਣ ਚਾਹੇ ਇੰਡੀਪੈਂਡੈਂਟ ਜਿੱਤੀਏ, ਜੋ ਮਰਜ਼ੀ ਕਰੀਏ, ਹਾਰ ਜਾਈਏ, ਕੋਈ ਗੱਲ ਨਹੀਂ, ਲੋਕਾਂ ਨੂੰ ਇੱਕ ਵਾਰੀ ਮੁੱਦਿਆਂ ਦੀ ਗੱਲ ਪਤਾ ਲੱਗ ਜਾਏਗੀ, ਹਿਲਾ ਕੇ ਰੱਖ ਦੇਵਾਂਗੇ, ਕਿਉਂਕਿ ਇੱਥੇ ਸਰ ਇੱਥੇ ਤਾਂ ਇੰਨਾ ਵੈਕਿਊਮ ਗੱਲ ਹੀ ਛੱਡ ਦਿਓ। ਮੈਂ ਕੋਈ ਪਾਰਟੀ ਦਾ ਠੱਬਾ ਲਵਾ ਕੇ ਥੋੜੀ ਜਿੱਤਣ ਚ ਵਿਸ਼ਵਾਸ ਰੱਖਾਂਗਾ ਜੀ, ਲਿਬਰਲ ਵਾਲੇ ਕੋਈ ਲੀਡਰ ਹੋਵੇ, ਕੋਈ ਕੰਜ਼ਰਵੇਟਿਵ ਦਾ ਹੋਵੇ, ਕੋਈ ਪੀਸੀ ਵਾਲਾ, ਸਿੱਧੀ ਗੱਲ ਕਹਾਂਗਾ। ਦੇਖੋ ਭਾਈ ਸਿੱਧੀ ਜੀ ਗੱਲ, ਆ ਗੱਲਾਂ ਆਪਾਂ ਕਰਨੀਆਂ, ਤੁਸੀਂ ਰੱਖਣਾ ਰੱਖੋ, ਨਹੀਂ ਰੱਖਣਾ ਨਾ ਰੱਖੋ, ਕੱਢ ਦਿਓ, ਇੰਡੀਪੈਂਡੈਂਟ ਲੜ ਲਾਂਗੇ। ਕੱਲ ਨੂੰ ਇਹ ਨਾ ਹੋਵੇ ਤੁਹਾਡੇ ਖਿਲਾਫ ਦੇਖੋ ਨਵਾਂ ਸਿੰਡੀਕੇਟ ਹੀ ਖੜਾ ਕਰਕੇ ਪੂਰੀ ਪਾਰਟੀ ਖੜੀ ਕਰ ਦਈਏ। ਇਸ ਲਈ ਸੋਚ ਕੇ ਕਰਨਾ, ਔਰ ਲੀਡਰ ਤੁਹਾਡੇ ਬਾਪ ਦਾਦਾ ਦੀ ਕੁਝ ਕੱਲ ਨੂੰ ਲਿਬਰਲ ਹੈ, ਪੀਸੀ ਹੈ, ਤੁਹਾਡੇ ਕੋਲ ਬਾਪ ਦਾਦਾ ਗੀਤਾ ਸਾਲ ਦੀ ਉਮਰ ਚ ਬੰਦਾ ਆਵੇ, ਬੰਦਾ ਕਹੇ ਜੀ ਪੈਸੇ ਪੂਸੇ ਬਣਾ ਲਏ, ਹੁਣ ਮੈਂ 4 ਸਾਲ ਪੈਸੇ ਨੀ ਬਣਾਉਣ ਆਇਆ, ਕਿੰਨਾ ਕੁ ਦੇ ਦੇਣਾ ਤੁਸੀਂ, 1-1.5 ਲੱਖ, 2 ਲੱਖ ਦੇ ਦੋਗੇ, 5-6 ਲੱਖ ਡਾਲਰ ਦੇ ਦੋਗੇ ਨਾ, 8 ਲੱਖ, ਉਹ ਕੋਈ ਗੱਲ ਨੀ, ਖਰਚਾ ਹੁਣ ਇੱਕ ਪਾਸੇ ਕਰ ਦਿੱਤਾ, ਪਰਿਵਾਰ ਠੀਕ ਹੈ, ਖਰਚਾ ਇੱਕ ਪਾਸੇ ਕਰ ਦਿੱਤਾ, ਆ ਜਾਓ, ਗੱਲ ਆਪਾਂ ਕਰਾਂਗੇ ਕਮਿਊਨਿਟੀ ਲਈ, 4 ਸਾਲ ਆਪਾਂ ਡੈਡੀਕੇਟ ਕਰਨਾ ਹੈ, ਜੇ ਕਮਿਊਨਿਟੀ ਨਹੀਂ ਦਊਗੀ 4 ਸਾਲ ਸਪੋਰਟ, ਇੱਕ ਵਾਰ ਫਿਰ ਇਲੈਕਸ਼ਨ ਲੜ ਲਾਂਗੇ, ਮਤਲਬ ਟੋਟਲ 4 ਸਾਲ ਬੰਦਾ ਲੜੇ, ਇੱਦਾਂ ਦਾ ਕੰਮ ਹੋਣਾ ਚਾਹੀਦਾ ਬੰਦਾ ਦਾ, ਜੇ ਲੜਨੀ ਹੈ ਇਲੈਕਸ਼ਨ, ਜੇ ਕਰਨੀ ਹੈ ਕਮਿਊਨਿਟੀ ਦੀ ਸੇਵਾ, ਠੀਕ ਹੈ ਨੀ, ਉਹਦੇ ਵਿੱਚ ਤਾਂ ਫਿਰ ਬੰਦਾ ਚਾਹੀਦਾ।
ਚੀਜ਼ ਦੇਖੀ ਹੈ ਤੁਸੀਂ, ਹੈਰਾਨ ਹੋ ਗਏ ਕਿ ਕੁਛ ਮਹੀਨੇ ਪਹਿਲਾਂ ਕੋਈ ਭਰਾ ਕੰਜ਼ਰਵੇਟਿਵ ਪਾਰਟੀ ਦੀ ਨੋਮੀਨੇਸ਼ਨ ਲਈ ਲੜਾਈ ਲੜਦੇ ਕਰਦੇ ਸੀ, ਅੱਜ ਉਹ ਕਿਸੇ ਦੂਜੀ ਪਾਰਟੀ ਦੇ ਕੈਂਡੀਡੇਟ ਬਣ ਕੇ ਆ ਗਏ ਨੇ, ਕੀ ਰੌਲਾ ਹੈ?
ਨਹੀਂ ਉਹ ਕੋਈ ਸਰ, ਦੇਖੋ ਉਹਦੇ ਚ ਮੈਂ ਗੱਲ ਕਹਾਂਗਾ ਕਿ ਜੇ ਕੋਈ ਬੰਦਾ, ਦੇਖੋ ਡੈਮੋਕ੍ਰੈਟਿਕ ਸੈਟਅਪ ਹੈ, ਹਰੇਕ ਨੂੰ ਹੱਕ ਹੈ, ਹਰੇਕ ਨੂੰ ਹੱਕ ਹੈ ਕਿ ਕੋਈ ਕੰਜ਼ਰਵੇਟਿਵ ਵੱਲੋਂ ਜਾਏ। ਹਾਂਜੀ ਅਨਵਰ ਸਾਹਿਬ, ਤੁਸੀਂ ਆਉਂਦੇ ਹੋ, ਅਨਵਰ ਸਾਹਿਬ ਗੋ ਹੈਡ
ਜੀ। ਵੀਰ ਜੀ ਮੈਂ ਰਾਈਟ ਅਵੇ ਤੁਹਾਨੂੰ ਨਾ ਸਮਝ ਲੋ ਕੇ ਕੈਸ਼ ਕਰ ਲਿਆ ਕਿ ਤੁਸੀਂ ਕਿਹਾ ਕਿ ਜਦੋਂ ਮੈਂ ਖਲੋਵਾਂਗਾ ਐਮ ਪੀ ਜਾਂ ਐਮ ਪੀ
ਤੇ ਸਾਨੂੰ ਇਹ ਹੁਣ ਖੁਸ਼ਖਬਰੀ ਵੀ ਦੇ ਦੋ, ਤੁਸੀਂ ਅੱਜ ਤੱਕ ਕਹਿੰਦੇ ਰਹੇ ਸੋ ਕਿ ਮੈਂ ਨੀ ਸਿਆਸਤ ਚਾਹੁਣਾ, ਕਿ ਕਦੋਂ ਆ ਰਹੇ ਜੀ ਇਹ ਵੀ ਖੁਸ਼ਖਬਰੀ, ਅੱਜ ਹੀ ਦੇ ਦੋ ਜਿਵੇਂ ਅੱਠ ਵਜੇ ਤੁਸੀਂ ਖੁਸ਼ਖਬਰੀ ਦਿੱਤੀ ਸੀ ਨਾ, ਪਲੀਜ਼ ਮੇਰਾ 30 ਸੈਕਿੰਡ ਦਾ ਸਿਰਫ ਸਵਾਲ ਹੈ, ਸਿਰਫ ਇਹ ਦੇ ਦੋ ਤੇ ਅੱਲਾ
ਮੈਂ ਤੇ ਇਹਨਾਂ ਨੂੰ ਬ੍ਰਹਮਟਨ ਦਾ ਮੇਅਰ ਬਣਨਾ ਵੇਖਦਾ ਵਾਂ, ਬ੍ਰਹਮਟਨ ਦਾ ਮੇਅਰ ਬਣਨ ਸਭ ਤੋਂ ਪਹਿਲੋਂ, ਔਰ ਬਣ ਵੀ ਜਾਣਾ ਇਹਨਾਂ ਨੇ ਸਾਰੀਆਂ ਗੱਲਾਂ ਛੱਡ ਦੇਣਾ ਐਮ ਪੀਆਂ ਦੀਆਂ ਐਮ ਐਮ ਪੀ ਦੀਆਂ, ਬ੍ਰਹਮਟਨ ਦਾ ਮੇਅਰ ਬਣ ਜਾਣ ਬਸ।
ਦੇਖੋ ਮੈਂ ਵਿਰਕ ਸਾਹਿਬ ਫਿਰ ਉਹੀ ਗੱਲ ਕਰ ਰਿਹਾ ਕਿ ਨੈਵਰ ਸੇ ਨੈਵਰ, ਫਿਲਹਾਲ ਤੇ ਮੈਂ ਕੋਈ ਇਰਾਦਾ ਨਹੀਂ ਹੈ ਸਿਆਸਤ ਚਾਹੁਣ ਦਾ, ਪਰ ਉਹ ਕਹਿੰਦੇ ਨਾ ਨੈਵਰ ਸੇ ਨੈਵਰ, ਜੇ ਨਹੀਂ
ਪਾਰਟੀ ਨਾਲ ਰਿਲੇਟਡ ਹੀ ਹੈ।
ਜੀ ਜੀ ਜੀ, ਹੋ ਸਕਦਾ ਕਿ ਵਿਰਕ ਸਾਹਿਬ ਤੁਹਾਡੇ ਕੁਝ ਕਿਉਂ ਸ਼ੱਕਰ, ਹੋ ਸਕਦਾ ਤੁਹਾਡੇ ਆਸ਼ੀਰਵਾਦ ਨਾਲ ਤੁਹਾਡੇ ਸ਼ੁਭ ਇਛਾਵਾਂ ਦੇ ਨਾਲ ਕਿਸੇ ਦਿਨ ਇੱਥੋਂ ਹੀ ਸ਼ੁਰੂਆਤ ਕਰੀਏ। ਮੇਰ ਦੇ ਮੇਰ ਤੋਂ ਚਲੋ ਦੇਖੋ ਸਰ, ਇੰਨੀ ਗੱਲ ਤਾਂ ਜ਼ਰੂਰ ਕਹਿ ਸਕਦੇ ਆ ਕਿ ਜਿੱਦਣ ਫਿਰ ਇਸ ਕੰਮ ਚ ਆਏ ਨਾ, ਮੈਂ ਦੂਜਿਆਂ ਨੂੰ ਵੀ ਸੁਜੈਸ਼ਨ ਦਿੰਦਾ ਹੁੰਦਾ, ਫਿਰ ਇਹ ਕੰਮ ਫੋਰਐਵਰ ਹੁੰਦਾ। ਇਹ ਨੀ ਹੁੰਦਾ ਕਿ ਹਾਰ ਗਏ ਜਿੱਤ ਗਏ ਉਹਦੇ ਹਿਸਾਬ ਨਾਲ, ਜਦੋਂ ਤੁਸੀਂ ਇਹਦੇ ਚ ਆ ਗਏ ਨਾ ਫਿਰ ਉਹ ਕੰਮ ਫੋਰਐਵਰ ਆ, ਫਿਰ ਤੁਸੀਂ ਹਮੇਸ਼ਾ ਪਬਲਿਕ ਸਰਵਿਸ ਚ ਆ ਜਾਓ, ਔਰ ਫਿਰ ਕਦੇ ਵੀ ਉਹਦੇ ਫਿਰ ਮੁੜ ਕੇ ਦੇਖਣ ਵਾਲੀ ਗੱਲ ਨਹੀਂ ਹੁੰਦੀ। ਪਰ ਮੈਂ ਸਮਝਦਾ ਹਾਂ ਕਿ ਫਿਲਹਾਲ ਮੀਡੀਆ ਦੇ ਵਿੱਚ ਵੀ ਰਹਿ ਕੇ ਬਹੁਤ ਮੇਰਾ ਪ੍ਰਮਾਤਮਾ ਦਾ ਪਹਿਲਾਂ ਸ਼ੁਕਰੀਆ ਅਦਾ ਕਰਦੇ ਹਾਂ।
ਇੰਡੀਪੈਂਡੈਂਟ ਜੋਬ ਹੈ, ਕਿਸੇ ਪਾਰਟੀ ਬੋਸ ਦਾ ਰੋਹਬ ਨਹੀਂ, ਕਿਸੇ ਪਾਰਟੀ ਕੋਈ ਰੌਲਾ ਨਹੀਂ, ਤੁਸੀਂ ਆਪਣਾ ਹੀ ਸਾਰਾ ਕੁਛ ਬਾਇਓਡਾਟਾ, ਆਪਣੀ ਸਾਰੀ ਜਿਹੜੀ ਇੰਟਲੈਕਚੁਅਲਿਜ਼ਮ ਹੈ ਤੁਹਾਡਾ, ਤੁਹਾਡੇ ਅੰਦਰ ਜਿਹੜੀ ਐਨਰਜੀ ਹੈ, ਤੁਹਾਡੇ ਅੰਦਰ ਸਮਾਜ ਦੀ ਸੇਵਾ ਕਰਨ ਦੀ ਜਿਹੜੀ ਸ਼ਕਤੀ ਹੈ, ਉਹਨੇ ਬਾਹਰ ਛਾਲਾ ਮਾਰ ਕੇ ਨਿਕਲਣਾ ਤੇ ਤੁਸੀਂ ਕਰਨਾ, ਲੋਕਾਂ ਨੇ ਪਸੰਦ ਕਰਨਾ। ਸੋ ਇਹ ਦਿਸ ਇਜ਼ ਦਾ ਬੈਸਟ ਪਲੇਸ ਫਾਰ ਯੂ।
ਠੀਕ ਹੈ, ਤੁਹਾਡਾ ਸੁਝਾਅ ਬਹੁਤ ਵਧੀਆ ਹੈ ਤੇ ਇਹਦੇ ਤੇ ਬਿਲਕੁਲ, ਮੈਂ ਪਹਿਲਾਂ ਵੀ ਕਿਹਾ ਕਿ ਬੜੀ ਵਾਰੀ ਅਸੀਂ ਵਿਚਾਰ ਕਰਦੇ ਰਹੇ ਹਾਂ, ਇਹਦੇ ਤੇ ਬਿਲਕੁਲ ਵਿਚਾਰ ਚਰਚਾ ਜਾਰੀ ਰਹੇਗੀ। ਉਹਦੇ ਸਾਰਿਆਂ ਦੀ ਸਹਿਮਤੀ ਲੈਣੀ ਬੜੀ ਜ਼ਰੂਰੀ ਹੈ ਸਰ, ਪਰਿਵਾਰ ਦੀ ਵੀ ਸਹਿਮਤੀ ਲੈਣੀ ਜ਼ਰੂਰੀ ਹੈ। ਪਰਿਵਾਰ ਮੈਂਬਰ ਜਿਹੜੇ ਨੇ ਉਹ ਕਹਿੰਦੇ 25 ਸਾਲ ਤੁਸੀਂ ਇਹਦੇ ਚ ਲਾਏ ਆ, ਸੋ ਮੈਂ ਉਹੀ ਕਹਿ ਦਿੰਦਾ ਤੇ ਉਹ ਪਰਿਵਾਰ ਵੱਲੋਂ ਫਿਲਹਾਲ ਤੇ 100% ਹੀ ਨਾ ਆ, ਮੇਰੇ ਵੱਲੋਂ 99% ਨਾ ਆ, ਮੈਂ ਕਹਿੰਦਾ ਨੈਵਰ ਸੇ ਨੈਵਰ, ਪਰਿਵਾਰ ਵੱਲੋਂ 100% ਹੀ ਨਾ ਆ। ਉਹ ਕਹਿੰਦੇ ਤੁਸੀਂ ਇੱਧਰ ਆਪਣਾ ਜਿਹੜੀ ਸੇਵਾ ਜੋ ਮਰਜ਼ੀ, ਇੱਧਰ ਹੁਣ ਤੁਹਾਡਾ ਦਾਲ ਫੁਲਕਾ ਚੱਲ ਗਿਆ ਤੇ ਹੁਣ ਸੇਵਾ ਵੀ ਕਰੀ ਜਾਓ, ਅਸੀਂ ਕਿਹੜਾ ਤੁਹਾਨੂੰ ਰੋਕਦੇ ਹਾਂ।
ਮੈਂ ਕਮੈਂਟ ਕਰਨ ਲੱਗਾ ਪਰਿਵਾਰ ਤੇ ਵੀ, ਪਰਿਵਾਰ ਵਿੱਚ ਵੀ ਭੈਣ ਜੀ ਨੇ ਵੀ, ਮੈਂ ਉਹਨਾਂ ਨੂੰ ਭੈਣ ਜੀ ਕਹਿ ਦੇਣਾ, ਮੇਰੇ ਬੱਚਿਆਂ ਦੀ ਤਰ੍ਹਾਂ ਨੇ, ਉਹਨਾਂ ਵੀ ਐਗਰੀ ਕਰ ਦੇਣਾ ਵੀ ਚਲੋ ਮੇਅਰ ਬਣ ਗਏ ਨੇ, ਇੱਥੇ ਮੇਰੇ ਕੋਲ ਹੀ ਰਹਿਣਾ ਇਹਨਾਂ ਨੇ ਹਰ ਵੇਲੇ, ਮੈਂ ਤੇ ਇਹਨਾਂ ਦੀ ਜਿਵੇਂ ਪਹਿਲਾਂ ਸੇਵਾ ਕਰਦੀ ਹਾਂ, ਮੈਂ ਹੁਣ ਸੇਵਾ ਕਰਦੀ ਰਹਾਂਗੀ, ਇਹ ਸਮਾਜ ਦੀ ਸੇਵਾ ਕਰਦੇ ਰਹਿਣਗੇ। ਇਹਨਾਂ ਕਿਹੜੇ ਰਾਜ ਭਾਗ ਚਲੇ ਜਾਣਾ, ਕਿਸੇ ਫੋਰਨ ਟੂਰ ਤੇ ਚਲੇ ਜਾਣਾ, ਇੱਧਰ ਉੱਧਰ ਚਲੇ ਜਾਣਾ।
ਚਲੋ ਇਹਦੇ ਤੇ ਵੀ ਜ਼ਰੂਰ ਬਹੁਤ ਤੁਹਾਡਾ ਹੱਥ ਜੋੜ ਕੇ ਧੰਨਵਾਦ, ਤੁਸੀਂ ਰਿਸਪੈਕਟ ਦਿੰਦੇ ਹੋ, ਪਿਆਰ ਦਿੰਦੇ ਹੋ, ਲੇਕਿਨ ਉਹਦੇ ਤੇ ਵੀ ਜ਼ਰੂਰ ਕਰਾਂਗੇ। ਲੇਕਿਨ ਇਸ ਵੇਲੇ ਜਿਹੜਾ ਇਸ਼ੂ ਐਟ ਹੈਂਡ ਹੈ ਉਹ ਮੈਂ ਸਮਝਦਾ ਕਿ ਜਿਹੜੇ ਬੰਦੇ ਖੜੇ ਨੇ ਆਲਰੇਡੀ ਇਲੈਕਸ਼ਨ ਦੇ ਵਿੱਚ, ਅਸੀਂ ਉਹਦੇ ਤੇ ਗੱਲ ਕਰੀਏ, ਔਰ ਉਹਨਾਂ ਨੂੰ ਲਗਾਤਾਰ, ਮੈਂ ਵਰਡ ਪ੍ਰੈਸ਼ਰ ਤਾਂ ਨਹੀਂ ਕਹਾਂਗਾ, ਰਿਕੁਐਸਟ ਕਰਦੇ ਰਹੀਏ, ਸੁਜੈਸਟ ਕਰਦੇ ਰਹੀਏ ਕਿ ਭਾਈ ਜੇ ਤੁਸੀਂ ਐਮ ਪੀ ਬਣੇ ਹੋ, ਐਮ ਪੀ ਪੀ ਬਣੇ ਹੋ, ਜਾਂ ਕੋਈ ਮੇਅਰ ਹੈ, ਕੋਈ ਕੌਂਸਲਰ ਹੈ, ਕੋਈ ਰੀਜਨਲ ਕੌਂਸਲਰ ਹੈ, ਤੇ ਜ਼ਰੂਰ ਇਹ ਪਬਲਿਕ ਟੈਕਸ ਪੇਅਰ ਦੀ ਮਨੀ ਚਲਾਉਂਦੇ ਪਏ ਅਸੀਂ ਕੰਮ, ਜਦੋਂ ਪਬਲਿਕ ਟੈਕਸ ਪੇਅਰ ਦੀ ਮਨੀ ਲਈ ਫਿਰ ਸਾਡੀ ਜਿਹੜੀ ਸਰਵਿਸ ਹੈ ਉਹ ਟਾਪ ਕੁਆਲਿਟੀ ਦੀ ਹੋਣੀ ਚਾਹੀਦੀ ਹੈ। ਜੀ ਬਿਲਕੁਲ, ਰਮੇਸ਼ ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਸਰ, ਗੋ ਅਹੈਡ। ਗੁਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ, ਤੁਹਾਡੀ ਸਿਹਤ ਠੀਕ ਹੈ? ਬੜੀ ਦੇਰ ਬਾਅਦ ਅੱਜ ਗੱਲ ਹੋ ਰਹੀ ਹੈ, ਠੀਕ ਹੋ ਤੁਸੀਂ? ਭਰਪੂਰ
ਪਾਕਿਸਤਾਨ ਦੇ, ਤੇ ਉਹਨਾਂ ਦੀ ਹੁਣੀ ਮੈਨੂੰ ਕਿਸੇ ਨੇ ਲਿੰਕ ਭੇਜਿਆ ਤੇ ਮੇਰੇ ਕੋਲ ਭੇਜੀ, ਤੇ ਮੈਂ ਬੜਾ ਹੱਸ ਰਿਹਾ ਉਸਨੂੰ, ਤੇ ਮੈਂ ਯੁੱਧਵੀਰ ਜੀ ਨਾਲ ਸ਼ੇਅਰ ਕਰਾਂ, ਸ਼ਾਇਦ ਹੋ ਸਕਦਾ ਤੁਹਾਡੇ ਤੱਕ ਵੀ ਪਹੁੰਚ ਗਈ। ਉਹ ਕਹਿੰਦੇ ਵੀ ਭਾਰਤੀ ਟੀਮ ਦੇ ਲਈ 22 ਪੰਡਿਤ ਬਿਠਾਏ ਹੋਏ ਸੀ ਤੇ ਉਹ ਆਪਣੀ ਪੂਜਾ ਪਾਠ ਹਵਨ ਚੱਲ ਰਿਹਾ ਸੀ, ਪੁੱਛੋ ਨਾ ਕੀ ਕੁਛ ਕਰ ਰਹੇ ਸੀ, ਤਾਂ ਜਿਹੜਾ ਹੈਗਾ ਇੰਡੀਆ ਜਿੱਤਿਆ। ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਏਦਾਂ ਦੀ ਵੀਡੀਓ ਵੀ ਤੁਹਾਡੇ ਕੋਲ ਹੀ ਆਈ ਹੈ ਕੀ? ਬਾਕੀ ਇਹਨਾਂ ਪੰਡਿਤਾਂ ਚ ਦਾਵਾ ਵੀ ਉਹ ਕਿਸੇ ਨੂੰ ਜਿਤਾ ਦਿੰਦੇ ਤੇ ਹਰਾ ਦਿੰਦੇ, ਮੈਂ ਉਸਦਾ ਰੀਜ਼ਨ ਮੈਂ ਤੁਹਾਨੂੰ ਕਾਲ ਕੀਤੀ ਹੈ, ਮੈਂ ਸੁਣ ਰਿਹਾ ਸਵੇਰ ਦਾ ਤੁਹਾਨੂੰ, ਲੇਕਿਨ ਮੈਂ ਕਿਹਾ ਯੁੱਧਵੀਰ ਜੀ ਨੇ ਸ਼ੇਅਰ ਕਰਨਾ ਕਿ ਤੁਹਾਡੇ ਕੋਲ ਵੀ ਏਦਾਂ ਦੀ ਵੀਡੀਓ ਪਹੁੰਚੀ।
ਨਹੀਂ ਰਮੇਸ਼ ਇੰਦਰ ਚੌਹਾਨ ਸਾਹਿਬ, ਮੇਰੇ ਕੋਲ ਕੋਈ ਐਸੀ ਵੀਡੀਓ ਨਹੀਂ ਪਹੁੰਚੀ ਹੈਗੀ, ਔਰ ਸਰ ਕ੍ਰਿਕਟ ਹੈ ਇਹਦੇ ਚ, ਚਲੋ ਦੁਆਵਾਂ ਸੀਸਾਂ ਤੇ ਬਿਲਕੁਲ ਲੱਗਦੀਆਂ ਹੀ ਨੇ, बट पंडित जी जो कोई कर रहे ने तो उन्हों का कोई असर होगा, मैं उस पर कोई कमेंट नहीं करना चाहता, लेकिन सर क्रिकेट की गेम है, इसलिए मेहनत करनी पैंदी है, वधिया विजन चाहिए, मैनेजमेंट चाहिए है, जो बहुत मैं अदब सत्कार रिस्पैक्टफुली कह रहा मैनेजमेंट का बड़ा वड्डा फेलियर है। तुसी एडा वड्डा टूरनामेंट करा रहे हो, तुहाडे कोल एक स्पिनर और उस स्पिनर कमाल दा, अबरार ने जो बॉल कराई मैं मतलब 50 बार भी उस बॉल नूं देख सकदा, बट स्पिनर ही एक तुहाडे कोल है, तुहाडे कोल बैकअप ओपनर बैट्समैन ही, उहनूं कदे बाबर नूं कदे किसे नूं तुसी कहण लगे हो जिहड़ा बेस्ट बैट्समैन तुहाडा वन डाउन हो जी आप आए ओपन कर, समझ नहीं आ रहा किदां इह ते मतलब किंडरगार्टन स्टाइल नर्सरी स्टाइल तुसी टीम नूं रन कर रहे हो, एडा वड्डी पाकिस्तान दी टीम होया करदी सीगी, नहीं इह मैनेजमेंट दा फेलियर है जी, पूरा फेलियर।
ਬਸ ਇਸੀ ਕਰਕੇ ਮੈਂ ਸ਼ੇਅਰ ਕਰਨਾ ਸੀ ਯੁਧਵੀਰ ਜੀ, ਦੇਖੋ ਜੇ ਇੰਨਾ ਇਹਨਾਂ ਲੋਕਾਂ ਚ ਦਮ ਹੋਵੇ, ਕਿਸੇ ਦੇ ਵਿੱਚ ਜਿੱਤ ਵੀ ਕੇਜਰੀਵਾਲ ਸਾਹਿਬ ਵਿਚਾਰੇ ਨਾ ਹਾਰਦੇ ਉਹ ਪੰਡਤਾਂ ਨੂੰ ਬਣਾ ਕੇ ਕੋਈ ਹਵਨ ਕਰਕੇ ਦਿੱਲੀ ਜਿੱਤ ਲੈਂਦੇ, ਇਹ ਤਾਂ ਵੈਸੇ ਮੈਂ ਇਸ ਲਈ ਸ਼ੇਅਰ ਕਰ ਲਿੱਤੀ ਕਿ ਦੇਖੋ ਕਿੱਥੋਂ ਤੱਕ ਲੋਕ ਜਾਣ ਲੱਗ ਗਏ ਕਿ ਤੁਸੀਂ ਕੀ ਕੀ ਗੱਲਾਂ ਕਰ ਰਹੇ ਹੋ, ਤੁਸੀਂ ਮਿਹਨਤ ਕਰੋ ਤੁਸੀਂ ਜਿੱਤੋਗੇ, ਜੇ ਨਹੀਂ ਮਿਹਨਤ ਕਰੋਗੇ ਤਾਂ ਭਾਈ ਫਿਰ ਤੁਹਾਡਾ ਨਤੀਜਾ ਤੁਹਾਡੇ ਸਾਹਮਣੇ ਆ ਜਾਏਗਾ, ਇੰਨੀ ਗੱਲ ਹੈ। ਯੁਧਵੀਰ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਆਪਣੀ ਵੋਟ ਕਾਸਟ ਕਰ ਦਿੱਤੀ ਫਰਾਈਡੇ ਨੂੰ, ਮੈਂ ਲੇਕਿਨ ਇਸ ਵਾਰ ਜੋ ਮੈਂ ਵੋਟ ਹੈ ਉਹ ਮੈਂ ਪਾਰਟੀ ਦੇ ਆਧਾਰ ਤੇ ਨਹੀਂ ਕੀਤੀ, ਉਹ ਮੈਂ ਇਸ ਆਧਾਰ ਤੇ ਕੀਤੀ ਹੈ ਕਿ ਮੈਨੂੰ ਜਿਹੜੇ ਭਾਈ ਸਾਹਿਬ ਖੜੇ ਹੈ ਉਹਨਾਂ ਤਿੰਨਾਂ ਪਾਰਟੀਆਂ ਚ ਮੈਨੂੰ ਕਿਸ ਨੇ ਜ਼ਿਆਦਾ ਆਪਣੇ ਆਪ ਨੂੰ ਮੇਰਾ ਕੰਟੈਕਟ ਕੀਤਾ, ਮੇਰੀ ਕੋਈ ਦੁੱਖ ਤਕਲੀਫ ਸੁਣੀ ਸਮਝੀ, ਤਾਂ ਮੈਂ ਯੁਧਵੀਰ ਜੀ ਉਸ ਦੇਸ਼ ਤੇ ਮੈਨੇ ਜਿਹੜੀ ਆਪਣੀ ਵੋਟ ਹੈ ਮੈਂ ਓਪਨਲੀ ਕਹਿੰਦਾ ਮੈਨੇ ਆਪਣੀ ਵੋਟ ਜਿਹੜੀ ਕਾਸਟ ਕੀਤੀ, ਹਾਲਾਂਕਿ ਮੈਨੂੰ ਪਤਾ ਕਿ ਉਸ ਪਾਰਟੀ ਨੇ ਨਹੀਂ ਆਉਣਾ, ਮੈਂ ਐਨਡੀਪੀ ਨੂੰ ਆਪਣੀ ਵੋਟ ਦਿੱਤੀ ਹੈ ਕਿਉਂਕਿ ਉਹ ਭਾਈ ਸਾਹਿਬ ਜਿਹੜੇ ਖੜੇ ਹੋਏ ਆ ਉਹ ਯੁਧਵੀਰ ਜੀ ਚਾਰ ਵਾਰੀ ਮੇਰੇ ਡੋਰ ਨੌਕ ਕਰਕੇ ਗਏ, ਆਪਣੀ ਗੱਲਬਾਤ ਕੀਤੀ ਹੈ, ਤੇ ਮੈਨੂੰ ਉਹਨਾਂ ਦੀਆਂ ਈਮੇਲਸ ਆ ਰਹੀਆਂ, ਮੈਨੂੰ ਉਹਨਾਂ ਦੇ ਟੈਕਸਟ ਮੈਸੇਜ ਆ ਰਹੇ, ਮੈਨੂੰ ਪਰਸਨਲੀ ਤੌਰ ਤੇ ਉਹਨਾਂ ਨੇ ਫੇਰ ਫੋਨ ਕਰਕੇ ਪੁੱਛਿਆ ਕਿ ਇਫ ਯੂ ਨੀਡ ਰਾਈਟ ਪਲੀਜ਼ ਲੈਟ ਅਸ ਨੋ, ਤੇ ਮੈਂ ਜਿੰਨੇ ਬੰਦਿਆਂ ਨਾਲ ਵੀ ਆਸ ਪੜੋਸ ਆਪਣੇ ਸਾਰਿਆਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਹੀ ਇਜ਼ ਦਾ ਬੈਸਟ, ਸਾਰਿਆਂ ਦੇ ਨਾਲ ਹੀ ਉਹਦਾ ਇਹੀ ਐਟੀਟਿਊਡ ਹੈ ਕਿ ਹਰ ਵਾਰ ਜਦ ਵੀ ਉਹ ਆਉਂਦਾ ਉਹ ਸਭ ਨੂੰ ਆਪਣਾ ਚਿਹਰਾ ਦਿਖਾਉਂਦਾ ਡੋਰ ਟੂ ਡੋਰ, ਇਹ ਨੀ ਕਿ ਅੱਜ ਨੀ ਇਹ ਨੀ ਕਿ ਅੱਜ ਨੂੰ ਇਲੈਕਸ਼ਨ ਚੱਲ ਰਹੀ ਹੈ, ਉਹਨੇ ਸਾਲ ਦੇ ਵਿੱਚ ਕੋਈ ਬਾਰਬੀਕਿਊ ਪਾਰਟੀ ਹੈ ਕੁਛ ਹੈ, ਉਹਨੇ ਸਾਡੇ ਸਾਰੀ ਕਮਿਊਨਿਟੀ ਦੇ ਨਾਲ ਆਪਣਾ ਕੰਟਰੈਕਟ ਰੱਖਣਾ, ਇਸ ਨੂੰ ਕਹਿੰਦੇ ਆ ਯੁਧਵੀਰ ਜੀ ਲੀਡਰ ਏਦਾਂ ਦਾ ਆਪਣਾ ਚਾਹੀਦਾ, ਤੇ ਮੈਨੇ ਆਪਣੇ ਏਰੀਏ ਦੇ ਵਿੱਚ ਨਾ ਤਾਂ ਯੁਧਵੀਰ ਜੀ ਕੋਈ ਲਿਬਰਲ ਦਾ ਬੰਦਾ ਵੇਖਿਆ, ਪਤਾ ਹੀ ਨੀ ਕੌਣ ਹੈ, ਤੇ ਕੰਜ਼ਰਵੇਟਿਵ ਵਾਲੇ ਦਾ ਕਹਿਣਾ ਹੀ ਕੀ ਆ, ਕਿਉਂ ਨਾ ਮੈਂ ਆਪਣੀ ਵੋਟ ਇਹਨਾਂ ਨੂੰ ਦਵਾਂ ਜਿਹੜੇ ਮੇਰੀ ਦੁੱਖ ਤਕਲੀਫ ਚ ਮੈਨੂੰ ਉਹ ਸਾਂਝਾ ਕਰਦੇ ਆ, ਮੈਨੂੰ ਪੁੱਛਦੇ ਆ ਡੋਰ ਟੂ ਡੋਰ ਨੋਕਿੰਗ ਕਰਕੇ ਸਾਰੇ ਬੰਦਿਆਂ ਨੂੰ ਪੁੱਛਦੇ ਆ, ਤੁਸੀਂ ਫਿਰ ਤਾਂ ਮੇਰੇ ਵਰਗੇ ਤੇ ਲਾਹਨਤ ਹੈ ਵੀ ਜੇ ਮੈਂ ਏਦਾਂ ਦੇ ਨੇਕ ਇਨਸਾਨਾਂ ਨੂੰ ਛੱਡ ਕੇ ਦੂਜਿਆਂ ਪਿੱਛੇ ਭੱਜਿਆ ਕਰਾਂ, ਹਾਲਾਂਕਿ ਪੋਲੀਟਿਕਸ ਪੋਲੀਟਿਕਸ ਹੈ, ਲੇਕਿਨ ਕੰਮ ਤੋਂ ਕੰਮ ਕੋਈ ਬੰਦਾ 2-2 ਫੁੱਟ ਸੁਣੋ ਪਈ ਵੀ ਸੀ ਉਸ ਦਿਨ ਜਿਸ ਦਿਨ ਉਹ ਬੰਦਾ ਮੇਰੇ ਆਪਣੇ ਬੰਦਿਆਂ ਨਾਲ ਡੋਰ ਨੋਕਿੰਗ ਕਰਕੇ ਕਰਿਆ, ਮੈਨੂੰ ਤੁਸੀਂ ਦੱਸੋ ਕਿ ਮੈਂ ਬ੍ਰੈਂਪਟਨ ਚ ਮੇਰੇ ਸਾਰੇ ਦੋਸਤ ਮਿੱਤਰ ਸਾਰੇ ਬ੍ਰੈਂਪਟਨ ਚ ਰਹਿੰਦੇ, ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਕਿ ਤੁਹਾਡੇ ਡੋਰ ਨੋਕਿੰਗ ਅਸੀਂ ਸ਼ੇਅਰ ਕਰਦੇ ਹਾਂ ਹਮੇਸ਼ਾ, ਹੁਣ ਮੈਨੂੰ 2:30 ਵਜੇ ਮੇਰੀਆਂ ਕਾਲਾਂ ਆਉਣੀਆਂ ਸ਼ੁਰੂ ਹੋ ਜਾਣੀਆਂ, ਫਿਰ ਬ੍ਰੈਂਪਟਨ ਅਸੀਂ ਕਾਨਫਰੰਸ ਕਾਲ ਤੇ ਹੁੰਦੇ ਹਾਂ 2:30 ਤੋਂ ਲੈ ਕੇ 4 ਵਜੇ ਤੱਕ, ਮੈਨੂੰ ਤੁਸੀਂ ਦੱਸੋ ਯੁਧਵੀਰ ਜੀ ਕੀ ਮੈਂ ਆਪਣੇ ਮਿੱਤਰਾਂ ਨੂੰ ਫੋਨ ਕਰਦਾ, ਮੈਂ ਕਿਹਾ ਉਹ ਕਹਿੰਦੇ ਸਾਡੇ ਤਾਂ ਭਾਈ ਸਾਹਿਬ ਸਟੂਡੈਂਟ ਆਉਂਦੇ ਆ ਡੋਰ ਨੋਕਿੰਗ ਵਾਲੇ, ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨੀ ਵੀ ਬੰਦਾ ਕਿਹੜਾ ਖੜਿਆ ਕਿਹੜਾ ਨੀ ਖੜਿਆ, ਸਾਡੇ ਸਟੂਡੈਂਟ ਆਉਂਦੇ ਆ ਉਹੀ ਪੁੱਛਦੇ ਆ ਉਹੀ ਗੱਲਬਾਤ ਕਰਦੇ ਆ, ਵੀ ਡੋਂਟ ਨੋ ਕਿ ਗਰੇਵਾਲ ਹੈ ਜਾਂ ਕੋਈ ਵਿੱਕੀ ਢਿੱਲੋਂ ਆ ਜਾਂ ਕੌਣ ਹੈ ਕੌਣ ਨੀ, ਨੋ ਵਨ, ਸੋ ਇਸ ਕਰਕੇ ਜੇ ਬੰਦਾ ਚੁਣੋ ਤਾਂ ਯੁਧਵੀਰ ਜੀ ਵੀ ਏਦਾਂ ਦਾ ਹੋਣਾ ਜਿਹੜਾ ਜਿਹੜਾ ਕੁਛ ਕਰਕੇ ਬੁਲਾਵੇ, ਬਾਕੀ ਗੱਲਾਂ ਮਾਰਨ ਨੂੰ ਸਾਰੇ ਹੈਗੇ, ਤੁਸੀਂ ਕੁਛ ਕਹਿਣਾ ਚਾਹੋ ਤਾਂ ਤੁਸੀਂ ਯੂ ਆਰ ਨੋਟ।
ਸਰ ਮੈਂ ਤੇ ਇੰਨੀ ਗੱਲ ਹੀ ਬਸ ਐਡ ਕਰ ਸਕਦਾ, ਮੈਂ ਤੇ ਖੁਦ ਕੈਂਡੀਡੇਟ ਦੇ ਹਿਸਾਬ ਨਾਲ ਵੋਟ ਪਾ ਰਿਹਾ, ਮੈਂ ਸਾਫ ਹੋਮਦੀਅਰ ਕਹਿ ਰਿਹਾ, ਮੈਂ ਕੈਂਡੀਡੇਟ ਦੇ ਹਿਸਾਬ ਨਾਲ ਵੋਟ ਪਾ ਰਿਹਾ, ਮੈਂ ਪਾਰਟੀ ਨੂੰ ਦੇਖ ਕੇ ਬਿਲਕੁਲ ਨਹੀਂ ਪਾ ਰਿਹਾ, ਕਿਹੜੀ ਜਿੱਥੇ ਕਿਹੜੀ ਹਾਰੇ ਕੋਈ ਜਿੱਤ ਵੀ ਸਕਦੀ ਹਾਰ ਵੀ ਸਕਦੀ ਹੈ, ਬਿਲਕੁਲ ਨਹੀਂ, ਮੈਂ ਤੇ ਬਿਲਕੁਲ ਕਿਉਂਕਿ ਸਰ ਦੇਖੋ ਮੇਰੀ ਸ਼ੁਰੂਆਤ ਤੇ ਕੈਂਡੀਡੇਟ ਤੋਂ ਹੋਏਗੀ, ਮੈਨੂੰ ਪਤਾ ਹੈ ਜਿਹੜੀ ਗੱਲ ਤੁਸੀਂ ਵੀ ਬਿਲਕੁਲ ਠੀਕ ਹੀ ਹੈ ਕਿ ਕਈ ਵਾਰੀ ਕੋਈ ਪਾਰਟੀ ਨਹੀਂ ਵੀ ਜਿੱਤ ਰਹੀ ਹੁੰਦੀ, ਡਜ਼ਨਟ ਮੈਟਰ, ਮੈਂ ਮੇਰਾ ਜ਼ਮੀਰ ਹੀ ਨਹੀਂ ਇਜਾਜ਼ਤ ਦੇਗਾ, ਮੇਰਾ ਜ਼ਮੀਰ ਹੀ ਨਹੀਂ ਇਜਾਜ਼ਤ ਦੇਗਾ ਕਿ ਮੈਂ ਕਿਸੇ ਐਸੇ ਕੈਂਡੀਡੇਟ ਨੂੰ ਵੋਟ ਪਾ ਕੇ ਅੱਗੇ ਵਧਾ ਦਵਾਂ ਜਿਹੜਾ ਕੈਂਡੀਡੇਟ ਜਿਹੜਾ ਮੈਨੂੰ ਲੱਗਦਾ ਹੈ ਕਿ ਕੰਪੀਟੈਂਟ ਨਹੀਂ ਹੈ, ਜਿਹੜਾ ਕਮਿਊਨਿਟੀ ਦੇ ਨਾਲ ਨਹੀਂ ਲਗਾਤਾਰ ਕਨੈਕਟਡ, ਮੇਰਾ ਨੰਬਰ ਜਿਹੜਾ ਤੁਸੀਂ ਵੀ ਦੋ ਗੱਲਾਂ ਕੀਤੀਆਂ, ਪਹਿਲੀ ਚੀਜ਼ ਕਮਿਊਨਿਟੀ ਦੇ ਨਾਲ ਕਨੈਕਟਡ ਹੋਵੇ ਕੰਪੀਟੈਂਟ ਹੋਵੇ, ਸੋ ਜੇ ਉਹ ਕੰਪੀਟੈਂਟ ਨਹੀਂ ਹੈ ਕ੍ਰੋਸ ਹੈ, ਜੇ ਉਹ ਕਮਿਊਨਿਟੀ ਨਾਲ ਕਨੈਕਟਡ ਨਹੀਂ ਹੈ ਉਹ ਕੰਪੀਟੈਂਟ ਹੋਣ ਦੇ ਵਿੱਚ ਹੀ ਆ ਜਾਂਦਾ, ਜੇ ਤੁਸੀਂ ਕੰਪੀਟੈਂਟ ਹੋ ਤੁਸੀਂ ਕਮਿਊਨਿਟੀ ਕੋਲ ਲਗਾਤਾਰ ਜਾਓਗੇ, ਤੁਸੀਂ ਲਗਾਤਾਰ ਹੁਣ ਫਰਜ਼ ਕਰ ਲਓ ਕਿ ਰਮੇਸ਼ ਇੰਦਰ ਚੌਹਾਨ ਸਾਹਿਬ ਕੰਪੀਟੈਂਟ ਕੈਂਡੀਡੇਟ ਨੇ, ਚੌਹਾਨ ਸਾਹਿਬ ਨੇ ਤਾਂ ਰੋਜ਼ ਮੈਨੂੰ ਫੋਨ ਕਰਨਾ ਹੈ, ਗੁਰਪ੍ਰੀਤ ਜੀ ਨੂੰ ਫੋਨ ਕਰਨਾ ਹੈ ਰੋਜ਼ ਜੀ, ਮੈਨੂੰ ਦਿਓ ਤਾਂ ਪੌਣਾ ਘੰਟਾ, ਮੇਰੇ ਕੋਲ ਤਾਂ ਆਰਟੀਫਿਸ਼ਲ ਸਰ ਇਸ ਵਾਰੀ ਅਸੀਂ ਡਿਬੇਟ ਤੇ ਆਰਟੀਫਿਸ਼ਲ ਇੰਟੈਲੀਜੈਂਸ ਤੇ ਕੁਐਸਚਨ ਬੜੀ ਸਾਡੀ ਖੁਆਇਸ਼ ਸੀ ਕਿ ਮੈਂ ਉੱਥੇ ਐਸੀ ਡਿਸਕਸ਼ਨ ਕਰਨੀ ਸੀ ਸਾਰਿਆਂ ਦੇ ਨਾਲ ਕੈਂਡੀਡੇਟਸ ਨਾਲ ਕਿ ਭਾਵੇਂ ਫਾਸ਼ ਹੋ ਜਾਣਾ ਸੀ ਕੁਛ ਦਾ ਕਿ ਜਨਾਬ ਤੁਸੀਂ MPP ਬਣਨਾ, ਤੁਹਾਡੀ ਤਿਆਰੀ ਨਹੀਂ ਹੈ ਯਾਰ ਆਰਟੀਫਿਸ਼ਲ ਇੰਟੈਲੀਜੈਂਸ ਤੇ, ਤੁਹਾਨੂੰ ਪਤਾ ਨਹੀਂ ਤੁਸੀਂ MPP ਬਣਨਾ, ਕੋਈ ਛੋਟੀ ਗੱਲ ਹੈ, ਕੋਈ 500 ਬੰਦਾ ਥੋੜੀ ਜਾਂਦਾ ਕੁਈਨਸ ਪਾਰਕ, ਸਭ ਤੋਂ ਵੱਡਾ ਸੂਬਾ ਆ, ਅਸੀਂ ਟੋਰਾਂਟੋ ਨੂੰ ਹੱਬ ਬਣਾਉਣਾ ਤੁਹਾਨੂੰ, ਮੈਂ ਤੇ ਖੁਲਾਸਾ ਕਰ ਦੇਣਾ ਸੀਗਾ ਵੀ ਆ ਕੁਐਸਚਨ ਬੜਾ ਵਧੀਆ ਰੱਖਿਆ ਸੀ ਅਸੀਂ ਬਈ 2 ਮਿੰਟ ਤੁਸੀਂ ਆਰਟੀਫਿਸ਼ਲ ਇੰਟੈਲੀਜੈਂਸ ਤੇ ਹਰੇਕ ਬੰਦਾ ਬੋਲੇ, ਔਰ ਉਸ ਤੋਂ ਬਾਅਦ ਓਪਨ ਫਲੋਰ ਕਰਨਾ ਸੀ 4 ਮਿੰਟ, 4 ਮਿੰਟ ਓਪਨ ਫਲੋਰ, 2-2 ਮਿੰਟ ਕੱਲੇ ਕੱਲੇ ਕੈਂਡੀਡੇਟ ਨੂੰ ਦੇਣੇ ਸੀ, ਇਹ ਤਾਂ ਜਿਹੜਾ ਕੰਪੀਟੈਂਟ ਹੋਏਗਾ ਉਹ ਆਪੇ ਦੌੜ ਕੇ ਆਏਗਾ, ਕਿ ਯਦੂਵੀਰ ਜੀ ਇਹ ਤਾਂ ਮਜ਼ਾ ਹੀ ਨਹੀਂ ਆਇਆ ਕਿ ਮੈਂ 10 ਮਿੰਟ ਹੁਣ ਰਮੇਸ਼ਿੰਦਰ ਚੌਹਾਨ ਸਾਹਿਬ ਜੇ ਕੰਪੀਟੈਂਟ ਹੋਣ ਤੇ ਪੈਸਾ ਲੈਣਾ ਲੋਕਾਂ ਦਾ ਤੇ ਫਿਰ ਰਮੇਸ਼ਿੰਦਰ ਚੌਹਾਨ ਸਾਹਿਬ ਮੈਨੂੰ ਕਹਿਣ ਯਦੂਵੀਰ ਜੀ ਇਹ ਡਿਬੇਟ ਤਾਂ ਮੈਂ ਛਾ ਗਿਆ ਮਜ਼ਾ ਆ ਗਿਆ, ਪਰ ਨਹੀਂ ਹਜੇ ਪੂਰਾ ਮਜ਼ਾ ਨਹੀਂ ਆਇਆ, ਮੈਨੂੰ ਦਿਓ 1.5 ਘੰਟਾ, ਮੈਨੂੰ ਦਿਓ 1 ਘੰਟਾ, ਮੈਂ ਆ ਕੇ ਲੈਕਚਰ ਕਰਨਾ ਚਾਹੁੰਦਾ ਆਰਟੀਫਿਸ਼ਲ ਇੰਟੈਲੀਜੈਂਸ ਤੇ ਬੱਚਿਆਂ ਨੂੰ ਗੱਡ, ਹਾਰ ਜਿੱਤ ਤੇ ਬਣੀ ਹੋਈ ਆ, ਹਾਰ ਜਾਂਗਾ ਕੋਈ ਗੱਲ ਨੀ, ਪਾਰਟੀ ਹਾਰ ਜਾਏਗੀ ਕੋਈ ਗੱਲ ਨੀ, ਪਰ ਸਰ ਸਵਾਦ ਤੇ ਆਏਗਾ ਨਾ, ਮੈਂ ਜਾ ਕੇ ਜਰਾ 1.5 ਘੰਟਾ ਲੈਕਚਰ ਕਰਨਾ ਆਰਟੀਫਿਸ਼ਲ ਇੰਟੈਲੀਜੈਂਸ ਤੇ, ਮੈਂ ਪੜਿਆ ਬਹੁਤ ਇਹਦੇ ਬਾਰੇ, ਰੋਜ਼ 2 ਘੰਟੇ ਪੜ੍ਹਦਾ ਹੈ, ਕਿਸੇ ਦਾ ਫਾਇਦਾ ਹੀ ਹੋਏਗਾ ਕਿਉਂਕਿ ਕੰਮ ਅਸਲ ਦੇ ਵਿੱਚ ਜਿੱਤਣਾ ਥੋੜੀ ਮਕਸਦ, ਅਸਲ ਤਾਂ ਇਹ ਵੀ ਕਿਸੇ ਨੂੰ ਫਾਇਦਾ ਪਹੁੰਚਾਉਣਾ, ਤੁਹਾਨੂੰ ਲੋਕੀ ਆਪੇ ਮੈਂ ਕਹਿੰਦਾ ਜਿਤਾਣਗੇ, ਇਸ ਵਾਰ ਨਹੀਂ ਜਿਤਾਣਗੇ, ਅਗਲੀ ਵਾਰ ਜਿਤਾ ਦੇਣਗੇ, ਸੋ ਕੰਪੀਟੈਂਟ ਕੈਂਡੀਡੇਟ ਨੰਬਰ 1, ਸੈਕੰਡ ਹਾਊ ਵੈਲ ਯੂ ਆਰ ਕਨੈਕਟਡ ਵਿਦ ਦਾ ਕਮਿਊਨਿਟੀ, ਇਹ ਥੋੜੀ ਕਿ ਹਜੇ ਅੱਜ ਇਲੈਕਸ਼ਨ ਅਨਾਊਂਸ ਹੋਈ ਹੈ ਤੇ ਕੱਲ ਮੈਂ ਕੈਂਡੀਡੇਟ ਬਣ ਗਿਆ ਦੌੜ ਕੇ, ਨਹੀਂ ਉਹ ਫਿਰ ਮਜ਼ਾ ਨਹੀਂ ਆਉਂਦਾ ਸਰ, ਉਹ ਮਜ਼ਾ ਨਹੀਂ ਆਉਂਦਾ।
ਮੈਂ ਤਾਂ ਜੋ ਵੀ ਕੈਂਡੀਡੇਟ ਦੇ ਬੇਸ ਤੇ ਆਪਣੀ ਵੋਟ ਜਿਹੜੀ ਆ ਕਾਸਟ ਕੀਤੀ ਆ, ਲੇਕਿਨ ਜੇ ਮੇਰੇ ਦੋਸਤ ਮਿੱਤਰ ਜੋ ਵੀ ਰਹਿੰਦੇ ਆ, ਮੈਂ ਵਹਿਮ ਚਿੰਤਾ ਨਹੀਂ ਰਹਿੰਦਾ, ਮੇਰਾ ਕੋਈ ਹੱਕ ਤਾਂ ਨਹੀਂ ਬਣਦਾ ਕਿਸੇ ਬਾਰੇ ਕੋਈ ਕਮੈਂਟ ਕਰਨ ਦਾ, ਲੇਕਿਨ ਮੇਰੇ ਫਰੈਂਡ ਇੰਨੇ ਅਸੀਂ 40-40 ਸਾਲ ਤੋਂ, 40-40 ਸਾਲ ਤੋਂ, ਮੈਂ ਉਹਨਾਂ ਨਾਲ ਇੱਕ ਗੱਲ ਸ਼ੁਰੂ ਕੀਤੀ ਕਿ ਮੈਂ ਕਹਿੰਦਾ ਜਿਹੜਾ ਵੀ ਕੈਂਡੀਡੇਟ ਤੁਸੀਂ ਪਿੱਕ ਕਰ ਲਓ, ਚਾਹੇ ਉਹ ਲਿਬਰਲ ਦਾ, ਕੰਜ਼ਰਵੇਟਿਵ ਦਾ, ਚਾਹੇ ਉਹ NDP ਦਾ, ਮੈਂ ਕਿਹਾ ਇਹ ਵੋਟ ਦੇ ਕਾਬਲ ਨਹੀਂ ਹੈਗੇ, ਮੈਂ ਕਿਹਾ ਸੋਰੀ ਤੁਹਾਨੂੰ ਮੇਰੀ ਗੱਲ ਦਾ ਕਹੋ, ਕਹਿੰਦੇ ਨਹੀਂ ਨਹੀਂ ਯੂ ਆਰ ਰਾਈਟ, ਮੈਂ ਕਿਹਾ ਇਹ ਵੋਟ ਦੇ ਕਾਬਲ ਨਹੀਂ, ਮੈਂ ਕਿਹਾ ਠੀਕ ਹੈ ਜਿੱਤੇ ਜ਼ਰੂਰ ਹੈ, ਕਿਸ ਕਰਕੇ ਪੈਸੇ ਦੇ ਜ਼ੋਰ ਤੇ, ਆਪਣੇ ਕੰਟੈਕਟਸ ਦੇ ਜ਼ੋਰ ਤੇ, ਕਿਸੇ ਦੀ ਬੈਕਗ੍ਰਾਉਂਡ ਏਦਾਂ ਦੀ ਆ, ਕੋਈ ਫਾਦਰ ਦੇ ਕਰਕੇ ਜਿੱਤ ਗਿਆ, ਕੋਈ ਵੀ ਵਜ੍ਹਾ ਸਮਝ ਲਓ ਤੁਸੀਂ ਕਿ ਇਹ ਬੰਦੇ ਜਿੱਤ ਗਏ, ਲੇਕਿਨ ਇਹ ਮੈਂ ਕਿਹਾ ਜੇ ਤੁਸੀਂ ਮੰਨ ਲਓ ਰੀਅਲ ਮਾਇਨੇ ਚ ਵੀ ਇਹ ਵਾਕਈ ਕਾਬਲ ਹੈਗੇ, ਮੈਂ ਕਹਿੰਦਾ ਇਹ ਮੇਰੇ ਕਮੈਂਟ ਹੈ, ਜਿੰਨੇ ਵੀ ਵਹਿਮ ਤੰਦੇ ਕੈਂਡੀਡੇਟ ਆ, ਸੋਰੀ ਕਿਸੇ ਨੂੰ ਬੁਰਾ ਨਾ ਲੱਗੇ, ਕਿਉਂਕਿ ਮੈਂ ਉੱਥੇ ਨਹੀਂ ਰਹਿੰਦਾ, ਮੇਰਾ ਹੱਥ ਨਹੀਂ ਬੰਨਦਾ, ਲੇਕਿਨ ਮੈਂ ਆਪਣੇ ਦੱਸ ਰਿਹਾ ਕਿ ਜੋ ਵੀ ਮੈਂ ਸੁਣਦਾ ਤਾਂ ਹੈ ਨਾ, ਮੈਂ ਦੇਖਦਾ, ਲੇਕਿਨ ਇਹ ਕੋਈ ਵੀ ਕੈਂਡੀਡੇਟ ਇਹਨਾਂ ਚ ਕੋਈ ਵੀ ਬੰਦਾ ਕਾਬਲ ਨਹੀਂ, ਜਿਹਦੇ ਵਿੱਚ ਸੋਰੀ ਮੈਂ ਆਪਣਾ ਕਹਿੰਦਾ ਹੋਇਆ, ਤੁਹਾਡਾ ਧੰਨਵਾਦ ਕਰਦਾ, ਤੁਸੀਂ ਬਹੁਤ ਸਮਾਂ ਦਿੰਦੇ ਹੋ ਤੁਹਾਨੂੰ, ਥੈਂਕ ਯੂ ਵੈਰੀ ਮਚ।
ਥੈਂਕ ਯੂ ਰਮੇਸ਼ ਇੰਦਰ ਚੌਹਾਨ ਸਾਹਿਬ, ਬਹੁਤ ਸ਼ੁਕਰੀਆ। ਨਾਲ ਹੀ ਅਸੀਂ ਸ਼ੇਅਰ ਕਰ ਦਈਏ ਦ ਬਿਗ ਨਿਊਜ਼ ਫਰੋਮ ਵਾਈ ਮੀਡੀਆ ਬਿਗ ਸ਼ਾਟ ਦੇ ਉੱਤੇ, ਅਸੀਂ ਚੈਂਪੀਅਨਸ ਟਰਾਫੀ ਵੱਲੋਂ ਇੰਪੋਰਟੈਂਟ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ। ਗਰੁੱਪ ਏ ਦੇ ਮੈਚ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਿਊਜ਼ੀਲੈਂਡ ਦਾ ਜਾਰੀ, ਨਿਊਜ਼ੀਲੈਂਡ ਹੈਵ ਡਿਫੀਟਡ ਬੰਗਲਾਦੇਸ਼, ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਦਿੱਤਾ ਹੈਗਾ, ਔਰ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਹੈਵ ਐਂਟਰਡ ਦਾ ਸੈਮੀ ਫਾਈਨਲ, ਨਿਊਜ਼ੀਲੈਂਡ ਹੈਵ ਡਿਫੀਟਡ ਬੰਗਲਾਦੇਸ਼ ਬਾਈ 5 wickets, 23 ਗੇਂਦਾਂ ਹਜੇ ਬਾਕੀ ਸੀ, ਗਿਆਨ ਬੰਗਲਾਦੇਸ਼ ਸਕੋਰਡ 649, ਨਿਊਜ਼ੀਲੈਂਡ ਇਨ ਰਿਪਲਾਈਡ 240 ਫਾਰ ਦਾ ਲਾਸ ਆਫ ਵਿਕਟਸ, ਬ੍ਰਿਲੀਅੰਟ ਬੈਟਿੰਗ ਬਾਈ ਰਚਨ ਰਵਿੰਦਰਾ, ਹਾਲਾਂਕਿ ਪਲੇਅਰ ਆਫ ਦਾ ਮੈਚ ਜਿਹੜਾ ਹੈਗਾ ਉਹ ਮਾਈਕਲ ਬ੍ਰੈਸਵਲ ਨੂੰ ਦਿੱਤਾ ਗਿਆ, ਜਿਨ੍ਹਾਂ ਨੇ ਕਿ 11 ਨੋਟ ਆਊਟ ਬਣਾਏ, ਬਟ ਮੇਨਲੀ 4 wickets ਉਹਨਾਂ ਨੇ ਲਈਆਂ ਹੈਗੀਆਂ 26 ਰਨ ਦੇ ਕੇ, ਬਟ ਫੁੱਲ ਮਾਰਕਸ ਟੂ ਦਾ ਨਿਊਜ਼ੀਲੈਂਡ ਟੀਮ, ਮਾਈਕਲ ਬ੍ਰੈਸਵਲ ਪਲੇਡ ਵੈਰੀ ਵੈਲ, ਰਚਨ ਰਵਿੰਦਰਾ ਬ੍ਰਿਲੀਅੰਟ ਸੈਂਚਰੀ ਬਾਈ ਰਚਨ ਰਵਿੰਦਰਾ ਐਸ ਵੈਲ। ਇਸ ਤੋਂ ਬਾਅਦ ਮੈਂ ਦੱਸਾਂ ਕਿ ਜਿਹੜਾ ਗਰੁੱਪ ਏ ਹੈਗਾ ਉਹਦੇ ਵਿੱਚ ਸਾਰਾ ਕੁਝ ਡਿਸਾਈਡ ਹੋ ਚੁੱਕਾ ਹੈਗਾ। ਗਰੁੱਪ ਏ ਦੇ ਵਿੱਚ ਇੰਡੀਆ ਔਰ ਨਿਊਜ਼ੀਲੈਂਡ, ਬੋਥ ਦਾ ਟੀਮਸ ਆਰ ਥਰੂ ਟੂ ਦਾ ਸੈਮੀ ਫਾਈਨਲ, ਦੋ ਟੀਮਾਂ ਸੈਮੀ ਫਾਈਨਲ ਚ ਪਹੁੰਚ ਗਈਆਂ, ਨਿਊਜ਼ੀਲੈਂਡ ਔਰ ਇੰਡੀਆ, ਬੰਗਲਾਦੇਸ਼ ਔਰ ਪਾਕਿਸਤਾਨ, ਇਟਸ ਓਵਰ, ਕਰਟਨਸ, ਟੂਰਨਾਮੈਂਟ ਖਤਮ ਹੋ ਗਿਆ ਦੋਨਾਂ ਲਈ। ਬੰਗਲਾਦੇਸ਼ ਜੇ ਆਖਰੀ ਮੈਚ ਜਿੱਤਦਾ ਪਾਕਿਸਤਾਨ ਦੇ ਨਾਲ ਹਾਰਦਾ ਕੋਈ ਅਸਰ ਨਹੀਂ ਪਏਗਾ ਉਹਦਾ, ਪਾਕਿਸਤਾਨ ਵੀ ਆਖਰੀ ਮੈਚ ਜਿਹੜਾ ਬੰਗਲਾਦੇਸ਼ ਨਾਲ ਜਿੱਤੇ ਜਾਂ ਹਾਰੇ ਉਹਦਾ ਕੋਈ ਅਸਰ ਨਹੀਂ ਹੈ। ਹੁਣ ਨਿਊਜ਼ੀਲੈਂਡ ਔਰ ਇੰਡੀਆ ਦਾ ਵੀ ਇੱਕ ਮੈਚ ਬਾਕੀ ਹੈ ਸੰਡੇ ਨੂੰ, ਲੇਕਿਨ ਉਹਦਾ ਵੀ ਹੁਣ ਕੋਈ ਅਸਰ ਨਹੀਂ ਹੈ ਕਿਉਂਕਿ ਨਿਊਜ਼ੀਲੈਂਡ ਔਰ ਇੰਡੀਆ ਸੈਮੀ ਫਾਈਨਲ, ਪਾਕਿਸਤਾਨ ਐਂਡ ਬੰਗਲਾਦੇਸ਼ ਆਊਟ ਆਫ ਦਾ ਟੂਰਨਾਮੈਂਟ। ਗਰੁੱਪ ਬੀ ਦੀ ਜੇ ਅਸੀਂ ਗੱਲ ਕਰੀਏ, ਗਰੁੱਪ ਬੀ ਦੇ ਵਿੱਚ ਸਾਊਥ ਅਫਰੀਕਾ, ਆਸਟ੍ਰੇਲੀਆ ਐਂਡ ਇੰਗਲੈਂਡ, ਡੈਫੀਨੇਟਲੀ ਦਿਸ ਇਜ਼ ਅਗੇਨ ਅ ਗਰੁੱਪ ਆਫ ਡੈਥ, ਕਿਉਂਕਿ ਸਾਊਥ ਅਫਰੀਕਾ, ਆਸਟ੍ਰੇਲੀਆ, ਇੰਗਲੈਂਡ ਔਰ ਅਫਗਾਨਿਸਤਾਨ ਵੀ ਹੈ ਇਸ ਗਰੁੱਪ ਦੇ ਵਿੱਚ, ਬਟ ਤਿੰਨ ਬੜੀਆਂ ਸਟਰੋਂਗ ਟੀਮਸ ਨੇ, ਸਾਊਥ ਅਫਰੀਕਾ, ਆਸਟ੍ਰੇਲੀਆ, ਇੰਗਲੈਂਡ, ਤਿੰਨੋਂ ਦਾਅਵੇਦਾਰ ਹੈਗੀਆਂ ਨੇ ਚੈਂਪੀਅਨਸ ਟਰਾਫੀ ਦੀਆਂ, ਬਟ ਟੀਮ ਸਿਰਫ 2 ਹੀ ਕੁਆਲੀਫਾਈ ਕਰਨਗੀਆਂ, ਸੋ ਬਹੁਤ ਜ਼ਬਰਦਸਤ ਮੁਕਾਬਲੇ ਜਿਹੜੇ ਨੇ ਉਹ ਚੈਂਪੀਅਨਸ ਟਰਾਫੀ ਦੇ ਲਗਾਤਾਰ ਜਾਰੀ। ਸਕੈਡਿਊਲ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੁਣ ਅਗਲਾ ਮੁਕਾਬਲਾ ਹੈ ਮਾਊਥ ਵਾਟਰਿੰਗ ਗੇਮ, ਟੁਮਾਰੋ ਮਾਰਨਿੰਗ ਇਟਸ ਟਿਊਜ਼ਡੇ 4 AM, ਆਸਟ੍ਰੇਲੀਆ ਵਰਸਿਸ ਸਾਊਥ ਅਫਰੀਕਾ, ਐਵਰੀ ਵਨ ਵੁੱਡ ਵਾਂਟ ਟੂ ਸੀ ਦਿਸ ਮੈਚ। ਬੋਥ ਦ ਟੀਮਸ ਹੈਵ ਡਨ ਵੈਰੀ ਵੈਲ ਇਨ ਦੇਅਰ ਓਪਨਿੰਗ ਐਂਡ अनडिफीटेड अप अंटिल नाउ। ऑस्ट्रेलिया और साउथ अफ्रीका ने अभी तक कोई भी मुकाबला नहीं हारा। सो इस मुकाबले के उत्ते सब निगाह होगी, विल ब्रिंग यू लाइव अपडेट्स। इस तो अलावा मैं दोबारा तुम्हें याद करा दवा, इंडिया एंड न्यूजीलैंड दे प्ले अगेंस्ट ईच अदर ऑन संडे, संडे 2 मार्च, संडे 2 मार्च को सवेरे 4 बजे शुरू होगा वाई मीडिया लाइव। वैसे तो सवेरे 8 बजे तो लेकर दोपहर के 2 बजे तक होंगे, असि संडे नु एक स्पेशल एडिशन आ रही है, अपने कैलेंडर से मार्क कर लो, संडे 2 मार्च नु एक स्पेशल एडिशन होगा, असि जो थोड़े लिए अनाउंस करांगे कि किस दिन और किन्ने बजे असि आवांगे। सो संडे नु एक स्पेशल एडिशन वाई मीडिया लाइव का इंडिया न्यूजीलैंड कवर करांगे। उस तो अलावा जो पैनल होगा तो फिर कुछ होर करंट मुद्दों के उत्ते भी एक खास प्रोग्राम संडे असि थोड़े लिए सवेरे 8 बजे पेश करांगे। इस नाल ही जी ओवर टू यू। हाँ जी जी ओवर टू यू बन्ने जी, तुसी अपनी गल पूरी कर लो। हाँ जी स्पॉन्सर टेक केयर कर लो। अमरीक जी होल्ड कर लो, तारिक साहब होल्ड कर लो, अमरीक जी तारिक साहब विरक साहब सब होल्ड कर लेना। हेडलाइंस पार्ट टू भी मैं इशारा हो रहा है कि हजे वो भी पेंडिंग चल रहे हैं। ओवर टू यू बन्ने जी, 416 475 5000।
जी बिल्कुल, थैंक यू सो मच जी जी। और हम रुक करते हैं काव्या होम्यो केयर से मीता जी के इंटरव्यू की तरफ। जी
Why Media Group? The fastest growing media group in North America.
ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਜੁੜ ਚੁੱਕੇ ਨੇ ਕਾਵਿਆ ਹੋਮਿਓ ਕੇਅਰ ਤੋਂ ਮੀਤਾ ਆਜ਼ਾ ਜੀ। ਅ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ जी। जी मीता जी
थैंक यू भैया, थैंक यू सो मच एंड गुड मॉर्निंग सारे आनू मेरे वालों प्यार भरी तरीके सत श्री अकाल एंड विश यू ऑल अ वेरी हैप्पी न्यू ईयर।
थैंक यू जी। एंड इहदे नाल ही काफी सारियां जदों आपां अपडेट्स की गल करदे आं स्पेशली विंटर्स की आपां गल करदे आं हना सानू स्किन रिलेटेड काफी इश्यूज देखने नू मिलदे ने एंड उहदे नाल एक ड्राई कफ ए भी बहुत ज्यादा सानू देखने नू मिलदी है। सो इहदे रीजनस की हुंदे ने, किद्दां इहनू आपां क्योर कर सकदे आं एंड precautions are something also very important ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਜੇ ਕਿਸੇ ਨੇ ਲਾਈਕ ਇਹ ਤੋਂ ਬਚ ਕੇ ਰਹਿਣਾ ਹੈ ਉਹਦੇ ਲਈ ਆਪਾਂ ਕੀ ਚੀਜ਼ਾਂ ਕਰ ਸਕਦੇ ਹਾਂ, ਇਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਜੀ।
ਜੀ ਬਿਲਕੁਲ, ਔਰ ਪਿਛਲੇ ਆਪ ਦੇਖੇ ਕੁਛ ਮੰਥ ਸੇ ਅਕਟੂਬਰ ਨਵੰਬਰ ਡਿਸੰਬਰ ਐਂਡ ਜਨਵਰੀ ਮੇ ਆ ਗਏ ਹੈ ਤੋ ਅਭੀ ਤੱਕ ਯੇ ਜੋ ਵਾਇਰਲ ਇਨਫੈਕਸ਼ਨ ਚੱਲ ਰਹਾ ਹੈ ਲਗਾਤਾਰ ਛੋਟੇ ਬੱਚੋਂ ਕੋ ਬੜੋ ਕੋ ਸਭ ਕੋ ਹੀ ਅਫੈਕਟ ਕਰ ਰਹਾ ਹੈ। ਫਲੂ ਯਾ ਜੁਖਾਮ ਕੀ ਤਰ੍ਹਾਂ ਸਟਾਰਟ ਹੋ ਕੇ ਬਾਅਦ ਮੇ ਜੋ ਖਾਂਸੀ ਹੈ ਸਪੈਸ਼ਲੀ ਡ੍ਰਾਈ ਕਾਫ ਕੀ ਪ੍ਰੋਬਲਮ ਹੈ ਉਹ ਕਾਫੀ ਲਗਾਤਾਰ ਅਭੀ ਤੱਕ ਚੱਲ ਰਹੀ ਹੈ। ਘਰੋਂ ਮੇ ਜਬ ਸੇ ਹੀਟਿੰਗ ਆਨ ਕੀਆ ਹੈ ਤੋ ਡ੍ਰਾਈ ਹੋਟ ਏਅਰ ਚੱਲ ਰਹੀ ਹੈ ਨਵੰਬਰ ਸੇ ਲੈ ਕੇ ਤੋ ਉਸਕੇ ਸਾਥ ਕਈ ਲੋਗੋਂ ਕੋ एलर्जी होके ड्राइनेस होके खांसी शुरू हो रही है एंड दैट इज ड्राई कॉफ। फॉल एलर्जीज के रैगविड पॉलन वगैरह की एलर्जी करके जिन लोगों को फॉल मंथ्स में रन्नी छींके या एस्थमा का अटैक हो रहा है तो उनको भी ड्राई कफ की प्रॉब्लम जो है ये आती रहती है ऑन एंड ऑफ। सो ड्राई कफ किसको कहेंगे कि टिकली कफ, गले में खारिश सी होके ड्राइनेस फील होके जैसे कुछ चुभ रहा है वाली।
The views expressed on the preceding program may not necessarily be those of the owner or management of WTOR radio station.
Brampton has a population of over 800,000, but it only has one hospital. The Ontario Liberals created this mess, and under the Conservatives, it's only gotten worse. 3 years ago, Doug Ford promised shovels in the ground. 3 years later, nothing has been done. Doug Ford couldn't get it done. But Merritt Stiles and the Ontario NDP will. My name is Martin Singh, the Ontario NDP candidate in Brampton East. We will invest in healthcare and ensure Brampton has 2 hospitals.
Authorized by the TFO for the Martin Singh campaign.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ।
ਮਾਰਕ ਕਾਰਨੀ ਕਈ ਸਾਲਾਂ ਤੱਕ ਟਰੂਡੋ ਦੀ ਲਿਬਰਲ ਸਰਕਾਰ ਦੇ ਸਲਾਹਕਾਰ ਰਹੇ। ਕਾਰਬਨ ਟੈਕਸ ਕਾਰਨੀ ਨੇ ਹੀ ਟਰੂਡੋ ਦੀ ਮਦਦ ਕੀਤੀ। ਫੂਡ ਦੇ ਉੱਤੇ ਟੈਕਸਿਸ ਲੱਗੇ, ਘਰਾਂ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ ਅਤੇ ਕਾਰਬਨ ਟੈਕਸ 60 ਸੈਂਟ ਪ੍ਰਤੀ ਲੀਟਰ ਤੱਕ ਪਹੁੰਚਿਆ। ਮਾਰਕ ਕਾਰਨੀ ਵੀ ਜਸਟਿਨ ਵਰਗੇ ਹੀ ਨੇ। ਕਾਰਨੀ ਦੀ ਜਿੱਤ ਕੈਨੇਡਾ ਦੀ ਹਾਰ ਹੈ।
ਦਿਸ ਮੈਸੇਜ ਇਜ਼ ਬ੍ਰਾਟ ਟੂ ਯੂ ਬਾਈ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ। ਤੁਹਾਡੀ ਬਿਨਾ ਨਹੀਂ ਹੋ ਸਕਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੈਸਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियां और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बाशा ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशा, 6472903।